And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਹੈ ਯਾਰ। ਠੰਡ ਬੜੀ ਕੀਤੀ ਅੱਜ?
ਠੰਡ ਹੈਗੀ ਹੈ ਜੀ। ਹਾਂ,
ਠੰਡ ਹੈਗੀ ਅੱਜ।
ਹਾਂ,
ਪਰ ਉਹੀ ਜਿੰਨੀ ਕੱਲ੍ਹ ਵਾਸ਼ਿੰਗਟਨ ਡੀਸੀ 'ਚ ਸੀਗੀ ਉੱਥੋਂ ਤਾਂ ਘੱਟ ਆ, ਇਹਦੇ ਕਰਕੇ ਡੋਨਲਡ ਟਰੰਪ ਦੀ ਕੱਲ੍ਹ ਸਹੁੰ ਚੁੱਕ ਸਮਾਗਮ ਨੂੰ ਇਨਡੋਰ ਮੂਵ ਕਰਨਾ ਪੈ ਗਿਆ। ਯਾਰ, ਸਹੁੰ ਚੁੱਕ ਸਮਾਗਮ ਕਾਹਦਾ ਸੀ ਉਹ? ਯਾਰ, ਤਾਂ ਕਮਾਲ ਹੀ ਕੀਤੀਆਂ ਟਰੰਪ ਨੇ ਕੱਲ੍ਹ। ਇਟ ਵਾਜ਼ ਐਕਸਪੈਕਟਿਡ। ਆਈ ਮੀਨ, ਆਈ ਥਿੰਕ ਕਿਸੇ ਵੀ ਚੀਜ਼ ਤੋਂ ਸਰਪ੍ਰਾਈਜ਼ ਨਹੀਂ ਹੋਣਾ ਚਾਹੀਦਾ। ਆਪਾਂ ਕੱਲ੍ਹ ਸਵੇਰੇ ਜਿਹੜੀ ਗੱਲ ਕਰਦੇ ਸੀ ਵੀ ਡੋਨਲਡ ਟਰੰਪ ਪਹਿਲਾਂ ਵਾਈਟ ਹਾਊਸ ਗਏ ਸੀ, ਹੈ ਨਾ, ਉਹਨਾਂ ਨੇ ਪਹਿਲਾਂ ਚਲੋ ਚਰਚ ਗਏ, ਫਿਰ ਵਾਈਟ ਹਾਊਸ ਗਏ। ਉਹਨਾਂ ਨੇ ਯਾਰ ਪਹਿਲਾਂ ਤਾਂ ਜੋ ਬਾਈਡਨ ਨਾਲ ਚਾਹ ਪੀਤੀ ਅਤੇ ਫਿਰ ਸਹੁੰ ਚੁੱਕਣ ਤੋਂ ਬਾਅਦ ਬਾਈਡਨ ਦੇ ਸਾਹਮਣੇ ਬਾਈਡਨ ਦੀ ਲਾਹ ਪਾਹ ਕੀਤੀ।
ਯਾ, ਸੋ ਕਿਸੇ ਦੀ ਪਰਵਾਹ ਨਹੀਂ ਕੀਤੀ,
ਕਿਸੇ ਦੀ ਨਾ ਪਰਵਾਹ ਕੀਤੀ। ਇਹ ਬਣੀ ਜਾਂਦੀ ਕਵਿਤਾ
ਡੋਨਲਡ ਟਰੰਪ ਨੇ। ਸੋ ਜੋ ਤੁਸੀਂ ਪਹਿਲਾਂ ਗੱਲ ਕਹੀ ਕਿ ਨਨ ਆਫ ਦਿਸ ਇਜ਼ ਸਰਪ੍ਰਾਈਜ਼ਿੰਗ, ਸੇਮ ਇਹੀ ਸ਼ਬਦ ਜਿਹੜੇ ਨੇ ਡੋਮਿਨਿਕ ਲੈਬਲੌਂਕ ਨੇ ਵੀ ਕੱਲ੍ਹ ਸ਼ਾਮ ਇਸਤੇਮਾਲ ਕੀਤੇ। ਡੋਮਿਨਿਕ ਲੈਬਲੌਂਕ ਅਤੇ ਮੈਲਨੀ ਜੋਲੀ ਨੂੰ ਬਾਅਦ ਵਿੱਚ ਇੱਕ ਅਪਡੇਟ ਦੇਣੀ ਪਈ, ਕਿਉਂਕਿ ਸਾਰਾ ਦਿਨ ਕੈਨੇਡੀਅਨਸ ਬੜੇ ਖੁਸ਼ ਖੁਸ਼ ਰਹੇ, ਕਹਿੰਦੇ ਬਚਾਅ ਹੋ ਗਿਆ, ਬਚਾਅ ਹੋ ਗਿਆ, ਕਿ ਡੋਨਲਡ ਟਰੰਪ ਨੇ ਆਪਣੇ ਭਾਸ਼ਣ ਵਿੱਚ ਕੈਨੇਡਾ ਦਾ ਕੋਈ ਜ਼ਿਕਰ ਨਹੀਂ ਕੀਤਾ, ਟੈਰਿਫਸ ਦਾ ਹਵਾਲਾ ਦਿੱਤਾ, ਪਰ ਕੈਨੇਡਾ ਉੱਤੇ ਟੈਰਿਫ ਲਗਾਉਣ ਬਾਰੇ ਕੋਈ ਗੱਲ ਨਹੀਂ ਕੀਤੀ।
ਜਿਹੜਾ ਉਹ ਭਾਸ਼ਣ ਦਿੱਤਾ ਉਹਦੇ 'ਚ, ਕਿਉਂਕਿ ਉਹਨਾਂ ਨੇ ਪੈਨਮਾ ਕਨਾਲ ਵਾਪਸ ਲੈਣ ਦੇ ਉਦੋਂ ਜ਼ਿਕਰ ਕੀਤਾ, ਜੇ ਕਿਤੇ ਲੱਗਦਾ ਸੀ ਨਾ ਵੀ ਕੈਨੇਡਾ ਦਾ ਕੋਈ ਇੰਪੈਕਟ ਕਿਸੇ ਚੀਜ਼ ਦਾ ਪੈ ਸਕਦਾ, ਉਸ ਉਦੋਂ ਟਰੰਪ ਨੇ ਆਟੋ ਸੈਕਟਰ ਦੀ ਗੱਲ ਕੀਤੀ ਵੀ ਅਸੀਂ ਅਮਰੀਕਾ 'ਚ ਗੱਡੀਆਂ ਦੀ ਪੈਦਾਵਾਰ ਹੋਰ ਵਧਾਵਾਂਗੇ, ਉਤਪਾਦਨ ਜ਼ਿਆਦਾ ਕਰਾਂਗੇ। ਉਦੋਂ ਲੱਗਿਆ ਵੀ ਇਸ ਚੀਜ਼ ਦਾ ਨੁਕਸਾਨ ਕੈਨੇਡਾ ਨੂੰ ਹੋਣਾ, ਪਰ ਜਿਹੜਾ ਉੱਥੇ ਉਹਨਾਂ ਨੇ ਭਾਸ਼ਣ ਦਿੱਤਾ ਵਾਸ਼ਿੰਗਟਨ ਡੀਸੀ 'ਚ ਸਹੁੰ ਚੁੱਕਣ ਦੇ ਸਮਾਗਮ ਤੋਂ ਇਕਦਮ ਬਾਅਦ, ਉਹਦੇ ਵਿੱਚ ਕੈਨੇਡਾ ਦਾ ਜ਼ਿਕਰ ਤਾਂ ਨਹੀਂ ਆਇਆ। ਅਤੇ ਉਸ ਤੋਂ ਬਾਅਦ ਕਈ ਤਾਂ ਬਾਗੋ ਬਾਗ ਹੋ ਗਏ, ਕਹਿੰਦੇ ਦੇਖਿਆ ਦੇਖਿਆ ਸਾਡੇ ਵੱਲੋਂ ਜਿਹੜੇ ਅਸੀਂ ਕੰਮ ਕੀਤੇ, ਜਿਹੜਾ ਅਸੀਂ ਬਾਰਡਰ 'ਤੇ $1.3 billion ਦਾ ਪਲਾਨ ਸਾਂਝਾ ਕੀਤਾ ਸੀ, ਟਰੰਪ ਖੁਸ਼ ਹੋ ਗਏ, ਉਹਨਾਂ ਨੇ ਕੈਨੇਡਾ ਬਾਰੇ ਨਹੀਂ ਕੋਈ ਗੱਲ ਕੀਤੀ।
ਪਰ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਐਕਸਟਰਨਲ ਰੈਵਨਿਊ ਸਰਵਿਸ ਸਥਾਪਿਤ ਕਰਨ ਦਾ ਜ਼ਿਕਰ ਫਿਰ ਕੀਤਾ ਸੀ।
ਹਾਂਜੀ,
ਅਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਆਪਣੇ ਏਜੰਸੀਆਂ ਨੂੰ ਕਵਾਂਗੇ ਕਿ ਇੱਕ ਰਿਵਿਊ ਕਰੋ ਕਿ ਸਾਡੇ ਜਿਹੜੇ ਟ੍ਰੇਡ ਡੈਫਿਸਿਟਸ ਨੇ ਵੀ ਕਿੱਥੋਂ ਸਾਨੂੰ ਪੈਸੇ ਬਣ ਰਹੇ ਨੇ, ਕਿੱਥੇ ਪੈਸੇ ਜਾ ਰਹੇ ਨੇ, ਇੱਕ ਰਿਵਿਊ ਕਰੋ। ਸੋ ਸੰਕੇਤ ਦਿੱਤੇ ਸੀ ਉਹਨਾਂ ਨੇ ਕਿ ਟੈਰਿਫ ਲਗਾਏ ਜਾਣਗੇ, ਕਿ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਅਸੀਂ ਟੈਰਿਫ ਲਗਾਵਾਂਗੇ ਕਿ ਅਸੀਂ ਜਿਹੜੇ ਵਿਦੇਸ਼ੀ ਨਾਗਰਿਕ ਨੇ ਉਹਨਾਂ ਨੂੰ ਅਸੀਂ ਟੈਕਸ ਕਰਾਂਗੇ, ਵਿਦੇਸ਼ੀ ਮੁਲਕਾਂ ਦੇ ਨਾਗਰਿਕਾਂ ਨੂੰ ਵੀ ਅਸੀਂ ਆਪਣੇ ਹੀ ਬੰਦਿਆਂ ਨੂੰ ਟੈਕਸ ਘੱਟ ਕਰਿਆ ਕਰਨਾ। ਉਹਨਾਂ ਨੇ ਉਹ ਸਾਰੀਆਂ ਗੱਲਾਂ ਕੀਤੀਆਂ ਸਨ, ਪਰ ਉਹਦੇ ਵਿੱਚ ਕੈਨੇਡਾ ਦਾ ਜਿਹੜਾ ਕੈਨੇਡਾ ਸ਼ਬਦ ਵੀ ਉਹਨਾਂ ਨੇ ਇਸਤੇਮਾਲ ਨਹੀਂ ਕੀਤਾ, ਕਿ ਆਪਣਾ ਵਿਚਾਰ ਆ। ਸਾਰੇ ਬੜੇ ਖੁਸ਼ ਰਹੇ ਕਿ ਜੀ ਸ਼ਾਇਦ ਹੁਣ ਮੰਨ ਹੀ ਜਾਣ। ਤੇ ਫਿਰ ਹੋਇਆ ਕੀ ਕਿ ਉਸ ਭਾਸ਼ਣ ਤੋਂ ਬਾਅਦ ਉਹਨਾਂ ਨੇ ਪਬਲਿਕਲੀ ਸਟੇਜ ਤੇ ਬਹਿ ਕੇ ਜਿਹੜੇ 9 ਐਗਜ਼ੈਕਟਿਵ ਆਰਡਰ ਸਾਈਨ ਕੀਤੇ, ਉਸ ਤੋਂ ਬਾਅਦ ਦੱਸਿਆ ਗਿਆ ਵੀ ਸ਼ਾਮ ਨੂੰ ਇਹ ਵਾਈਟ ਹਾਊਸ ਜਾਣਗੇ, ਤੇ ਵਾਈਟ ਹਾਊਸ ਜਾ ਕੇ ਇਹਨਾਂ ਨੇ ਦਰਜਨਾ ਹੋਰ ਐਗਜ਼ੈਕਟਿਵ ਆਰਡਰ ਸਾਈਨ ਕਰਨੇ ਨੇ, ਕਿਉਂਕਿ ਡੋਨਲਡ ਟਰੰਪ ਨੇ ਪਹਿਲਾਂ ਹੀ ਸਪਸ਼ਟ ਕਰਤਾ ਸੀ ਵੀ ਤਕਰੀਬਨ 100 ਕਲੋਜ਼ ਟੂ 100 ਟੂ ਬੀ
ਐਗਜ਼ੈਕਟ
ਜਿਹੜੇ ਉਹਨਾਂ ਨੇ ਐਗਜ਼ੈਕਟਿਵ ਆਰਡਰ ਸਾਈਨ ਕਰਨੇ ਸੀਗੇ। ਸੋ ਜਦੋਂ ਵਾਈਟ ਹਾਊਸ ਗਏ ਓਵਲ ਆਫਿਸ ਦੇ ਵਿੱਚ, ਉੱਥੇ ਆਪਣੇ ਐਗਜ਼ੈਕਟਿਵ ਆਰਡਰ ਸਾਈਨ ਕਰ ਰਹੇ ਸੀ, ਨਾਲ ਉਹਨਾਂ ਨੇ ਰਿਪੋਰਟਰਸ ਬਿਠਾਏ ਹੋਏ ਸੀ।
ਵਾਸੂ ਜੀ,
ਇਹਦਾ ਟੈਨਸ਼ਨ ਬੜੀ ਪਸੰਦ ਹੈ ਨਾ?
ਵਾਸੂ ਜੀ, ਡੋਨਲਡ ਟਰੰਪ ਕਿਉਂਕਿ ਪਹਿਲਾਂ ਰਿਐਲਿਟੀ ਟੀਵੀ ਦੇ ਨਾਲ ਸੰਬੰਧਿਤ ਰਹੇ ਨੇ, ਜਿਹੜਾ ਅਪ੍ਰੈਂਟਿਸ, ਉਹ ਸਾਰਾ ਇੰਜ ਲੱਗਦਾ ਸੀ ਜਿਵੇਂ ਕੋਈ ਰਿਐਲਿਟੀ ਟੀਵੀ ਦਾ ਸ਼ੋਅ ਚੱਲਦਾ ਹੋਵੇ ਨਾ, ਕਿਉਂਕਿ ਇੱਕ ਬੰਦਾ ਪਹਿਲਾਂ ਅਨਾਊਂਸ ਕਰਦਾ ਸੀ ਐਂਡ ਦ ਨੈਕਸਟ ਐਗਜ਼ੈਕਟਿਵ ਆਰਡਰ ਇਜ਼, ਫਿਰ ਉਹਦੇ ਮੁਤਾਬਕ ਉਹਨੂੰ ਅਪਲੌਜ਼ ਵਗੈਰਾ ਮਿਲਦਾ ਸੀ, ਉੱਥੇ ਲੋਕ ਵੀ ਮੌਜੂਦ ਸਨ। ਸੋ ਅੱਛਾ, ਜਦੋਂ ਸਾਰੇ ਐਗਜ਼ੈਕਟਿਵ ਆਰਡਰ ਸਾਈਨ ਕੀਤੇ, ਉਹ ਵੇਖਿਆ ਪੈਨ ਵਗਾ ਵਗਾ ਕੇ ਲੋਕਾਂ ਦੇ ਵਿੱਚ ਕਿੱਦਾਂ ਸੁੱਟੇ, ਜਿਵੇਂ ਕੋਈ ਕਾਨਸਰਟ ਸਟੇਜ ਤੇ ਹੁੰਦਾ।
ਉਦੋਂ ਉਹਨਾਂ ਨੇ ਕਿਹਾ ਵੀ, ਕਹਿੰਦੇ ਕੈਨ ਯੂ ਇਮੇਜਿਨ ਬਾਈਡਨ ਡੂਇੰਗ ਦਿਸ, ਆਈ ਡੋਨਟ ਥਿੰਕ ਸੋ, ਇਹ ਮੈਂ ਹੀ ਕਰ ਸਕਦਾ, ਬਾਈਡਨ ਨਹੀਂ ਕਰ ਸਕਦਾ।
ਜਦੋਂ ਓਵਲ, ਆਪਾਂ ਬਾਕੀ ਚੀਜ਼ਾਂ ਤੇ ਵੀ ਆਉਂਦੇ ਹਾਂ, ਕਿਉਂਕਿ ਜਿਹੜੀਆਂ ਆਹ ਆਲੇ ਦੁਆਲੇ ਦੇ ਮਾਹੌਲ ਵਾਲੀਆਂ ਗੱਲਾਂ ਨੇ ਨਾ, ਇਹ ਆਪਣੇ ਆਪ ਦੇ ਵਿੱਚ ਕਿ US ਪ੍ਰੈਜ਼ੀਡੈਂਟ ਦੇ ਨਾਲ ਸੰਬੰਧਿਤ ਜਿਹੜਾ ਆਲੇ ਦੁਆਲੇ ਦਾ ਔਰਾ, ਉਹ ਕਿਹੋ ਜਿਹਾ ਬਣਿਆ। ਜਦੋਂ ਵਾਸੂ ਜੀ ਐਗਜ਼ੈਕਟਿਵ ਆਰਡਰ ਸਾਈਨ ਕਰ ਰਹੇ ਸੀ, ਕਿਉਂਕਿ ਉਸੇ ਐਗਜ਼ੈਕਟਿਵ ਆਰਡਰ ਦੇ ਉਸ ਸਿਲਸਿਲੇ ਦੌਰਾਨ ਹੀ ਜਦੋਂ ਸਵਾਲ ਪੁੱਛਿਆ ਗਿਆ ਵੀ ਕੈਨੇਡਾ 'ਤੇ ਟੈਰਿਫ ਕਦੋਂ ਲਾਉਣੇ ਆ, ਉਹ ਕਹਿੰਦੇ ਵੀ 1 ਫਰਵਰੀ, ਆਈ ਥਿੰਕ।
ਯਾ, ਸੋ ਪਹਿਲਾਂ ਪੁੱਛਿਆ ਗਿਆ ਸਵਾਲ ਕਿ ਕੀ ਤੁਸੀਂ ਕੈਨੇਡਾ ਮੈਕਸੀਕੋ 'ਤੇ ਟੈਰਿਫ ਵਗੈਰਾ ਲਗਾਓਗੇ, ਅਤੇ ਉਹਨਾਂ ਨੇ ਉਹੀ ਗੱਲ ਕਹੀ, ਕਹਿੰਦੇ ਸਾਨੂੰ ਸਾਡਾ ਬਹੁਤ ਨੁਕਸਾਨ ਕਰਦੇ ਦੋਨੋਂ ਮੁਲਕ, ਫੈਂਟਨਲ ਦਾ ਵੀ ਜ਼ਿਕਰ ਕੀਤਾ, ਅਤੇ ਕਹਿੰਦੇ ਕਿ
ਇਲੀਗਲ ਮਾਈਗ੍ਰੈਂਟਸ,
ਕਹਿੰਦੇ ਵੀ ਦੋਨਾਂ 'ਤੇ ਕਹਿੰਦੇ ਅਸੀਂ ਟੈਰਿਫ ਲਗਾਵਾਂਗੇ, 25% ਟੈਰਿਫ ਲਾਵਾਂਗੇ। ਫਿਰ ਪੁੱਛਿਆ ਗਿਆ ਕਦੋਂ, ਕਹਿੰਦੇ ਆਈ ਥਿੰਕ February 1st, ਅਤੇ ਫਿਰ ਬਾਅਦ 'ਚ ਉਹਨਾਂ ਨੇ ਫਿਰ ਉਹਨੂੰ ਰਿਟਰੀਟ ਕੀਤਾ ਥੋੜ੍ਹਾ ਬ੍ਰੇਕ ਉੱਥੇ ਲੈ ਕੇ, ਕਹਿੰਦੇ ਆਈ ਥਿੰਕ ਵੀ ਵਿਲ ਡੂ ਇਟ February 1st। ਸੋ ਦੋ ਵਾਰੀ ਉਹਨਾਂ ਨੇ February 1st ਕਿਹਾ।
ਸੋ ਜਿਵੇਂ ਨਾ ਇੱਦਾਂ ਹੁੰਦਾ ਵੀ ਦੋ ਬੰਦਿਆਂ ਜਿਵੇਂ ਕਨਵਰਸੇਸ਼ਨ ਜੀ ਚੱਲ ਰਹੀ ਹੋਵੇ, ਉਹਨਾਂ ਨੇ February 1st ਕਿਹਾ, ਕਿਉਂਕਿ ਜਿਹੜਾ ਵਿਅਕਤੀ ਸਵਾਲ ਪੁੱਛ ਰਿਹਾ ਸੀ ਉਹ ਆਫ ਦਾ ਕੈਮਰਾ ਸੀ, ਉਹਨਾਂ ਦੀ ਆਵਾਜ਼ ਇੰਨੀ ਕਲੀਅਰ ਨਹੀਂ ਸੀ ਸੁਣਦੀ, ਵਿੱਚ ਨੂੰ ਉਹ ਕੋਈ ਟਿੱਪਣੀ ਕਰ ਰਹੇ ਸੀ, ਫਿਰ ਟਰੰਪ ਨੇ ਦੁਬਾਰਾ ਉਹ ਪੌਜ਼ ਲੈ ਕੇ ਗੱਲ ਕਹੀ ਵੀ ਆਈ ਥਿੰਕ February 1st। ਅੱਛਾ ਫਿਰ ਉਹਨਾਂ ਨੇ ਪੁੱਛਿਆ ਵੀ ਜੋ ਬਾਈਡਨ ਤੁਹਾਡੇ ਲਈ ਚਿੱਠੀ ਛੱਡ ਕੇ ਗਏ ਨੇ, ਉਹ ਕਹਿੰਦੇ ਓ ਹੋ ਹੋ ਹਾਂ ਸੱਚ ਲੈ, ਮੈਂ ਦੇਖਦਾ। ਫਿਰ ਉਹਨਾਂ ਨੇ ਡਰੋਰ ਖੋਲਿਆ ਤੇ ਕਹਿੰਦੇ ਉਹ ਯਾਰ ਥੈਂਕ ਯੂ ਤੁਸੀਂ ਮੈਨੂੰ ਯਾਦ ਕਰਾਤੇ, ਤੁਹਾਡੀ ਤਾਂ ਕਈ ਮਹੀਨੇ ਇੱਥੇ ਹੀ ਪਈ ਰਹਿਣੀ ਸੀ, ਮੈਨੂੰ ਪਤਾ ਹੀ ਨਹੀਂ ਸੀ ਰਹਿਣਾ, ਮੈਨੂੰ ਯਾਦ ਨਹੀਂ ਸੀ ਰਹਿਣਾ ਚਿੱਠੀ ਦੇਖਣ ਦਾ। ਫਿਰ ਕਹਿੰਦੇ ਖੋਲ ਕੇ ਪੜ੍ਹੀਏ, ਕਹਿੰਦਾ ਮੇ ਵੀ ਮੈਂ ਪਹਿਲਾਂ ਇਕੱਲਾ ਪੜ੍ਹ ਲੈਣਾ ਫਿਰ ਮੈਂ ਬਾਅਦ 'ਚ ਦੇਖੂੰਗਾ, ਪਰ ਉਹਨਾਂ ਨੇ ਪੜ੍ਹੀ ਨਹੀਂ ਚਿੱਠੀ ਉਸ ਵੇਲੇ ਤਾਂ ਐਟਲੀਸਟ ਨਹੀਂ ਪੜ੍ਹੀ। ਫਿਰ ਉਹਨਾਂ ਨੇ ਕਿਹਾ ਕੋਈ ਨਹੀਂ, ਕਹਿੰਦੇ ਮੈਂ ਵੀ ਇੱਦਾਂ ਹੀ ਚਿੱਠੀ ਛੱਡ ਕੇ ਗਿਆ ਸੀ ਜਦੋਂ ਜੋ ਬਾਈਡਨ ਨੇ ਟੇਕ ਓਵਰ ਕੀਤਾ ਸੀ 2020-2021 ਦੇ ਵਿੱਚ। ਸੋ ਇਹ ਸਾਰੀਆਂ ਗੱਲਾਂ ਹੋਈਆਂ। ਪਰ ਜਿਹੜੇ ਵਾਸੂ ਜੀ ਕੱਲ੍ਹ ਕੁਝ ਐਗਜੈਕਟਿਵ ਆਰਡਰਸ ਹੁਣ ਜਿਹਨਾਂ ਦੇ ਉੱਪਰ ਹਸਤਾਖਰ ਕੀਤੇ ਗਏ ਨੇ, ਉਹਨਾਂ ਦੇ ਵਿੱਚੋਂ ਇੱਕ ਹੁਕਮ ਤਾਂ ਇਹੋ ਜਿਹਾ ਜਿਹਦੇ ਨਾਲ ਬਾਈਡਨ ਵੱਲੋਂ ਸਾਈਨ ਕੀਤੇ ਤਕਰੀਬਨ 78 ਐਗਜੈਕਟਿਵ ਆਰਡਰ ਸੀ ਉਹਨਾਂ ਨੂੰ ਨਲੀਫਾਈ ਕੀਤਾ ਗਿਆ। ਸੋ ਇੱਕ ਤਾਂ ਐਗਜੈਕਟਿਵ ਆਰਡਰ ਉਹ ਸੀ,
ਸੋ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਫਾਇਰ ਆਰਮ ਰੈਗੂਲੇਸ਼ਨ, ਆਫਸ਼ੋਰ ਆਇਲ ਵਿਦਰੋਲ, ਫੈਡਰਲ ਵਰਕਰ ਪ੍ਰੋਟੈਕਸ਼ਨ, AI ਨਾਲ ਸੰਬੰਧਿਤ ਕੁਝ ਜਿਹੜੇ ਐਗਜੈਕਟਿਵ ਆਰਡਰ ਬਾਈਡਨ ਦੇ ਸੀਗੇ, ਬਾਈਡਨ ਐਡਮਿਨਿਸਟ੍ਰੇਸ਼ਨ ਦੇ, ਉਹਨਾਂ ਨੂੰ ਇਹਨਾਂ ਨੇ ਰਿਵਰਸ ਕੀਤਾ
ਜੀ। ਫਿਰ ਵਾਸੂ ਜੀ ਜਿਹੜੇ ਕੁਝ ਐਗਜੈਕਟਿਵ ਆਰਡਰ ਟਰੰਪ ਨੇ ਸਾਈਨ ਕੀਤੇ ਨੇ ਉਹਨਾਂ ਦੇ ਵਿੱਚੋਂ ਕਈਆਂ ਦੇ ਖਿਲਾਫ ਕੌਨਸਟੀਟਿਊਸ਼ਨਲ ਚੈਲੇਂਜ, ਮਤਲਬ ਉਹ ਹੁਣ ਇਹ ਸਵਾਲ ਬਣਿਆ ਹੋਇਆ ਵੀ ਜਦੋਂ ਅਦਾਲਤ ਦੇ ਵਿੱਚ ਉਹਨਾਂ ਖਿਲਾਫ ਚੈਲੇਂਜ ਹੋਏਗਾ, ਦੋਜ਼ ਐਗਜੈਕਟਿਵ ਆਰਡਰ ਮੇ ਨੋਟ ਸਟੈਂਡ, ਜਿਨ੍ਹਾਂ ਦੇ ਵਿੱਚੋਂ ਇੱਕ ਹੈਗਾ ਕਿ ਬਰਥ ਰਾਈਟ ਸਿਟੀਜ਼ਨਸ਼ਿਪ ਜੇ ਖਤਮ ਕਰਨੀ ਆ, ਉਹ ਅਮਰੀਕਾ ਦੀ ਕੌਨਸਟੀਟਿਊਸ਼ਨ ਦੀ ਆਈ ਬਿਲੀਵ 14th ਅਮੈਂਡਮੈਂਟ ਆ, ਜਿਹੜੀ ਕਿ ਇਹ ਹੱਕ ਦਿੰਦੀ ਹੈ ਕਿ ਜਿਹੜਾ ਵੀ ਕੋਈ ਵਿਅਕਤੀ ਅਮਰੀਕਾ ਦੇ ਵਿੱਚ ਜਿਹੜਾ ਜਨਮਿਆ ਉਹ ਅਮਰੀਕਾ ਦਾ ਨਾਗਰਿਕ ਆ, ਜੇ ਤੁਸੀਂ ਅਮੈਰੀਕਨ ਧਰਤੀ ਦੇ ਉੱਪਰ ਜਨਮ ਹੋਇਆ। ਹੁਣ ਡੋਨਲਡ ਟਰੰਪ ਨੇ ਐਗਜੈਕਟਿਵ ਆਰਡਰ 'ਤੇ ਸਾਈਨ ਕਰਤਾ ਬਰਥ ਰਾਈਟ ਸਿਟੀਜ਼ਨਸ਼ਿਪ ਖਤਮ ਕਰਨ ਦਾ, ਪਰ ਜਦੋਂ ਮੋਸਟ ਫਾਰਮਸ ਆਫ ਇਟ, ਯੈਸ ਜਦੋਂ ਉਹਦਾ ਕੌਨਸਟੀਟਿਊਸ਼ਨਲ ਚੈਲੇਂਜ ਹੋਣਾ, ਦੈਟ ਮੇ ਨੋਟ ਸਟੈਂਡ। ਇਸੇ ਤਰ੍ਹਾਂ ਇੱਕ ਲੋਅ ਸੂਟ ਦੀ ਹੋਰ ਤਿਆਰੀ ਹੋ ਚੁੱਕੀ ਹੈ, ਉਹ ਫਾਈਲ ਕਰ ਦਿੱਤਾ ਗਿਆ। ਈਵਨ ਜਿਹੜਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਆ, ਜਿਹੜਾ ਕਿ ਹੁਣ ਇਲੋਨ ਮਸਕ ਜਿਹਨੂੰ ਲੀਡ ਕਰਨਗੇ, ਅਨਅਫੀਸ਼ੀਅਲ ਇੱਕ ਉਹ ਪੋਸਟ ਆ, ਪਰ ਮਕਸਦ ਉਹਨਾਂ ਦਾ ਇਹ ਹੈ ਵੀ ਕਈ ਟ੍ਰਿਲੀਅਨ ਡਾਲਰ ਦਾ ਬਜਟ ਦੇ ਵਿੱਚੋਂ ਪੈਸੇ ਬਚਾਉਣੇ ਨੇ, ਬਹੁਤ ਸਾਰੇ ਮੁਲਾਜ਼ਮਾਂ ਦੀ ਛਾਂਟੀ ਕਰਨੀ ਆ। ਉਹਦੇ ਵਾਸਤੇ ਜਿਹੜੇ ਲੋਅ ਸੂਟ ਦੀ ਤਿਆਰੀ ਹੋ ਰਹੀ ਆ ਉਹ ਇਹ ਆ ਕਿ ਜਿਹੜੇ ਟਰਾਂਸਪੇਰੈਂਸੀ ਲੋਜ਼ ਨੇ ਸਰਕਾਰ ਦੇ ਖਰਚਾ ਕਰਨ ਦੇ, ਮੁਲਾਜ਼ਮਾਂ ਨੂੰ ਹਾਇਰ ਜਾਂ ਫਾਇਰ ਕਰਨ ਦੇ, ਵੀ ਇਹ ਜਿਹੜਾ ਡੋਜ ਹੈ, ਡਿਪਾਰਟਮੈਂਟ ਆਫ ਡੋਜ ਉਹਨੂੰ ਕਹਿੰਦੇ ਰਾਦਰ, ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ, ਵੀ ਇਹ ਉਸ ਟਰਾਂਸਪੇਰੈਂਸੀ ਦੀ ਉਲੰਘਣਾ ਕਰੇਗਾ। ਸੋ ਉਹ ਉਹਨੂੰ ਲੈ ਕੇ ਵੀ ਚੈਲੰਜ ਦੀ ਗੱਲ ਬਣੀ ਹੋਈ ਆ।
ਤੇ ਆਪਣੇ ਆਪ ਦੇ ਵਿੱਚ ਵਿਜੇ ਜੀ ਇਹ ਅਸੀਂ ਮਾਰਕੀਟਿੰਗ ਨਹੀਂ, ਡੋਜ ਕੋਇਨ ਦੀ। ਇਲੋਨ ਮਸਕ ਡਿਪਾਰਟਮੈਂਟ ਦਾ ਨਾਮ ਵੀ ਉਹੀ, ਇਜ਼ ਇਟ ਆਲ ਕੋਇਨਸੀਡੈਂਸ।
ਤੇ ਵਿਵੇਕ ਰਾਮਾ ਸਵਾਮੀ ਹੁਣ ਉਹ ਤੋਂ ਸਾਈਡ ਸਟੈਪ ਕਰ ਗਏ ਨੇ,
ਉਹ ਗਵਰਨਰ ਬਣਨਾ ਕਹਿੰਦੇ
ਓਹਾਇਓ ਦੇ।
ਯਾ ਸੋ ਵਿਜੇ ਜੀ ਜਿਹੜੇ ਬਾਕੀ, ਸੋ ਜਿਹੜੇ ਨੌ ਐਗਜੈਕਟਿਵ ਆਰਡਰ ਇਹਨਾਂ ਨੇ ਸਟੇਜ ਤੇ ਬਹਿ ਕੇ ਜਿਹੜੇ ਬੜੇ ਇੱਕ ਨਾਟਕੀ ਤਰੀਕੇ ਨਾਲ ਜਿਹੜੇ ਸਾਈਨ ਕੀਤੇ, ਉਹਨਾਂ ਵਿੱਚ ਇੱਕ ਸੀਗਾ ਕਿ ਪੈਰਿਸ ਕਲਾਈਮੇਟ ਅਕਾਰਡ ਦੇ ਵਿੱਚੋਂ ਕੈਨੇਡਾ ਨੂੰ, ਅਮੈਰੀਕਾ ਨੂੰ ਇੱਕ ਵਾਰੀ ਫਿਰ ਤੋਂ ਇਹਨਾਂ ਨੇ ਵਿਦਡਰਾਅ ਕਰ ਲਿਆ ਜਿਵੇਂ ਪਿਛਲੀ ਵਾਰੀ ਕੀਤਾ ਸੀ
WHO ਵੀ।
ਫਿਰ ਹਾਇਰਿੰਗ ਉਹ ਬਾਅਦ ਵਿੱਚ ਕੀਤਾ WHO ਵਾਲਾ, ਸੋ ਜਿਹੜੇ ਸਟੇਜ ਤੇ ਬਹਿ ਕੇ ਕੀਤੇ ਇਹਨਾਂ ਨੇ, ਸੋ ਹਾਇਰਿੰਗ ਫਰੀਜ਼ ਇੱਕ ਜਿਹੜਾ ਲਗਾਇਆ ਇਹਨਾਂ ਨੇ ਕਿ ਇਹਦੇ ਵਿੱਚ ਕਿਹਾ ਗਿਆ ਕਿ ਸਰਕਾਰ ਵੱਲੋਂ ਕੋਈ ਵੀ ਨਵਾਂ ਮੁਲਾਜ਼ਮ ਭਰਤੀ ਨਹੀਂ ਕੀਤਾ ਜਾਏਗਾ, ਮਿਲਟਰੀ ਵਾਲੇ ਕਰ ਸਕਦੇ ਨੇ। ਫਿਰ ਇਹਨਾਂ ਨੇ ਕਿਹਾ ਕਿ ਜਿੰਨੇ ਵੀ ਮੁਲਾਜ਼ਮ ਨੇ ਸਰਕਾਰੀ ਫੈਡਰਲ, ਉਹ ਸਾਰੇ ਵਾਪਸ ਕੰਮ ਤੇ ਆਉਣ ਫੁੱਲ ਟਾਈਮ, ਕਹਿੰਦੇ ਵਾਪਸ ਆਫਿਸ 'ਚ ਆ ਕੇ ਕੰਮ ਕਰਨਾ ਪਏਗਾ। ਫਿਰ ਇੱਕ ਇਹਨਾਂ ਨੇ ਵਿਜੇ ਜੀ ਆਰਡਰ ਸਾਈਨ ਕੀਤਾ ਕਿ ਜਿਹੜੇ ਇਹ ਬੜਾ ਇੰਟਰਸਟਿੰਗ ਆ ਕਿ ਜਿੰਨੇ ਵੀ ਬਿਊਰੋਕਰੈਟਸ ਨੇ ਉਹਨਾਂ ਉੱਤੇ ਇੱਕ ਤਰੀਕੇ ਦਾ ਰੈਗੂਲੇਸ਼ਨ ਨੂੰ ਲੈ ਕੇ ਫਰੀਜ਼ ਲਗਾ ਦਿੱਤਾ, ਕਰ ਦਿੱਤਾ ਗਿਆ ਕਿ ਤੁਸੀਂ ਕੋਈ ਵੀ ਨਵੀਂ ਰੈਗੂਲੇਸ਼ਨ ਨਹੀਂ ਬਣਾ ਸਕਦੇ, ਪਾਸ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਸਾਡੀ ਨਵੀਂ ਐਡਮਿਨਿਸਟ੍ਰੇਸ਼ਨ ਸਰਕਾਰ ਦੇ ਉੱਤੇ ਪੂਰੀ ਤਰ੍ਹਾਂ ਕਾਬਜ਼ ਨਹੀਂ ਹੋ ਜਾਂਦੀ।
ਹਾਂ ਬਈ, ਹੁਣ ਕਿਉਂਕਿ ਕਈ ਕੈਬਨਿਟ ਮੰਤਰੀਆਂ ਦੀ ਕਨਫਰਮੇਸ਼ਨ ਚੱਲਦੀ ਪਈ ਆ, ਉਹਨਾਂ ਨੇ ਜਿਹੜਾ ਆਪਣਾ ਅੱਗੇ ਅਮਲਾ ਫੈਲਾ, ਜਿਹੜਾ ਸਟਾਫ ਹਾਇਰ ਕਰਨਾ, ਵੀ ਜਦੋਂ ਤੱਕ ਹੁਣ ਨਵੀਂ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਸਾਰੇ ਦੇ ਸਾਰੇ ਅਫੀਸ਼ੀਅਲਸ ਨੇ ਉਹ ਆਪੋ ਆਪਣੇ ਕੰਮ ਤੇ ਸਥਾਪਿਤ ਨਹੀਂ ਹੋ ਜਾਂਦੇ।
ਤੇ ਵਿਜੇ ਜੀ ਬਾਕੀ ਜਿਹੜੇ ਇਹਨਾਂ ਨੇ ਕੁਝ ਗੱਲਾਂ ਕੀਤੀਆਂ ਉਹ ਤਾਂ ਆਲਰੇਡੀ ਚਾਰਟਰ ਅਧੀਨ ਗਰੰਟੀਡ ਨੇ, ਜਿਵੇਂ ਫਰੀਡਮ ਆਫ ਸਪੀਚ ਦੀ ਇਹਨਾਂ ਨੇ ਗੱਲ ਕੀਤੀ ਕਿ ਜੀ ਫਰੀਡਮ ਆਫ ਸਪੀਚ ਨੂੰ ਤੁਸੀਂ ਬਹਾਲ ਕਰੋ, ਕਹਿੰਦੇ ਏਜੰਸੀਆਂ ਨੂੰ ਅਸੀਂ ਡਾਇਰੈਕਟਿਵ ਜਾਰੀ ਕਰਾਂਗੇ। ਉਹ ਲੱਗਿਆ ਵੀ ਇਹ ਤਾਂ ਵੀ ਫਿਰ ਇਹ ਵੀ ਡੋਨਲਡ ਟਰੰਪ ਵੀ ਮਤਲਬ ਗੱਲਾਂ ਬਾਤਾਂ 'ਚ ਹੀ ਪੈ ਗਏ ਫਿਰ, ਕਿਉਂਕਿ ਉਹ ਕਹਿੰਦੇ ਸੀ ਵੀ ਮੈਂ ਤਾਂ ਕੰਮ ਕਰਨ ਦੇ ਉੱਤੇ ਫੋਕਸ ਕਰਦਾ, ਗੱਲਾਂ ਘੱਟ ਕਰਾਂਗੇ।
ਵਾਸੂ ਜੀ ਕੱਲ੍ਹ ਜਦੋਂ ਉਹਨਾਂ ਨੇ ਆਪਣਾ ਭਾਸ਼ਣ ਦਿੱਤਾ ਸਹੁੰ ਚੁੱਕਣ ਤੋਂ ਬਾਅਦ, ਉਹ ਕਹਿੰਦੇ ਅਮਰੀਕਾ ਦਾ ਲਿਬਰੇਸ਼ਨ ਡੇ ਆ ਇਹ। ਹੁਣ ਲਿਬਰੇਸ਼ਨ ਡੇ ਤਾਂ ਵੀ ਜੇ ਤੁਸੀਂ ਤਖਤਾ ਪਲਟ ਕਰਕੇ ਕਿਸੇ ਬਾਹਰਲੇ ਓਪਰੈਸਰ ਨੂੰ ਭੇਜਿਆ ਹੋਵੇ, ਡੈਮੋਕ੍ਰੈਟਿਕਲੀ ਵੋਟਾਂ ਪਵਾ ਕੇ ਇਲੈਕਟ ਹੋ ਕੇ ਆਇਆ ਪ੍ਰੈਜ਼ੀਡੈਂਟ, ਜਿਹੜੇ ਮੁਲਕ ਦੇ ਵਿੱਚ ਇਸ ਤਰ੍ਹਾਂ ਇਲੈਕਸ਼ਨ ਹੁੰਦਾ ਪਿਆ, ਸਾਰਾ ਕੁਝ ਠੀਕ ਠਾਕ ਹੋਇਆ ਇਲੈਕਸ਼ਨ, ਉਹ ਤਾਂ ਲਿਬਰੇਸ਼ਨ ਕਾਹਦੀ। ਸੋ ਉਹ ਵੀ ਆਪਣੇ ਆਪ ਦੇ ਵਿੱਚ ਜਿਹੜੀ ਉਹ ਚੋਇਸ ਆਫ ਵਰਡ ਸੀਗੀ, ਪਰ ਇਹ ਗੱਲ ਵੀ ਉਹਨਾਂ ਨੇ ਜ਼ਰੂਰ ਕਹੀ, ਕਹਿੰਦੇ ਜੇ ਚਾਹੁੰਦੇ, ਕਹਿੰਦੇ ਇਹਨਾਂ ਦੀ ਕੋਸ਼ਿਸ਼ ਸੀਗੀ ਐਤਕੀ ਵੀ ਇਲੈਕਸ਼ਨ ਦੇ ਵਿੱਚ ਗੜਬੜੀ ਕਰ ਲੈਂਦੇ, ਐਤਕੀ ਤੇ ਸਾਨੂੰ ਜਿੱਤੀ ਇੰਨੀ ਵੱਡੀ ਮਿਲੀ ਹੈ, ਇਹਨਾਂ ਦਾ ਬਸ ਨਹੀਂ ਚੱਲਿਆ,
ਟੂ ਬਿਗ ਟੂ ਰਿਗ, ਕਹਿੰਦੇ ਤਾਂ ਬਚਾਅ ਹੋ ਗਿਆ। ਕੋਸ਼ਿਸ਼ਾਂ ਇਹਨਾਂ ਨੇ ਪੂਰੀਆਂ ਕੀਤੀਆਂ ਇਸ ਵਾਰ ਵੀ, ਜਿਹੜੀ ਉਹ ਗੱਲ ਹੈ ਵਿਜੇ ਜੀ ਲਿਬਰੇਸ਼ਨ ਡੇ ਵਾਲੀ, ਇਹ ਤੁਸੀਂ ਦੇਖ ਲਓ ਵੀ ਇੰਡੀਆ ਦੇ ਵਿੱਚ ਵੀ ਵੱਖੋ ਵੱਖ ਜਿਹੜੇ MP ਨੇ, ਕੰਗਨਾ ਰਣੌਤ ਨੇ ਕਿਹਾ ਸੀ ਵੀ ਇੰਡੀਆ ਅਸਲ ਵਿੱਚ 2014 ਚ ਆਜ਼ਾਦ ਹੋਇਆ, ਉਦੋਂ ਹੀ ਇੰਡੀਆ ਆਜ਼ਾਦ ਹੋਇਆ।
ਸੋ
ਚਲੋ ਉਹ ਤਾਂ ਇੱਕ ਪੋਲੀਟੀਸ਼ੀਅਨ ਨਹੀਂ ਹੈਗੇ, ਬਟ ਕੰਗਨਾ ਰਣੌਤ ਨੇ ਜਿਹੜੀ ਗੱਲ ਕਹੀ ਤੇ ਇੱਧਰ ਡੋਨਲਡ ਟਰੰਪ ਨੇ ਜਿਹੜੀ ਲਿਬਰੇਸ਼ਨ ਦੀ ਗੱਲ ਕੀਤੀ, ਸੋ ਇੱਕੋ ਜਿਹੜੀ ਆਈਡੀਓਲੋਜੀ ਤੇ ਜਿਹੜਾ ਕਾਮਨ ਡਿਨੋਮੀਨੇਟਰ ਆ ਉਹ ਸੇਮ ਹੈਗਾ,
ਸੇਮ ਹੈਗਾ,
ਪੈਰਲਸ ਕੈਨ ਬੀ ਡਰੋਨ
ਜੀ।
ਅੱਛਾ, ਇਹਦੇ ਵਿੱਚ ਵਿਜੇ ਜੀ ਇਹਨਾਂ ਨੇ ਹੋਰ ਜਿਹੜੇ ਆਰਡਰ ਸਾਈਨ ਕੀਤੇ, ਇਹ ਕਹਿੰਦੇ ਅਸੀਂ ਏਜੰਸੀਜ਼ ਨੂੰ ਕਹਾਂਗੇ ਕਿ ਤੁਸੀਂ ਡਾਇਰੈਕਟਿਵ ਜਾਰੀ ਕਰਾਂਗੇ ਕਿ ਕੋਸਟ ਆਫ ਲਿਵਿੰਗ ਕ੍ਰਾਈਸਿਸ ਨੂੰ ਤੁਸੀਂ ਐਡਰੈਸ ਕਰੋ।
ਫਿਰ ਇੱਥੇ ਮੈਂ ਰੋਕਣਾ ਚਾਹਾਂਗਾ ਵਾਸੂ ਜੀ, ਕੋਸਟ ਆਫ ਲਿਵਿੰਗ ਕ੍ਰਾਈਸਿਸ ਐਡਰੈਸ ਕਰਨਾ, ਲਾਉਣੇ ਨੇ ਦੂਜੇ ਪਾਸਿਓਂ ਟੈਰਿਫ, ਜਦੋਂ ਟੈਰਿਫ ਲੱਗਣਾ, ਇਹ ਗੱਲ ਤਾਂ ਹੁਣ ਬਾਰ ਬਾਰ ਚੱਲਦੀ ਰਹੀ ਹੈ ਨਾ ਕਿ ਉਹਦੇ ਨਾਲ ਜਿਹੜੀਆਂ ਵਸਤਾਂ ਅਮੈਰੀਕਨਸ ਵਰਤਦੇ ਨੇ ਉਹ ਸਗੋਂ ਹੋਰ ਮਹਿੰਗੀਆਂ ਹੋਣਗੀਆਂ, ਉਹਦੇ ਨਾਲ ਤਾਂ ਕੋਸਟ ਆਫ ਲਿਵਿੰਗ ਕ੍ਰਾਈਸਿਸ ਸਗੋਂ ਹੋਰ ਜ਼ਿਆਦਾ ਵਧੇਗਾ, ਇਨਫਲੇਸ਼ਨ ਨੂੰ ਇਕਦਮ ਹੋਰ ਜ਼ਿਆਦਾ ਤੇਜ਼ੀ ਮਿਲ ਜਾਣੀ ਆ। ਇਨਫਲੇਸ਼ਨ ਨੂੰ ਘਟਾਉਣ ਦੇ ਹਵਾਲੇ ਨਾਲ ਟਰੰਪ ਨੇ ਇਲੈਕਸ਼ਨ ਜਿੱਤਿਆ ਸੀ, ਇਹੀ ਤਾਂ ਉਹ ਬਾਰ ਬਾਰ ਵਾਅਦਾ ਕਰਦੇ ਸੀ, ਕੱਲ੍ਹ ਵੀ ਉਹਨਾਂ ਨੇ ਉਹ ਗੱਲ ਦੁਹਰਾਈ ਆ। ਸੋ ਟੈਰਿਫ ਲਗਾਉਣ ਵਾਲਾ ਜਿਹੜਾ ਕਦਮ ਆ ਉਹ ਜਿਹੜਾ ਆਈਡੀਆ ਉਹ ਇਸ ਟੀਚੇ ਦੇ ਨਾਲ ਉਮੇਦ ਨਹੀਂ ਖਾਂਦਾ।
ਉਹ ਵਿਜੇ ਜੀ ਇਹਨਾਂ ਦੀਆਂ ਯੂ ਨੋ ਕਥਨੀ ਤੇ ਕਰਨੀ ਵਿੱਚ ਬਹੁਤ ਫਰਕ ਆ, ਇਹਨੇ ਬਹੁਤ ਸਾਰੀਆਂ ਗੱਲਾਂ ਆਪਸ ਵਿੱਚ ਸਵੇਰੇ ਗੱਲ ਕੀਤੀ ਤੇ ਸ਼ਾਮ ਨੂੰ ਕੀਤੀ, ਉਹ ਨਹੀਂ ਆਪਸ ਮੇਲ ਖਾਂਦੀ।
ਸਹੀ ਗੱਲ ਆ।
ਸੋ ਇੱਕ ਇਹਨਾਂ ਨੇ ਨਾਲ ਇਹ ਵੀ ਕਿਹਾ ਕਿ ਸਰਕਾਰੀ ਏਜੰਸੀਆਂ ਨੂੰ, ਫੈਡਰਲ ਗਵਰਨਮੈਂਟ ਨੂੰ ਇੱਕ ਡਾਇਰੈਕਟਿਵ ਜਾਰੀ ਕਰਾਂਗੇ ਟੂ ਐਂਡ ਦ ਵੈਪਨਾਈਜੇਸ਼ਨ ਆਫ ਗਵਰਨਮੈਂਟ, ਕਿਉਂਕਿ ਜਿਹੜੀ ਉਹ ਗੱਲ ਕੀਤੀ ਨਾ ਇਹਨਾਂ ਨੇ ਵੀ ਇਲੈਕਸ਼ਨ ਨੂੰ ਇਹਨਾਂ ਨੇ ਓਵਰਟਰਨ ਕਰਨ ਦੀ ਕੋਸ਼ਿਸ਼ ਕੀਤੀ, ਮੇਰੇ ਤੇ ਬੜੇ ਨਿੱਜੀ ਹਮਲੇ ਕੀਤੇ। ਸੋ ਕਹਿੰਦੇ ਕਿ ਇਸ ਤਰ੍ਹਾਂ ਦੀ ਜਿਹੜੀ ਵੈਪਨਾਈਜੇਸ਼ਨ ਆ ਉਹਨੂੰ ਅਸੀਂ ਬੰਦ ਕਰਾਵਾਂਗੇ। ਸੋ ਇਹ ਇਸ ਤਰ੍ਹਾਂ ਦੇ ਇੱਕ ਇਹਨਾਂ ਨੇ ਜਿਹੜਾ ਕਿਹਾ ਵੀ ਅਸੀਂ ਸਦਰਨ ਬਾਰਡਰ ਦੇ ਉੱਤੇ ਨੈਸ਼ਨਲ ਐਮਰਜੈਂਸੀ ਲਗਾ ਰਹੇ ਹਾਂ, ਟਰੂਪਸ ਭੇਜਾਂਗੇ। ਸੋ ਇਹ ਸਾਰੇ ਐਗਜੈਕਟਿਵ ਆਰਡਰਸ ਇਹਨਾਂ ਵੱਲੋਂ ਸਟੇਜ ਤੋਂ ਹੀ ਸਾਈਨ ਕਰ ਦਿੱਤੇ ਗਏ। ਬਾਅਦ ਵਿੱਚ ਜਦੋਂ ਇਹ ਆਏ ਨੇ ਵਾਈਟ ਹਾਊਸ ਦੇ ਵਿੱਚ, ਵਾਈਟ ਹਾਊਸ 'ਚ ਆ ਕੇ ਵੀ ਇਹਨਾਂ ਨੇ ਦਰਜਨਾ ਆਰਡਰ ਸਾਈਨ ਕੀਤੇ। ਇੱਕ ਤਾਂ ਉਹਨਾਂ ਵਿੱਚੋਂ ਟਿਕਟੋਕ ਨਾਲ ਸੰਬੰਧਿਤ ਸੀ,
75 ਦਿਨਾਂ ਦੀ ਉਹਨਾਂ ਨੂੰ ਐਕਸਟੈਂਸ਼ਨ ਦੇ ਦਿੱਤੀ,
75 ਡੇ ਐਕਸਟੈਂਸ਼ਨ, ਜੋ ਉਹਨਾਂ ਨੇ ਪਹਿਲਾਂ ਹਿੰਟ ਦਿੱਤਾ ਵੀ ਸੀ। ਸੋ ਨਾਓ ਵੀ ਨੋ ਇਟਸ ਅ 75 ਡੇ ਐਕਸਟੈਂਸ਼ਨ। ਅਤੇ ਨਾਲ ਵਿਜੇ ਜੀ ਇਹਨਾਂ ਨੇ ਜਿਹੜੇ ਕੈਪੀਟਲ ਹਿੱਲ ਰਾਈਟਰ ਸੀਗੇ ਤਕਰੀਬਨ 1500, ਉਹਨਾਂ ਨੂੰ ਵੀ ਇਹਨਾਂ ਨੇ ਪਾਰਡਨ ਕਰ ਦਿੱਤਾ ਹੈ।
ਉਹਨਾਂ 'ਚੋਂ ਕਈ ਪ੍ਰਾਊਡ ਬੋਇਜ਼ ਵਾਲੇ ਮੈਂਬਰ ਨੇ ਜਿਹੜੇ ਬਹੁਤ ਅਲਟਰਾ ਆਫ ਜਿਹੜੇ ਫਾਰ ਰਾਈਟ ਗਰੁੱਪਸ ਨਾਲ ਸੰਬੰਧਿਤ ਨੇ, ਅਤੇ ਇੱਕ ਕੁਝ ਵਿਅਕਤੀਆਂ ਨੂੰ ਤਾਂ ਵਾਸੂ ਜੀ ਆਲਰੇਡੀ ਹੁਣ ਜੇਲ੍ਹ 'ਚੋਂ ਰਿਹਾਅ ਕਰਨ ਦੀ ਜਿਹੜੀ ਕਾਰਵਾਈ ਉਹ ਸ਼ੁਰੂ ਹੋ ਵੀ ਚੁੱਕੀ ਹੋਈ ਆ। ਓਵਰਨਾਈਟ ਜਿਨ੍ਹਾਂ ਦੀਆਂ ਸਜ਼ਾਵਾਂ ਡੋਨਲਡ ਟਰੰਪ ਨੇ ਕੱਲ੍ਹ ਮੁਆਫ ਕੀਤੀਆਂ ਨੇ, ਲਗਭਗ 1500 ਜਣੇ, ਸੋ ਉਹਨਾਂ ਦੇ ਵਿੱਚੋਂ ਕੁਝ ਨੂੰ ਹੁਣ ਜੇਲ੍ਹ ਦੇ ਵਿੱਚੋਂ ਰਿਹਾਅ ਕਰਨਾ ਸ਼ੁਰੂ ਹੋ ਕਰ ਦਿੱਤਾ ਗਿਆ। ਜਿਹੜੀ ਵਾਸੂ ਜੀ ਇੱਕ ਹੋਰ ਡੋਨਲਡ ਟਰੰਪ ਨੇ ਗੱਲ ਕੀਤੀ ਆ ਕਿ ਜਿਹੜੀ DEI ਇਨੀਸ਼ੀਏਟਿਵਸ ਨੇ, ਉਹ ਕੱਲ੍ਹ ਭਾਸ਼ਣ 'ਚ ਹੀ ਗੱਲ ਕਹੀ ਨਾ ਕਿ ਹੁਣ ਇਹ ਅਮੈਰੀਕਨ ਪੋਲਿਸੀ ਹੈ, ਸਿਰਫ 2 ਜੈਂਡਰ ਰੈਕਗਨਾਈਜ਼ ਕੀਤੇ ਜਾਣਗੇ, ਮੇਲ ਐਂਡ ਫੀਮੇਲ, ਅਤੇ ਜਿਹੜੀਆਂ ਡਾਇਵਰਸਿਟੀ ਐਕੁਇਟੀ ਐਂਡ ਇਨਕਲੂਜਨ ਵਾਲੀਆਂ ਪੋਲਿਸੀਜ਼ ਨੇ ਖਾਸ ਤੌਰ 'ਤੇ ਮਿਲਟਰੀ ਦੇ ਵਿੱਚੋਂ, ਵੀ ਉਹਨਾਂ ਨੂੰ ਹੁਣ ਬਿਲਕੁਲ ਖਤਮ ਕੀਤਾ ਜਾ ਰਿਹਾ, ਅਸੀਂ ਮੈਰਿਟ ਦੇ ਆਧਾਰ 'ਤੇ ਵੀ ਬੰਦਿਆਂ ਨੂੰ ਰੱਖਣਾ, ਅਤੇ ਅਸੀਂ ਇੱਦਾਂ ਨਹੀਂ ਚਾਹੁੰਦੇ ਕਿ ਵੱਖੋ ਵੱਖਰੇ ਸਿਰਫ ਕਿਹੜਾ ਕਿਸੇ ਗਰੁੱਪ ਨੂੰ ਕਿਹਨੂੰ ਬਿਲੋਂਗ ਕਰਦਾ, ਵੀ ਉਹਨੂੰ ਉਹਦੀ ਤਰਜੀਹ ਦੇ ਆਧਾਰ 'ਤੇ ਉਹਨੂੰ ਕੰਮ 'ਤੇ ਰੱਖਿਆ ਜਾਵੇ।
ਸੋ ਇਹ ਭਾਸ਼ਣ ਦੌਰਾਨ ਉਹਨਾਂ ਨੇ
ਭਾਸ਼ਣ ਦੌਰਾਨ ਗੱਲ ਕੀਤੀ ਸੀ।
ਸੋ ਵਿਜੇ ਜੀ ਨਾਲ ਇਹਨਾਂ ਨੇ ਜਿਹੜੇ ਆਰਡਰ ਸਾਈਨ ਕੀਤੇ ਨੇ, ਸੋ ਸ਼ਾਮ ਨੂੰ ਜਿਹੜੇ ਆਰਡਰ ਸਾਈਨ ਕੀਤੇ ਉਹਦੇ ਵਿੱਚ ਇਹਨਾਂ ਨੇ ਇਹ ਵੀ ਕਿਹਾ, ਕਹਿੰਦੇ ਜਿਹੜਾ USMCA ਹੈ ਨਿਊ ਨਾਫਟਾ ਉਹਦੀ ਵੈਲੂਏਸ਼ਨ ਕੀਤੀ ਜਾਏਗੀ। ਅਤੇ ਇੱਕ ਇਹਨਾਂ ਨੇ ਆਰਡਰ ਸਾਈਨ ਕੀਤਾ ਜਿਹੜਾ ਸਿਟੀਜ਼ਨਸ਼ਿਪ ਅਤੇ ਰੈਫਿਊਜੀ ਜਿਹੜੇ ਐਂਟਰੈਂਟਸ ਨੇ ਉਹਨਾਂ ਦੀਆਂ ਜਿਹੜੇ ਰੂਲਸ ਵਗੈਰਾ ਚੇਂਜ ਕੀਤੇ ਨੇ, ਬਰਥ ਰਾਈਟ ਸਿਟੀਜ਼ਨਸ਼ਿਪ ਐਂਡ ਅਦਰ ਚੇਂਜਸ। ਅਤੇ ਨਾਲ ਵਿਜੇ ਜੀ ਇਹਨਾਂ ਨੇ ਸ਼ਾਮ ਨੂੰ WHO ਵਾਲੀ ਗੱਲ ਹੋ ਗਈ, ਰਾਈਟਰਸ ਵਾਲੀ ਗੱਲ ਹੋ ਗਈ, USMCA ਦੀ ਇਵੈਲੂਏਸ਼ਨ ਦੀ ਗੱਲ ਹੋ ਗਈ, ਟਿਕਟੋਕ ਵਾਲੀ ਗੱਲ ਹੋ ਗਈ, ਯਾ ਸੋ ਦੀਜ਼ ਵਰ ਹੋਰ ਵੀ ਇਹਨਾਂ ਨੇ ਬਹੁਤ ਸਾਰੇ ਕੀਤੇ ਜਿਹੜੇ ਚੇਂਜਸ ਕੀਤੇ ਨੇ, ਉਹਨਾਂ ਵਿੱਚੋਂ ਕੁਝ ਜਿਹੜੇ ਕਹਿ ਲਓ ਵਿੱਚੋਂ ਨੇ ਚੇਂਜਸ।
ਇੱਕ ਜਿਹੜੀ ਵਾਸੂ ਜੀ ਕੱਲ੍ਹ ਅੱਧੀ ਰਾਤ ਤੋਂ ਬਾਅਦ ਨਾ ਜਿਹੜੀ ਇੱਕ ਐਪ ਸੀਗੀ CBP1 ਐਪ, ਜਿਹੜੀ ਜੋ ਬਾਈਡਨ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੀ ਗਈ ਸੀ, ਜਿਹੜਾ ਵੀ ਕੋਈ ਵਿਅਕਤੀ ਮੈਕਸੀਕੋ ਦੇ ਵਿੱਚ ਪਹੁੰਚਿਆ ਹੋਇਆ ਸੀ, ਜਿਹੜਾ ਜਿਹਨੇ ਫਿਰ ਅਮਰੀਕਾ ਆਉਣਾ ਸੀ, ਉਹ ਇਸ ਐਪ ਰਾਹੀਂ ਅਪੁਆਇੰਟਮੈਂਟ ਬੁੱਕ ਕਰਾ ਕੇ ਅਮਰੀਕਨ ਅਧਿਕਾਰੀਆਂ ਨਾਲ ਮਿਲ ਕੇ ਇੱਕ ਸਮਾਂ ਤੈਅ ਕਰਕੇ ਫਿਰ ਉਹ ਆਪਣੀ ਅਸਾਈਲਮ ਦੀ ਅਰਜ਼ੀ ਲਗਾ ਸਕਦਾ ਹੁੰਦਾ ਸੀ। ਪਰ ਡੋਨਲਡ ਟਰੰਪ ਨੇ ਇਸ ਐਪ ਨੂੰ ਇਕਦਮ ਐਜ਼ ਆਫ ਲਾਸਟ ਨਾਈਟ ਇਹਨੂੰ ਬੰਦ ਕਰ ਦਿੱਤਾ ਹੋਇਆ।
ਉਹਨਾਂ ਦੇ ਇਨਫੈਕਟ ਭਾਸ਼ਣ ਤੋਂ ਕੁਝ ਘੰਟੇ ਬਾਅਦ ਹੀ,
ਕੱਲ੍ਹ ਦੁਪਹਿਰ ਹੀ ਬੰਦ ਹੋ ਗਈ ਸੀ,
ਦੁਪਹਿਰ ਹੀ ਭਾਸ਼ਣ ਤੋਂ ਬਾਅਦ ਹੀ ਕੁਝ ਘੰਟਿਆਂ ਬਾਅਦ ਹੀ ਉਹ ਐਪ ਬੰਦ ਕਰ ਦਿੱਤੀ
ਗਈ। ਜਿੰਨੀਆਂ
ਵੀ ਕੋਈ ਅਪੁਆਇੰਟਮੈਂਟਸ ਵਗੈਰਾ ਸੀਗੀਆਂ ਉਹ ਸਾਰੀਆਂ ਅਚਾਨਕ ਕੈਂਸਲ ਕਰ ਦਿੱਤੀਆਂ ਗਈਆਂ।
ਬਸ ਜੀ ਮੈਂ ਪੜ੍ਹਦਾ ਸੀ ਵੀ ਤਕਰੀਬਨ 2.5 ਲੱਖ ਬੰਦਾ ਮੈਕਸੀਕੋ ਤੋਂ ਰੋਜ਼ ਰੈਗੂਲਰਲੀ ਇਸ ਐਪ ਨੂੰ ਐਕਸੈਸ ਕਰਦਾ ਸੀ। ਸੋ ਜਿਹਦਾ ਮਤਲਬ ਇਹ ਹੈ ਕਿ ਲਗਭਗ 2.5 ਲੱਖ ਵਿਅਕਤੀ ਅਜਿਹੇ ਸੀ ਜਿਹੜੇ ਇਸ ਟਾਈਮ ਫਰੇਮ ਦੌਰਾਨ ਪਾਈਪਲਾਈਨ ਸੀਗੇ, ਜਿਹੜੇ ਅਮਰੀਕਾ ਦੇ ਵਿੱਚ ਇਸ ਐਪ ਰਾਹੀਂ ਅਪੁਆਇੰਟਮੈਂਟ ਬੁੱਕ ਕਰਕੇ ਅਸਾਈਲਮ ਦੀ ਅਰਜ਼ੀ ਲਗਾਉਣਾ ਚਾਹੁੰਦੇ ਸੀ। ਅੱਛਾ, ਦੂਜੇ ਪਾਸੇ ਇਹ ਖ਼ਬਰ ਨਾ ਇੱਕ ਹੋਰ ਆ ਰਹੀ ਵਾਸਤੇ ਜੀ, ਬਲੂਮਬਰਗ ਵੱਲੋਂ ਇਹ ਰਿਪੋਰਟਿੰਗ ਕੀਤੀ ਗਈ ਆ। ਦੇਖੋ, ਕੈਨੇਡਾ ਵਾਸਤੇ ਇਸ ਵੇਲੇ ਸਮੱਸਿਆ ਕੀ ਹੈ ਇਹ ਫਿਗਰ ਆਊਟ ਕਰਨਾ ਵੀ ਟਰੰਪ ਚਾਹੁੰਦੇ ਕੀ ਨੇ ਅਸਲ ਦੇ ਵਿੱਚ, ਕਿਉਂਕਿ ਕਈਆਂ ਦਾ ਮੰਨਣਾ ਇਹ ਆ ਵੀ ਇਹ ਟੈਰਿਫ ਦੀ ਥ੍ਰੈਟ ਟਰੰਪ ਨੂੰ ਵੀ ਪਤਾ ਕਿ ਇਹਦਾ ਡੋਨਲਡ ਟਰੰਪ ਵਾਸਤੇ ਸਮੱਸਿਆਵਾਂ ਖੜੀਆਂ ਹੋਣਗੀਆਂ ਅਮਰੀਕਨ ਵਾਸਤੇ ਕਿ ਜਿਹੜਾ ਵਾਅਦਾ ਉਹ ਲੈ ਕੇ ਆਏ ਨੇ ਮਹਿੰਗਾਈ ਘਟਾਉਣ ਦਾ, ਇਹਦੇ ਨਾਲ ਸਗੋਂ ਚੀਜ਼ਾਂ ਮਹਿੰਗੀਆਂ ਹੋਣਗੀਆਂ, ਲੋਕਾਂ ਨੇ ਤੰਗ ਪਰੇਸ਼ਾਨ ਹੋਣਾ। ਇਸ ਵੇਲੇ ਕੈਨੇਡੀਅਨ ਐਡਮਿਨਿਸਟ੍ਰੇਸ਼ਨ ਵਾਸਤੇ ਫਿਗਰ ਆਊਟ ਕਰਨਾ ਇਹ ਬੜਾ ਜ਼ਰੂਰੀ ਹੈ ਵੀ ਅਸਲ ਦੇ ਵਿੱਚ ਟਰੰਪ ਨੂੰ ਕੀ ਚਾਹੀਦਾ, ਅਤੇ ਉਹ ਫਿਗਰ ਆਊਟ ਕਰਨ ਦੇ ਵਿੱਚ ਅਜੇ ਤੱਕ ਮੈਨੂੰ ਲੱਗਦਾ ਕੋਈ ਕਲੈਰਿਟੀ ਸ਼ਾਇਦ ਨਹੀਂ ਆਈ, ਐਟਲੀਸਟ ਮੀਡੀਆ ਰਿਪੋਰਟ ਦੇ ਵਿੱਚ ਉਹ ਗੱਲ ਸਾਹਮਣੇ ਨਹੀਂ ਆਉਂਦੀ ਪਈ।
ਡਸ ਟਰੰਪ ਨੋ ਹਿਮਸੈਲਫ?
ਡਸ ਹੈ ਵੀ ਨਹੀਂ ਪਤਾ, ਇਹ ਵੀ ਨਹੀਂ ਪਤਾ। ਇੰਡੀਆ ਦੇ ਫੋਰਨ ਅਫੇਅਰਸ ਮਿਨਿਸਟਰ ਜਿਹੜੇ ਐਸ ਜੈਸ਼ੰਕਰ, ਉਹ ਕੱਲ੍ਹ ਉੱਥੇ ਸਹੁੰ ਚੁੱਕ ਸਮਾਗਮ ਦੇ ਵੀ ਬੜੀ ਪ੍ਰੋਮੀਨੈਂਟ ਥਾਂ 'ਤੇ ਬੈਠੇ ਸੀਗੇ। ਵਾਸੂ ਜੀ, ਬਲੂਮਬਰਗ ਵੱਲੋਂ ਇਹ ਰਿਪੋਰਟ ਕੀਤਾ ਜਾ ਰਿਹਾ ਕਿ ਇੰਡੀਆ ਦੀ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਨਾਲ ਇਸ ਗੱਲ 'ਤੇ ਸਹਿਮਤੀ ਹੋ ਗਈ ਆ ਕਿ ਜਿਹੜੇ ਭਾਰਤੀ ਸਿਟੀਜ਼ਨ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਨੇ, ਇਲੀਗਲ ਰਹਿ ਰਹੇ ਨੇ, ਤਕਰੀਬਨ 18,000 ਉਹਨਾਂ ਦੀ ਗਿਣਤੀ ਆ ਜਿਹੜੇ ਆਈਡੈਂਟੀਫਾਈ ਕੀਤੇ ਗਏ ਨੇ। ਇੰਡੀਆ ਇਸ ਗੱਲ ਵਾਸਤੇ ਰਾਜ਼ੀ ਹੋ ਗਿਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਨਾਲ ਲੜ ਕੇ ਉਹਨਾਂ 18,000 ਇੰਡੀਅਨ ਨੈਸ਼ਨਲਸ ਨੂੰ, ਇਲੀਗਲਸ ਨੂੰ ਅਮਰੀਕਾ ਤੋਂ ਵਾਪਸ ਇੰਡੀਆ ਲਿਜਾਇਆ ਜਾਏਗਾ। ਸੋ ਉਹਨਾਂ ਨੂੰ ਨਿਊ ਦਿੱਲੀ ਵਿਲ ਬੀ ਐਕਸੈਪਟਿੰਗ ਦੋਜ਼ ਪੀਪਲ ਬੈਕ। ਸੋ ਕੀ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਨੇ,
ਜਿਸ ਤਰ੍ਹਾਂ ਦੇ ਹੋਰ ਐਗਰੀਮੈਂਟਸ ਉਹਨਾਂ ਨੇ ਕਈ ਸਾਊਥ ਅਮਰੀਕਨ ਮੁਲਕਾਂ ਦੇ ਨਾਲ ਵੀ ਕੀਤੇ,
ਕਰੈਕਟ ਕਰੈਕਟ,
ਜਿੱਥੋਂ ਇਲੀਗਲ ਮਾਈਗ੍ਰੈਂਟਸ ਆਏ ਹੋਏ ਨੇ
ਜੀ। ਸੋ ਕੈਨੇਡਾ ਵਾਸਤੇ ਇਸ ਵੇਲੇ ਫਿਗਰ ਆਊਟ ਕਰਨਾ ਤਾਂ ਇਹ ਜ਼ਰੂਰੀ ਆ ਵੀ ਕਰਨਾ ਕੀ ਹੈ। ਕੱਲ੍ਹ ਦੇ ਟਰੰਪ ਦੇ ਭਾਸ਼ਣ ਤੋਂ ਬਾਅਦ ਕਈਆਂ ਨੇ ਤਾਂ ਇਸ ਸੁੱਖ ਦਾ ਸਾਹ ਲਿਆ, ਕਈਆਂ ਨੇ ਛੋਟਾ ਜਿਹਾ ਵਿਕਟਰੀ ਲੈਪ ਵੀ ਲੈ ਲਿਆ ਵੀ ਦੇਖੋ ਠੀਕ ਹੈ ਜੀ, ਦੇਖੋ ਵਧੀਆ ਹੋਇਆ, ਸਾਡੇ 'ਤੇ ਟਰੰਪ ਨੇ ਟੈਰਿਫ ਲਾਉਣ ਦੀ ਗੱਲ ਨਹੀਂ ਕੀਤੀ। ਡੱਗ ਫੋਰਡ ਓਨਟੈਰੀਓ ਦੇ ਪ੍ਰੀਮੀਅਰ, ਉਹਨਾਂ ਨੇ ਕਿਹਾ ਬਹੁਤੇ ਖੁਸ਼ ਨਾ ਹੋ, ਕਹਿੰਦੇ ਹੀ ਇਜ਼ ਗਨ ਕਮ ਆਫਟਰ ਅਸ, ਅੱਜ ਆਉਣ, ਹਫ਼ਤੇ ਬਾਅਦ ਆਉਣ, ਮਹੀਨੇ ਬਾਅਦ ਆਉਣ, ਇਹ ਕੰਮ ਹੋਣਾ ਹੀ ਹੋਣਾ, ਤਿਆਰੀ ਕਰਕੇ ਰੱਖਣੀ ਜ਼ਰੂਰੀ ਆ।
ਕਦੇ ਕਦੇ ਮੈਨੂੰ ਲੱਗਦਾ ਡੱਗ ਫੋਰਡ ਚਾਹੁੰਦੇ ਨੇ ਕਿ ਇੱਦਾਂ ਹੋ ਜਾਏ, ਕਿਉਂਕਿ ਉਹਨਾਂ ਨੇ ਇਲੈਕਸ਼ਨ ਕਰਾਉਣਾ
ਉੱਥੇ, ਹਾਂ ਉੱਥੇ ਪ੍ਰੋਵਿੰਸ਼ੀਅਲ ਇਲੈਕਸ਼ਨ ਹੈ ਇਸ ਸਾਲ, ਅਤੇ ਉਹ ਚਾਹੁੰਦੇ ਨੇ ਵੀ ਛੇਤੀ ਹੋ ਜਾਵੇ ਇਲੈਕਸ਼ਨ। ਸੋ
ਵਿਜੇ ਜੀ, ਕੱਲ੍ਹ ਉਸ ਭਾਸ਼ਣ ਦੇ ਵਿੱਚ ਜਿਹੜਾ ਇੱਕ ਉਹਨਾਂ ਨੇ ਸੈਂਟੈਂਸ ਇਸਤੇਮਾਲ ਕੀਤਾ ਡੋਨਲਡ ਟਰੰਪ ਨੇ, ਉਹਦੀ ਬੜੀ ਚਰਚਾ ਹੋ ਰਹੀ ਹੈ। ਉਹਨਾਂ ਨੇ ਕੀ ਕਿਹਾ, ਕਹਿੰਦੇ ਦ ਯੂਨਾਈਟਿਡ ਸਟੇਟਸ ਵਿਲ ਵਾਂਸ ਅਗੇਨ ਕੰਸਿਡਰ ਇਟਸੈਲਫ ਅ ਗਰੋਇੰਗ ਨੇਸ਼ਨ, ਵਨ ਦੈਟ ਇਨਕਰੀਜ਼ਸ ਆਵਰ ਵੈਲਥ, ਐਕਸਪੈਂਡਸ ਆਵਰ ਟੈਰੀਟੋਰੀ, ਬਿਲਡਸ ਆਵਰ ਸਿਟੀਜ਼, raises our expectations and carries our flag into new and beautiful horizons. ਇਹ ਜਿਹੜੀ ਗੱਲ ਆ ਕਿ ਅਸੀਂ ਟੈਰੀਟੋਰੀਅਲ ਐਕਸਪੈਂਸ਼ਨ ਜਿਹੜੀ ਕਈ ਹੁਣ ਸੈਂਚੁਰੀਜ਼ ਦੇ ਵਿੱਚ ਅਮਰੀਕਾ ਨੇ ਕਦੇ ਵੀ ਅਟੈਂਪਟ ਨਹੀਂ ਕੀਤੀ, ਸੋ ਉਸ ਤਰ੍ਹਾਂ ਹੁਣ ਉਹ ਟੈਰੀਟੋਰੀਅਲ ਐਕਸਪੈਂਸ਼ਨ, ਕੀ ਉਹ ਮਾਰਸ ਦਾ ਜ਼ਿਕਰ ਕਰ ਰਹੇ ਨੇ ਕਿ ਨਵੇਂ ਝੰਡੇ ਜਿਹੜੇ ਗਾੜ ਨੇ ਅਸੀਂ ਜਾ ਕੇ, ਜਾਂ ਫਿਰ ਉਹ ਗ੍ਰੀਨਲੈਂਡ ਤੇ ਕੈਨੇਡਾ ਦਾ ਜ਼ਿਕਰ ਕਰ ਰਹੇ ਨੇ, ਵੀ ਡੋਂਟ ਨੋ। ਪਰ ਉਹ ਭਾਸ਼ਣ ਦੇ ਵਿੱਚ ਉਹਨਾਂ ਨੇ, ਭਾਸ਼ਣ ਦੇ ਵਿੱਚ ਐਟਲੀਸਟ ਗ੍ਰੀਨਲੈਂਡ ਤੇ ਕੈਨੇਡਾ ਦਾ ਜ਼ਿਕਰ ਨਹੀਂ ਸੀ ਕੀਤਾ, ਪੈਨਮਾ ਕਨਾਲ ਦਾ ਕੀਤਾ,
ਪੈਨਮਾ ਕਨਾਲ ਦਾ ਕੀਤਾ
ਤੇ ਗਲਫ ਆਫ ਮੈਕਸੀਕੋ ਦਾ ਤੇ ਡਨੈਲੀ ਹਿੱਲ ਦਾ, ਉਹਨਾਂ ਨੇ ਉਹ ਜ਼ਿਕਰ ਕੀਤੇ। ਚਲੋ ਉਹ ਉਹਨਾਂ ਨੇ ਕਰ ਲਿਆ, ਉਹਨੇ ਕਿਹਾ ਵੀ ਗਲਫ ਆਫ ਮੈਕਸੀਕੋ ਨੂੰ ਅਸੀਂ ਗਲਫ ਆਫ ਅਮਰੀਕਾ ਕਰ ਦੇਣਾ, ਉਹਨੂੰ ਲੈ ਕੇ ਵੀ ਗੱਲ ਚੱਲਦੀ ਹੈ ਵੀ ਉਹ ਇੰਟਰਨੈਸ਼ਨਲ ਵਾਟਰਸ ਨੇ, ਕੀ ਤੁਸੀਂ ਇੱਦਾਂ ਨਾਮ ਚੇਂਜ ਕਰ ਸਕਦੇ ਹੋ?
ਸੋ ਜੇ ਕਰ ਵੀ ਦਓਗੇ ਕਿ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਆ, ਹੁਣ ਤੁਸੀਂ ਅੰਦਰ ਖਾਤੇ ਕਹਿਣ ਲੱਗ ਜਾਓ ਅਸੀਂ ਅੱਜ ਤੋਂ ਇਹਨੂੰ ਆਹ ਕਹਾਂਗੇ, ਹੁਣ ਤੁਸੀਂ ਕਹਿਣ ਲੱਗ ਜਾਓ, ਤੁਹਾਡੇ ਜਿਹੜੇ ਆਲੇ ਦੁਆਲੇ ਵਾਲੇ 50-60 ਲੋਕ ਨੇ ਉਹ ਕਹਿਣ ਲੱਗ ਜਾਣ, ਇੰਟਰਨੈਸ਼ਨਲੀ ਕੀ ਉਸ ਨੂੰ ਉਸੇ ਤਰ੍ਹਾਂ ਰੈਫਰ ਕੀਤਾ ਜਾਏਗਾ? ਦੈਟਸ ਅਨਦਰ ਥਿੰਗ। ਅੱਛਾ ਇੱਕ ਗੱਲ ਵਾਸੂ ਜੀ ਹੋਰ, ਸਦਰਨ ਬਾਰਡਰ 'ਤੇ ਐਮਰਜੈਂਸੀ ਡਿਕਲੇਅਰ ਕੀਤੀ ਹੈ, ਜਿਹਦਾ ਮਤਲਬ ਇਹ ਹੈ ਕਿ ਉੱਥੇ ਅਮਰੀਕੀ ਫੌਜ ਨੂੰ ਭੇਜਿਆ ਜਾ ਸਕਦਾ। ਉਹਨਾਂ ਨੇ ਇੱਕ ਇਹ ਕਿਹਾ ਕਿ ਜਿਹੜੇ ਮੈਕਸੀਕਨ ਕਾਰਟੈਲਸ ਨੇ ਉਹਨਾਂ ਨੂੰ, ਟੈਰਰਿਸਟ ਔਰਗਨਾਈਜੇਸ਼ਨ ਜਿਹੜੇ ਡਰੱਗ ਕਾਰਟੈਲਸ ਨੇ, ਬੇਸਿਕਲੀ ਨੋਟ ਸਪੈਸੀਫਿਕਲੀ ਮੈਕਸੀਕਨ, ਡਰੱਗ ਕਾਰਟੈਲਸ ਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਟੈਰਰਿਸਟ ਔਰਗਨਾਈਜੇਸ਼ਨ ਹੋਣਗੀਆਂ ਜਿਹੜੇ ਅਮਰੀਕਾ ਦੇ ਵਿੱਚ ਗੈਂਗਸ ਨੇ, ਉਹਨਾਂ ਨੂੰ ਵੀ ਇਸੇ ਤਰ੍ਹਾਂ ਹੁਣ ਕਾਨੂੰਨ ਦੇ ਦਾਇਰੇ ਦੇ ਵਿੱਚ ਜ਼ਿਆਦਾ ਇੱਕ ਸਖਤ ਰੈਲਮ ਦੇ ਵਿੱਚ ਲਿਆਂਦਾ ਜਾਣਾ।
ਸੋ ਏਲੀਅਨ ਐਨੀਮੀਜ਼ ਐਕਟ ਆਫ 1798 ਕਹਿੰਦੇ ਮੈਂ ਉਹ ਇਨਵੋਕ ਕਰਾਂਗਾ
ਜੀ,
ਜਿੰਨੇ ਵੀ ਗੈਂਗਸ ਨੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਤੁਰੰਤ, ਕਹਿੰਦੇ ਐਸ ਸੂਨ ਐਸ ਪੋਸੀਬਲ ਇੱਥੋਂ ਕੱਢਿਆ ਜਾਏਗਾ।
ਇੱਕ ਚੀਜ਼ ਉਹਨਾਂ ਨੂੰ ਇਹ ਪੁੱਛੀ ਗਈ, ਕਹਿੰਦੇ ਜੇ ਤੁਸੀਂ ਟੈਰੋਰਿਸਟ ਔਰਗਨਾਈਜੇਸ਼ਨ ਕਹਿ ਰਹੇ ਹੋ ਡਰੱਗ ਕਾਰਟੈਲਸ ਨੂੰ, ਤਾਂ ਕੀ ਦੂਜੇ ਮੁਲਕਾਂ ਦੇ ਵਿੱਚ ਜਿੱਥੇ ਕਾਰਟਲਸ ਓਪਰੇਟ ਕਰ ਰਹੀਆਂ ਨੇ, ਜਿੱਥੇ ਉਹਨਾਂ ਦੀ ਜੜ ਆ, ਕੀ ਉੱਥੇ ਅਮਰੀਕਾ ਵੱਲੋਂ ਕੋਈ ਮਿਲਟਰੀ ਐਕਸ਼ਨ ਵੀ ਕੀਤਾ ਜਾ ਸਕਦਾ? ਟਰੰਪ ਨੇ ਕਿਹਾ Stranger things have happened before, so you never know. But oh, he buha ja khulla chhad liya te ik te emergency vasu ji declare kiti hai, dooji kiti hegi hai energy emergency declare, jida matlab eh hai ki jehde energy projects vaste approvals ne, je man lo kite koi oil ya oil and gas di drilling karni hai ohde naal sambandhit jinne vi permitting process aa ohde vich hun tezi liya ditti jayegi, te us energy emergency de vich ਹਾਈਡਰੋ ਇਲੈਕਟ੍ਰਿਕ, ਕੋਈ ਵੀ ਹੋਰ ਰਿਨਿਊਏਬਲ ਸੋਰਸ ਦਾ ਕੋਈ ਜ਼ਿਕਰ ਨਹੀਂ ਆ ਉਹਦੇ ਵਿੱਚ, ਈਵਨ ਬੈਟਰੀਜ਼ ਦਾ ਵੀ ਜ਼ਿਕਰ ਨਹੀਂ ਆ। ਇਲੈਕਟ੍ਰਿਕ ਵਹੀਕਲ ਮੈਂਡੇਟ ਉਹ ਖਤਮ ਕਰਦੇ,
ਵਿੰਡ ਐਨਰਜੀ ਬਾਅਦ ਕਹਿੰਦਾ ਵੀ ਡੋਂਟ ਨੀਡ ਵਿੰਡ, ਇੱਦਾਂ ਕਰਕੇ ਵੀ ਉਹਨਾਂ ਨੇ ਕੁਝ ਬੋਲਿਆ ਸੀ।
ਜੀ ਜੀ ਜੀ,
ਸੋ ਡੋਨਲਡ ਟਰੰਪ ਨੇ ਵਿਜੇ ਜੀ ਇਹ ਸੋ ਆ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ, ਅਤੇ ਇੱਕ ਬੜਾ ਜ਼ਿਕਰ ਹੋਇਆ ਇਸ ਗੱਲ ਦਾ ਕਿ ਜਿੰਨੇ ਵੀ ਧਨਾੜ ਬਿਲੀਅਨਰ ਸੀਗੇ ਉਹਨਾਂ ਨੂੰ ਉਹਨਾਂ ਨੇ ਕਿਸ ਤਰੀਕੇ ਸਟੇਜ ਦੇ ਉੱਤੇ ਆਪਣੇ ਸੱਜੇ ਪਾਸੇ ਪਿਛਲੇ ਪਾਸੇ ਬਿਠਾਇਆ ਹੋਇਆ ਸੀ, ਤੇ ਇੱਕ ਪਾਸੇ ਜਿਹੜੇ ਸਾਬਕਾ ਰਾਸ਼ਟਰਪਤੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਬੈਠੇ ਹੋਏ ਸਨ, ਤੇ ਬਾਏ ਦੇ ਵੇ ਉਸੇ ਗੈਲਰੀ ਦੇ ਵਿੱਚ ਜਿੱਥੇ ਸਾਬਕਾ ਰਾਸ਼ਟਰਪਤੀ ਬੈਠੇ ਉੱਥੇ ਟਿਕਟੋਕ ਦੇ ਸੀਈਓ ਵੀ ਉੱਥੇ
ਬੈਠੇ ਸੀ,
ਤੇ ਨਾਲ ਸੱਜੇ ਪਾਸੇ ਈਲੋਨ ਮਸਕ, ਸੁੰਦਰ ਪਿਚਈ, ਜੈਫ ਬੇਜ਼ੋਸ ਤੇ ਮਾਰਕ ਜ਼ਕਰਬਰਗ, ਇਹ ਸਾਰੇ ਜਣੇ ਬੈਠੇ ਹੋਏ ਸਨ। ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮਾਰਸ ਦਾ ਜ਼ਿਕਰ ਕੀਤਾ, ਜਿਸ ਤਰੀਕੇ ਨਾਲ ਈਲੋਨ ਮਸਕ ਜਿਹੜਾ ਉਛਲੇ ਨੇ, ਉਹਨਾਂ ਨੇ ਦੋਨੋਂ ਥੰਬਸ ਅਪ ਕੀਤੇ, ਅਤੇ ਬਾਅਦ ਵਿੱਚ ਸਟੇਜ 'ਤੇ ਜਿਸ ਤਰ੍ਹਾਂ ਉਹਨਾਂ ਨੇ ਭੰਗੜੇ ਪਾਏ, ਅਤੇ ਫਿਰ ਬਾਅਦ ਜਦੋਂ ਧੰਨਵਾਦ ਕਰਕੇ ਜਿਹੜਾ ਉਹਨਾਂ ਨੇ ਇੱਕ ਸਲੂਟ ਜਿਹੜੀ ਕੀਤੀ ਹੈ
ਯਾਰ, ਉਹਨੂੰ ਲੈ ਕੇ ਬੜਾ
ਉਹ ਜਿਹੜਾ ਤਰੀਕਾ ਸੀ ਉਹ ਇੱਕ ਤਰੀਕੇ ਦੀ ਜਿਵੇਂ ਨਾਜ਼ੀ
ਸਲਿਊਟ ਹੋਵੇ ਉਹਨਾਂ ਨੇ। ਵੈਸੇ ਪਹਿਲਾਂ ਗੱਲ ਕਹੀ ਸੀ ਨਾ, ਹੁਣ ਜਿਹੜੇ ਕੋਈ ਸਮਰਥਕ ਨੇ ਉਹ ਕਹਿੰਦੇ ਵੀ ਈਲਨ ਮਸਕ ਨੇ ਕੀ ਕੀਤਾ, ਉਹ ਕਹਿੰਦੇ ਉਹਨੇ ਪਹਿਲਾਂ ਕਿਹਾ ਅਤੇ ਫਿਰ ਦੱਸਿਆ, ਉਹਨੇ ਕਿਹਾ ਯੂ ਹੈਵ ਆਲ ਮਾਈ ਹਾਰਟ, ਵੀ ਮੇਰਾ ਦਿਲ ਤੁਸੀਂ ਲੈ ਗਏ, ਵੀ ਤੁਸੀਂ ਕਮਾਲ ਕਰਤੀ ਟਰੰਪ ਨੂੰ ਇਹੋ ਜਿਹੀ ਜਿੱਤ ਦਵਾ ਕੇ, ਵੀ ਦਿਸ ਇਜ਼ ਵਟ ਵਿਕਟਰੀ ਫੀਲਸ ਲਾਈਕ ਐਂਡ ਆਲ ਦੈਟ। ਪਰ ਜਿਹੜਾ ਉਹ ਸਲਿਊਟ ਸੀ, ਉਹ ਜੈਸਚਰ ਸੀ, ਉਹਨੂੰ ਲੈ ਕੇ ਜ਼ਰੂਰ ਜਿਹੜੇ ਵਿਵਾਦ ਹੁਣ ਹੈਗਾ ਮੋਰ ਦੈਨ ਵਨਸ, ਮਲਟੀਪਲ ਡਾਇਰੈਕਸ਼ਨ ਦੇ ਵਿੱਚ ਘੁੰਮ ਘੁੰਮ ਕੇ ਸਾਰਿਆਂ ਪਾਸੇ।
ਪਲੱਸ ਵਿਜੇ ਜੀ, ਹੁਣ ਡੋਨਲਡ ਟਰੰਪ ਜਿਵੇਂ ਉਹਨਾਂ ਦੀ ਜਿਹੜੀ ਨੇਚਰ ਆ, ਜਿਸ ਤਰੀਕੇ ਨਾਲ ਉਹ ਗੱਲ ਕਰਦੇ ਕਰਦੇ ਭਟਕ ਹੀ ਜਾਂਦੇ ਨੇ, ਉਹਦੀ ਇੱਕ ਹੋਰ ਮਿਸਾਲ ਸੀ ਕਿ ਜਦੋਂ ਭਾਸ਼ਣ ਦੇ ਰਹੇ ਸੀ ਅਤੇ ਕਹਿੰਦੇ ਉਦੋਂ ਜ਼ਿਕਰ ਉਹਨਾਂ ਨੇ ਕੀਤਾ LA ਫਾਇਰਸ ਦਾ, ਲੋਸ ਏਂਜਲਿਸ ਦੇ ਵਿੱਚ ਜਿਹੜੀਆਂ ਫਾਇਰਸ ਵਗੈਰਾ ਲੱਗੀਆਂ, ਵਾਈਲਡ ਫਾਇਰਸ, ਉਹਦਾ ਜ਼ਿਕਰ ਕਰਕੇ ਕਹਿੰਦੇ ਕਹਿੰਦੇ ਵੀ ਉਹਦੇ ਨਾਲ ਤਾਂ ਜੀ ਜਿਹੜੇ ਸਭ ਤੋਂ ਧਨਾੜ ਲੋਕ ਨੇ ਸਾਡੇ ਮੁਲਕ ਦੇ, ਉਹ ਵੀ ਕਹਿੰਦੇ ਪ੍ਰਭਾਵਿਤ ਹੋਏ ਨੇ, ਉਹਨਾਂ ਵਿੱਚੋਂ ਕਹਿੰਦੇ ਕੁਝ ਇੱਥੇ ਹੀ ਬੈਠੇ ਨੇ, ਫਿਰ ਹੱਸਣ ਲੱਗ ਪਏ, ਕਹਿੰਦੇ ਉਹ ਕਹਿੰਦੇ ਹੋਮਲੈਸ ਹੋ ਗਏ ਨੇ, ਇਹਨਾਂ ਕੋਲ ਘਰ ਵੀ ਨਹੀਂ ਹੈ। ਐਂਡ ਦੈਨ
ਹੀ ਮਸਟ ਹੈਵ ਰੀਅਲਾਈਜ਼ ਵੀ ਤੁਹਾਡੇ
ਗਲਤ ਹੋਣਾ, ਫਾਰ ਸਮਾਲ ਮਰਸੀਜ਼ ਕਿ ਹੀ ਰੀਅਲਾਈਜ਼ਡ ਐਂਡ ਦੈਨ ਹੀ ਪੁੱਲਡ ਬੈਕ, ਮਤਲਬ ਉਹਨੂੰ ਹੀ ਡਿਡਨਟ ਟੇਕ ਦੈਟ ਜੋਕ ਟੂ ਫਾਰ, ਕਿਉਂਕਿ ਸਾਰਿਆਂ ਦੇ ਇੱਕਦਮ ਇਹ ਸਾਰੇ ਟਾਈਟ ਜੇ ਹੋ ਗਏ ਸੀ ਵੀ ਆਹ ਕੀ ਕਹਿਣ ਲੱਗੇ ਨੇ। ਸੋ ਡੋਨਲਡ ਟਰੰਪ ਇਸ ਤਰੀਕੇ ਨਾਲ ਉਹ ਕੁਝ ਵੀ ਕਦੇ ਵੀ ਕਹਿ ਸਕਦੇ ਨੇ, ਹੀ ਕੈਨ ਵੀਅਰ ਆਫ ਫਰੋਮ ਹਿਸ ਰਿਟਨ ਸਕ੍ਰਿਪਟ। ਸੋ ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਜਿਹੜਾ ਵਾਈਟ ਹਾਊਸ ਓਵਲ ਆਫਿਸ ਦੇ ਵਿੱਚ ਬੈਠ ਕੇ, ਹੁਣ ਸਾਡੇ ਇੱਥੇ ਦੇਖੋ ਪੂਰੇ ਮੁਲਕ ਦੇ ਵਿੱਚ ਜਿਹੜੀ ਸ਼ਾਮ ਤੋਂ ਹੀ, ਕੱਲ੍ਹ ਸ਼ਾਮ ਤੋਂ ਹੈਡਲਾਈਨ ਚੱਲ ਰਹੀ ਆ ਕਿ ਡੋਨਲਡ ਟਰੰਪ ਨੇ ਸਪਸ਼ਟ ਕਰਤਾ ਜੀ ਕਿ ਉਹ 1 ਫਰਵਰੀ ਤੋਂ ਟੈਰਿਫਸ ਲਗਾਉਣ ਜਾ ਰਹੇ ਨੇ।
ਜੀ,
ਉਹ ਜਿਸ ਤਰੀਕੇ ਨਾਲ ਉਹ ਗੱਲਬਾਤ ਸਾਰੀ ਹੋਈ, ਰਿਪੋਰਟਰ ਦੇ ਪੁੱਛੇ ਜਾਣ 'ਤੇ ਉਹਨਾਂ ਨੇ ਜਵਾਬ ਦਿੱਤਾ, ਉਹ 1 ਫਰਵਰੀ ਵੀ ਮੈਨੂੰ ਲੱਗਿਆ ਨਹੀਂ ਕਿ ਉਹਨਾਂ ਨੇ ਕੋਈ ਇੱਦਾਂ ਕੋਈ ਕੰਸਲਟੇਸ਼ਨ ਆਪਣੇ ਐਡਮਿਨਿਸਟ੍ਰੇਸ਼ਨ ਨਾਲ ਕਰਕੇ, ਕੋਈ ਉਹਨਾਂ ਦਾ ਕੋਈ ਪਲਾਨ ਹੈ,
ਬਸ
ਇੱਦਾਂ ਲੱਗਿਆ ਵੀ ਅੱਛਾ 1 ਤਰੀਕ ਕਿਹੜੀ ਆਉਂਦੀ ਹੈ, ਮਹੀਨਾ ਖਤਮ ਹੋਣਾ, 1 ਫਰਵਰੀ ਕਰ ਦਾਂਗੇ ਆਈ ਥਿੰਕ, ਫਿਰ ਬਾਅਦ 'ਚ ਫਿਰ ਸੋਚ ਕੇ ਫਿਰ ਦੁਬਾਰਾ ਆਈ ਥਿੰਕ ਵੀ ਵਿਲ ਡੂ ਇਟ 1 ਫਰਵਰੀ। ਸੋ ਉਸ ਤੋਂ ਬਾਅਦ ਸਾਡੇ ਇੱਥੇ ਤਾਂ ਹੁਣ ਮੀਟਿੰਗਾਂ ਦੇ ਦੌਰ ਸ਼ੁਰੂ ਹੋ ਗਏ ਨੇ,
ਆਲਰੇਡੀ
ਸਿੰਘ ਵੀ ਸਵੇਰੇ ਆ ਕੇ ਅੱਜ ਭਾਸ਼ਣ ਦੇ ਗਏ,
ਆਲਰੇਡੀ 2 ਦਿਨਾਂ ਦੀ ਮੀਟਿੰਗ ਜਿਹੜੀ ਕੈਬਨਿਟ ਰਿਟਰੀਟ ਆ ਉਹ ਕੱਲ੍ਹ ਤੋਂ ਸ਼ੁਰੂ ਕੀਤੀ ਹੋਈ ਆ, ਅੱਜ ਵੀ ਹੁਣ ਪ੍ਰਧਾਨ ਮੰਤਰੀ ਉਹ ਤੋਂ ਬਾਅਦ ਹੁਣ ਉੱਥੋਂ ਗੱਲ ਸਾਂਝੀ ਕਰਨਗੇ ਵੀ ਅੱਗੇ ਕਰਨਾ ਕੀ ਆ।
ਸੋ ਇੱਥੇ ਆਪਣੇ ਤੁਸੀਂ ਦੇਖਣਾ ਵੀ ਸਾਡੇ ਬੰਦਿਆਂ ਨੇ ਮੀਟਿੰਗਸ ਕਰ ਕਰਕੇ $100 million ਡਾਲ ਦੇਣੇ ਨੇ ਕਿ ਜੀ ਉਧਰੋਂ ਡੋਨਲਡ ਟਰੰਪ ਨੇ ਕਹਿਤਾ ਕਿ 1 ਟੈਰਿਫ ਲੱਗਣੀ ਹੈ। ਸੋ ਡੋਨਲਡ ਟਰੰਪ ਦਾ ਕੁਝ ਨਹੀਂ ਪਤਾ, ਉਹ ਸਵੇਰੇ ਕੀ ਕਹਿ ਦੇਣ, ਸ਼ਾਮ ਨੂੰ ਕੀ ਕਹਿ ਦੇਣ, ਰਾਤ ਨੂੰ ਉੱਠ ਕੇ ਟਰੂਥ ਸੋਸ਼ਲ ਦੇ ਉੱਤੇ ਕੀ ਪੋਸਟ ਕਰ ਦੇਣ।
ਦੈਟਸ ਅ ਪਾਰਟ ਆਫ ਹਿਸ ਸਟ੍ਰੈਟਜੀ ਕਿ ਇੰਨੇ ਅਜਿਹੇ ਅਨਪ੍ਰੈਡਿਕਟੇਬਲ ਰਹੋ ਵੀ ਦੂਜੇ ਗੈਸ ਕਰਦੇ ਰਹਿਣ ਵੀ ਹੁਣੇ ਕਰੂ ਕੀ,
ਉਹ ਜਿਹੜੇ ਕਹਿੰਦੇ ਬੰਬਾਸਟਿਕ ਤੇ ਅਨਪ੍ਰੈਡਿਕਟੇਬਿਲਿਟੀ। ਸੋ ਇਹ ਜਿਹੜੇ 2 ਤਰੀਕੇ ਨੇ, ਇਹ ਉਹਨਾਂ ਦਾ ਸਟਾਈਲ ਹੈ
ਜੀ, ਇਹ ਬਾਬੂ ਰਾਓ ਕਾ ਸਟਾਈਲ ਹੈ।
ਤੇ ਵਿਜੇ ਜੀ, ਇਹ ਜ਼ਰੂਰ ਜ਼ਿਕਰ ਕਰ ਦਈਏ ਕਿ ਇਸ ਸੈਰੇਮਨੀ ਦੇ ਵਿੱਚ ਜਿੱਥੇ ਧਨਾੜ ਬਿੱਲੇ ਨੇ ਇਸ ਨੂੰ ਸੱਦਿਆ ਹੋਇਆ ਸੀ, ਇੰਡੀਆ ਦੇ ਫੋਰਨ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਨੂੰ ਸਾਹਮਣੇ ਬਿਠਾਇਆ ਹੋਇਆ ਸੀ, ਸਾਡੇ ਕੈਨੇਡਾ ਵੱਲੋਂ ਕਿਸੇ ਨੂੰ ਨਹੀਂ ਸੀ ਸੱਦਿਆ
ਹੋਇਆ, ਨੋਬਡੀ ਦੇਅਰ।
ਸੋ ਦੇਅਰ ਵਾਸ ਨੋਬਡੀ ਦੇਅਰ, ਇਟ ਵਾਸ ਆਲਮੋਸਟ ਲਾਈਕ ਕਿ ਤੁਹਾਡੇ ਗੁਆਂਢ ਵਿੱਚ ਵਿਆਹ ਹੁੰਦਾ ਹੋਵੇ ਤੇ ਤੁਹਾਨੂੰ ਸੱਦਾ ਹੀ ਨਾ ਆਵੇ, ਤੇ ਬਾਹਰਲੇ ਜਿਹੜੇ ਹੋਰ ਮਹੱਲਿਆਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸੱਦਿਆ ਹੋਵੇ ਤੇ ਤੁਸੀਂ ਆਪਣੇ ਬਨੇਰੇ ਤੇ ਚੜ ਕੇ ਝਾਕਦੇ ਹੋਵੋ, ਬਨੇਰੇ ਚੜ ਕੇ ਤਾਂ ਕਿਉਂਕਿ ਸਾਡੇ ਇੱਥੋਂ ਮਿਨਿਸਟਰ ਗਏ ਹੋਏ ਸੀ, ਉਹ ਕੈਨੇਡੀਅਨ ਐਂਬੈਸੀ ਜਿਹੜੀ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ, ਉੱਥੇ ਉਹ ਫੰਕਸ਼ਨ ਵਗੈਰਾ ਅਟੈਂਡ ਕਰਦੇ ਰਹੇ, ਪਰ ਉਹਨਾਂ ਨੂੰ US ਕੈਪੀਟਲ ਦੇ ਵਿੱਚ ਜਿਹੜਾ ਇਹ ਰੋਟਾਂਡਾ ਦੇ ਵਿੱਚ ਜਿਹੜਾ ਫੰਕਸ਼ਨ ਹੋਇਆ
ਉੱਥੇ
ਆਫੀਸ਼ੀਅਲੀ ਇਨਵਾਈਟ ਨਹੀਂ ਸੀ ਕੀਤਾ ਗਿਆ। ਸਾਡੇ ਜਿਹੜੇ ਪ੍ਰੀਮੀਅਰ ਨੇ ਡੈਨੀਅਲ ਸਮਿਥ, ਸ਼ੀ ਵਾਸ ਅ ਸੀਨੀਅਰ ਮੋਸਟ
ਐਲਬਰਟਾ ਦੇ, ਹਾਂਜੀ,
ਜੇ ਆਪਾਂ ਦੇਖੀਏ ਕਿ ਜੇ ਤੁਸੀਂ ਡੈਜ਼ਿਗਨੇਸ਼ਨ ਵਾਈਜ਼ ਦੇਖੋ, ਸ਼ੀ ਵਾਸ ਦਾ ਸੀਨੀਅਰ ਮੋਸਟ ਲੀਡਰ ਟੂ ਹੈਵ ਗੋਨ ਟੂ US ਫਰੋਮ ਕੈਨੇਡਾ, ਤੇ ਉਹਨਾਂ ਨੇ ਟਿਕਟਾਂ ਵੀ ਖਰੀਦੀਆਂ ਸੀ, ਟਿਕਟਾਂ ਸਿਕਿਉਰ ਕੀਤੀਆਂ
ਸੀ। ਉਹ ਤਾਂ ਪਿਛਲੇ ਹਫ਼ਤੇ ਮਾਰ-ਏ-ਲਾਗੋ ਜਾ ਕੇ ਟਰੰਪ ਨੂੰ ਮਿਲ ਕੇ ਵੀ ਆਏ ਸੀ,
ਤੇ ਇੱਕ ਪ੍ਰੋਜੈਕਸ਼ਨ ਇਹ ਸੀ ਵੀ ਜਿਵੇਂ ਉਹਨਾਂ ਦੀ ਬੜੀ ਬਣਦੀ ਹੈ ਡੋਨਲਡ ਟਰੰਪ ਨਾਲ, ਬਾਕੀ ਕਿਸੇ ਦੀ ਨਹੀਂ ਬਣਦੀ ਕੈਨੇਡਾ ਵਿੱਚ, ਤੇ ਉਹਨਾਂ ਨੇ ਜਿਹੜੀਆਂ ਟਿਕਟਾਂ ਸਿਕਿਉਰ ਕੀਤੀਆਂ ਸੀ ਉਹ ਵੀ ਕੈਂਸਲ ਹੋ ਗਈਆਂ ਕਿਉਂਕਿ ਫੰਕਸ਼ਨ ਵਾਸ ਮੂਵਡ ਇਨਡੋਰਸ।
ਬਿਲਕੁਲ,
ਪਰ ਉਸ ਫੰਕਸ਼ਨ ਦੇ ਵਿੱਚ, ਉਸ ਸੈਰੇਮਨੀ ਦੇ ਵਿੱਚ
ਕੈਨੇਡਾ
ਦਾ ਕੋਈ ਵੀ ਮਿਨਿਸਟਰ, ਕੋਈ ਵੀ ਰੈਪ੍ਰੈਜੈਂਟੇਟਿਵ ਨਹੀਂ ਸੀ,
ਐਟਲੀਸਟ
ਗੱਲ ਥੋੜੀ ਅਜੀਬ ਲੱਗੀ,
ਕੋਈ ਵੀ ਪ੍ਰੋਮੀਨੈਂਟ ਬੰਦਾ ਇਹੋ ਜਿਹਾ ਨਹੀਂ ਸੀ ਜਿਹਨੂੰ ਵੇਖਦੇ ਸਾਰ ਤੁਸੀਂ ਕਹੋ ਵੀ ਆਹ ਬੈਠਾ ਜੀ ਕੈਨੇਡਾ ਤੋਂ ਵੀ। ਆਮ ਤੌਰ ਤੇ ਦੇਖੋ ਰਿਵਾਇਤ ਕੀ ਹੈ, ਜਦੋਂ ਵੀ ਅਮੈਰੀਕਨ ਪ੍ਰੈਜੀਡੈਂਟ ਦਾ ਜਿਹੜਾ ਪਹਿਲਾ ਵਿਦੇਸ਼ੀ ਦੌਰਾ ਹੋਇਆ ਕਰਦਾ ਉਹ ਕੈਨੇਡਾ ਦਾ ਹੋਇਆ ਕਰਦਾ, ਤੇ ਹੁਣ ਡੋਨਲਡ ਟਰੰਪ ਕੀ ਐਤਕੀ ਅਜਿਹਾ ਕਰਨਗੇ। ਆਈ ਡੋਂਟ ਥਿੰਕ ਈਵਨ ਲਾਸਟ ਟਾਈਮ ਇਹਨਾਂ ਦਾ ਪਹਿਲਾ ਵਿਦੇਸ਼ੀ ਦੌਰਾ, ਆਈ ਡੋਂਟ ਥਿੰਕ ਇਟ ਵਾਸ ਕੈਨੇਡਾ, I don't remember that. Chalo, we can look that up.
No, it wasn't.
Haan, it wasn't. Mere odo kaafi gall odo vi challi si eh.
It wasn't.
Ki 2017 de vich jadon ne sauh chuki.
Officially, oh tam Vijay ji G7 vaste hi jadon aaye si, ek vari jadon Canada aaye si, te oh vi jande hoye jahaz de vich
Trump bare
Justin Trudeau nu bahut bura bhala keh ke gaye si.
Ji.
Yeah, so yeah, officially nahi si aaye.
ਵਾਸੂ ਜੀ ਹੁਣ ਛੋਟੀ ਜਿਹੀ ਬ੍ਰੇਕ ਲਈਏ, ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਇਨਫਲੇਸ਼ਨ ਨੰਬਰਸ ਦੀ, ਇਨਫਲੇਸ਼ਨ ਨੰਬਰਸ ਤੋਂ ਵੀ ਪਹਿਲਾਂ ਨਾ ਗੱਲ ਕਰਦੇ ਹਾਂ ਸਿਟੀ ਆਫ ਸਰੀ ਬਾਰੇ। ਪ੍ਰੋਵਿੰਸ਼ਲ ਸਰਕਾਰ ਵੱਲੋਂ ਕੱਲ੍ਹ ਇੱਕ ਸ਼ਾਰਟ ਟਰਮ ਰੈਂਟਲਸ ਬਾਰੇ ਜਿਹੜੀ ਗੱਲ ਕੀਤੀ ਗਈ ਉਹਦਾ
ਵਟਸਐਪ ਤੇ ਜਿਹੜੀ ਡਿਮਾਂਡ ਆ ਰਹੀ, ਕਹਿੰਦੇ ਵੀ ਇਨਫਲੇਸ਼ਨ ਬਾਰੇ ਤੇ ਬੈਂਕ ਆਫ ਕੈਨੇਡਾ ਬਾਰੇ, ਕਹਿੰਦੇ ਪਹਿਲਾਂ ਦੱਸੋ
ਉਹਦੇ ਬਾਰੇ ਪਹਿਲਾਂ
ਭਾਵ ਕਰ ਲੈਂਦੇ।
ਵਾਸੂ ਜੀ ਅੱਜ ਸਟੈਟਿਸਟਿਕਸ ਕੈਨੇਡਾ ਵੱਲੋਂ ਸਵੇਰ ਸਾਰ ਇਨਫਲੇਸ਼ਨ ਨੰਬਰ ਸਾਂਝੇ ਕੀਤੇ ਗਏ ਨੇ ਦਸੰਬਰ ਮਹੀਨੇ ਦੇ। ਦਸੰਬਰ ਦੇ ਵਿੱਚ ਈਅਰ ਓਵਰ ਈਅਰ ਇਨਫਲੇਸ਼ਨ 1.8% ਰਹੀ, ਮਤਲਬ ਕਿ ਦਸੰਬਰ 2023 ਦੇ ਮੁਕਾਬਲੇ ਦਸੰਬਰ 2024 ਦੇ ਵਿੱਚ ਮਹਿੰਗਾਈ ਦਰ 'ਚ 1.8% ਦਾ ਵਾਧਾ ਹੋਇਆ ਹੈ। ਨਵੰਬਰ ਦੇ ਵਿੱਚ ਨੰਬਰ 1.9% ਸੀ। ਜੇ ਅਸੀਂ ਗੱਲ ਕਰਦੇ ਹਾਂ ਮੰਥ ਓਵਰ ਮੰਥ, ਤਾਂ ਵਾਸਤਵ ਜੀ ਦਸੰਬਰ 'ਚ ਐਕਚੁਲੀ ਕੀਮਤਾਂ 0.4% ਘਟੀਆਂ, ਅਤੇ ਇਹਦਾ ਇੱਕ ਰੀਜ਼ਨ ਹੈ ਜਿਹੜੀ ਉਹ ਜੀ ਐਸ ਟੀ ਰਿਬੇਟ, ਫੈਡਰਲ ਸਰਕਾਰ ਵੱਲੋਂ ਟੈਂਪਰੇਰੀ ਰਿਬੇਟ ਕੁਝ ਆਈਟਮਸ 'ਤੇ ਦਿੱਤੀ ਗਈ ਹੈ।
ਯਾ ਸੋ ਇੰਟਰਸਟਿੰਗ ਗੱਲ ਇਹ ਹੈ ਵਿਜੇ ਜੀ ਕਿ ਜੀ ਐਸ ਟੀ ਰਿਬੇਟ ਜਿਹੜੀ ਸਰਕਾਰ ਨੇ ਦਿੱਤੀ ਹੈ, ਜੀ ਐਸ ਟੀ ਹੋਲੀਡੇ, ਉਹਦੇ ਨਾਲ ਸਭ ਤੋਂ ਜ਼ਿਆਦਾ ਚੀਜ਼ਾਂ ਸਸਤੀਆਂ ਕਿਹੜੀਆਂ ਹੋਈਆਂ
ਜੀ,
ਇਹ ਬੜਾ ਇੰਟਰਸਟਿੰਗ ਆਪਣੇ ਆਪ ਦੇ ਵਿੱਚ, ਕਿਉਂਕਿ ਕਹਿੰਦੇ ਕਿ ਸਭ ਤੋਂ ਜ਼ਿਆਦਾ ਇੱਕ ਤਾਂ ਕਹਿੰਦੇ ਕਿ ਫੂਡ ਆਈਟਮਸ, ਰੈਸਟੋਰੈਂਟ ਫੂਡ,
ਕਰੈਕਟ,
ਫਿਰ ਉਸ ਤੋਂ ਬਾਅਦ ਐਲਕੋਹਲਿਕ ਬੈਵਰੇਜਸ, ਸ਼ਰਾਬ ਵਗੈਰਾ,
ਦਾਰੂ ਸਸਤੀ
ਹੋ ਗਈ, ਫਿਰ ਉਸ ਤੋਂ ਬਾਅਦ ਵਿਜੇ ਜੀ ਤੰਬਾਕੂ ਦੇ ਜਿਹੜੇ ਪ੍ਰੋਡਕਟਸ ਨੇ, ਟੋਬੈਕੋ ਪ੍ਰੋਡਕਟਸ
ਜੀ,
ਉਸ ਤੋਂ ਬਾਅਦ ਫਿਰ ਰੀਕ੍ਰੀਏਸ਼ਨਲ ਕੈਨਬਿਸ। ਸੋ ਸਰਕਾਰ ਦੀ ਜੀ ਐਸ ਟੀ ਹੋਲੀਡੇ ਨਸ਼ਿਆਂ ਵਾਸਤੇ ਸੀ, ਸਟੈਟ ਕਹਿੰਦੇ, ਮੈਂ ਸਿੱਧਾ ਹੀ ਪੜ੍ਹ ਰਿਹਾ, ਉਹਨਾਂ ਜਿਸ ਆਰਡਰ ਵਿੱਚ ਲਿਖਿਆ ਫੂਡ, ਐਲਕੋਹਲਿਕ ਬੈਵਰੇਜਸ, ਟੋਬੈਕੋ ਪ੍ਰੋਡਕਟਸ ਐਂਡ ਰੀਕ੍ਰੀਏਸ਼ਨਲ ਕੈਨਬਿਸ। ਉਸ ਤੋਂ ਬਾਅਦ ਫਿਰ ਆਉਂਦਾ ਰੀਕ੍ਰੀਏਸ਼ਨ, ਐਜੂਕੇਸ਼ਨ, ਰੀਡਿੰਗ ਐਂਡ ਕਲੋਥਿੰਗ ਐਂਡ ਫੁੱਟਵੇਅਰ। ਸੋ ਸਭ ਤੋਂ ਉੱਪਰ ਜਿਹੜੀਆਂ ਚੀਜ਼ਾਂ ਨੇ, ਖਾਣਾ ਆਫ ਕੋਰਸ, ਯੈਸ ਫੂਡ, ਉਸ ਤੋਂ ਬਾਅਦ ਤਿੰਨ ਚੀਜ਼ਾਂ ਨਸ਼ੇ ਵਾਲੀਆਂ ਨੇ।
ਸੋ ਜਿਹੜੀਆਂ ਚੀਜ਼ਾਂ ਨੇ ਸਭ ਤੋਂ ਵੱਧ ਕੰਟਰੀਬਿਊਟ ਕੀਤਾ ਕਿ ਦਸੰਬਰ ਦੇ ਵਿੱਚ ਇਨਫਲੇਸ਼ਨ ਈਅਰ ਓਵਰ ਈਅਰ ਇਨਫਲੇਸ਼ਨ ਨਵੰਬਰ ਨਾਲੋਂ ਵੀ ਘਟੀ। ਅੱਛਾ ਦੇਖੋ, ਜਿਹੜਾ ਵੱਡਾ ਜਿਹੜਾ ਮੇਨ ਨੰਬਰ ਆ ਉਹ ਤੇ ਮੰਥ ਓਵਰ ਮੰਥ ਦੀ ਗੱਲ ਆ ਨਾ, ਕਿ ਤੁਸੀਂ ਨਵੰਬਰ 2024 ਦੇ ਵਿੱਚ ਜਿਹੜੀਆਂ ਚੀਜ਼ਾਂ ਲਈ ਓਵਰਆਲ ਜੋ ਪੇ ਕਰ ਰਹੇ ਸੀ ਉਹਦੇ ਨਾਲੋਂ ਦਸੰਬਰ ਦੇ ਵਿੱਚ ਓਵਰਆਲ ਕੀਮਤਾਂ 0.4% ਘੱਟ ਗਈਆਂ। ਵਾਸੂ ਜੀ ਵੈਸੇ ਜਿਹੜੀ CPI ਦੀ ਜਿਹੜੀ ਬਾਸਕਟ ਦੇ ਵਿੱਚ ਵੱਖੋ ਵੱਖਰੇ ਗੁੱਡਸ ਨੂੰ ਕੰਸਿਡਰ ਕੀਤਾ ਜਾਂਦਾ, ਉਹਨਾਂ ਦੇ ਵਿੱਚੋਂ ਤਕਰੀਬਨ 10% ਆਈਟਮਸ ਹੀ ਨੇ ਜਿਹੜੀਆਂ ਕਿ ਆ GST ਐਗਜ਼ੈਂਪਸ਼ਨ ਕਰਕੇ ਇੰਪੈਕਟ ਹੋਈਆਂ ਨੇ। ਹੁਣ ਉਹਨਾਂ 10% ਦੇ ਵਿੱਚੋਂ ਕੁਝ ਨਾਮ ਤਾਂ ਤੁਸੀਂ ਆਲਰੇਡੀ ਲੈ ਹੀ ਦਿੱਤੇ ਨੇ, ਕਿਉਂਕਿ ਜਦੋਂ ਇਸ ਟੈਂਪਰੇਰੀ GST ਰਿਲੀਫ ਨੂੰ ਸਰਕਾਰ ਨੇ ਅਨਾਊਂਸ ਕੀਤਾ ਸੀ ਉਦੋਂ ਉਹਨਾਂ ਨੇ ਗੱਲ ਇਹ ਆਖੀ ਸੀ ਵੀ ਦੇਖੋ ਸਾਰੀਆਂ ਚੀਜ਼ਾਂ ਤੋਂ ਤਾਂ GST ਨਹੀਂ ਹਟੀ, ਪਰ ਕੁਝ ਚੀਜ਼ਾਂ ਐਲਕੋਹਲਿਕ ਬੈਵਰੇਜਿਸ ਵੀ, ਸਿਰਫ ਤੇ ਸਿਰਫ ਉਹ ਜਿਨ੍ਹਾਂ ਦੇ ਵਿੱਚ ਐਲਕੋਹਲ ਕੰਟੈਂਟ 7% ਤੋਂ ਘੱਟ ਸੀ ਉਹਨਾਂ ਦੇ ਉੱਪਰ ਹੀ ਇਹ GST ਜਿਹੜੀ ਐਗਜ਼ੈਂਪਸ਼ਨ ਸੀ ਉਹ ਲਾਗੂ ਹੋਣੀ ਸੀ, ਪਰ ਉਹਦਾ ਅਸਰ ਦੇਖੋ ਕਿੰਨਾ ਜ਼ਿਆਦਾ ਦੇਖਣ ਨੂੰ ਮਿਲਿਆ। ਅੱਛਾ ਹੁਣ ਇਹ ਜਿਹੜਾ ਇੰਪੈਕਟ ਆ, ਦਿਸ ਇਜ਼ ਗੋਇੰ ਟੂ ਕੰਟੀਨਿਊ,
ਇਵਨ ਵਾਈਨ ਦੇ ਉੱਤੇ ਵੀ ਹੋਣੀ ਸੀ ਤੇ ਬਾਕੀ ਐਂਡ ਸਮ ਅਦਰ ਐਲਕੋਹਲਿਕ ਬੈਵਰੇਜਸ ਜਿਨ੍ਹਾਂ ਦੇ ਵਿੱਚ 7% ਤੋਂ ਘੱਟ ਹੈ ਸੈਲਜ਼ਰਸ ਵਗੈਰਾ।
ਜੀ 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 ਰਾਈਟ,
ਵਾਈਨ ਵੀ ਇਨਕਲੂਡਡ,
ਪਰ ਇਹਦੇ ਵਿੱਚ ਜਿਹੜੀ ਬਿਲਕੁਲ ਹਾਰਡ ਲਿਕਰ ਹੈਗੀ ਆ
ਉਹ ਨਹੀਂ ਸੀ,
ਵਿਸਕੀ ਇਨਕਲੂਡਡ ਨਹੀਂ ਸੀ, ਉਹ ਇਨਕਲੂਡਡ ਨਹੀਂ ਸੀ,
ਸਪਿਰਿਟਸ ਨਹੀਂ,
ਸਪਿਰਿਟਸ ਦੇ ਇਸ ਕੈਟਾਗਰੀ ਤੋਂ ਬਾਹਰ ਹੋਣ ਦੇ ਬਾਵਜੂਦ ਜਿਹੜਾ ਇੰਪੈਕਟ ਹੈਗਾ ਉਹ ਇਸ ਹਿਸਾਬ ਨੂੰ ਦੇਖਣ ਨੂੰ ਮਿਲਿਆ। ਵਾਸੂ ਜੀ ਦਸੰਬਰ ਦੇ ਵਿੱਚ ਓਵਰਆਲ ਈਅਰ ਓਵਰ ਈਅਰ ਦਾਰੂ 1.3% ਸਸਤੀ ਹੋਈ, ਜਿਹੜੀ ਕਿ ਨਵੰਬਰ ਦੇ ਵਿੱਚ ਐਕਚੁਲੀ 1.9% ਮਹਿੰਗੀ ਹੋਈ ਹੋਈ ਸੀ। ਸੋ ਦਸੰਬਰ 'ਚ ਈਅਰ ਓਵਰ ਈਅਰ 1.3% ਦਾ ਗਿਰਾਵਟ, ਜੇ ਨਵੰਬਰ ਦੇ ਨਾਲ ਦਸੰਬਰ 'ਚ ਐਲਕੋਹਲ ਦੀ ਪ੍ਰਾਈਸ ਕੰਪੇਅਰ ਕਰੀਏ ਤਾਂ 4.1% ਦੀ ਗਿਰਾਵਟ ਆਈ ਮੰਥ ਓਵਰ ਮੰਥ। ਇਨ ਦਾ ਮੰਥ ਆਫ ਡਿਸੰਬਰ ਦਾਰੂ ਸਸਤੀ ਹੋਈ
ਹਾਂ, ਤੇ ਰੈਸਟੋਰੈਂਟ ਫੂਡ ਜਿਹੜਾ ਸਸਤਾ ਹੋਇਆ 1.6%
ਜੀ।
ਬਾਕੀ ਜੇ ਤੁਸੀਂ ਫੂਡ ਦੇ ਪ੍ਰਾਈਸਿਸ ਜਿਹੜੇ ਘਟੇ ਨੇ ਜੇ ਉਹਨਾਂ ਨੂੰ ਬਾਹਰ ਰੱਖ ਦਿਓ ਤਾਂ ਫਿਰ ਦਸੰਬਰ ਦੇ ਵਿੱਚ ਇਨਫਲੇਸ਼ਨ 2.1% ਰਹੀ ਹੈ।
ਸੋ ਫੂਡ ਦੇ ਪ੍ਰਾਈਸਿਸ ਵੀ ਘਟਣ ਤੋਂ ਉਹੀ ਭਾਵ ਹੈ ਕਿ ਜਿਹੜਾ GST ਉਹਦੇ ਉੱਪਰੋਂ ਮੁਆਫ ਹੋਇਆ। ਅੱਛਾ ਜਿਹੜਾ GST ਮੁਆਫ ਹੋਣ ਦਾ ਇਫੈਕਟ ਉਹਨਾਂ 5 ਸੂਬਿਆਂ ਦੇ ਵਿੱਚ ਜ਼ਿਆਦਾ ਪ੍ਰੋਨਾਊਂਸਡ ਆ ਜਿੱਥੇ ਕਿ GST PST ਲਹਿਦੀ ਨਹੀਂ ਸਗੋਂ ਇੱਕੋ HST ਦੇ ਤੌਰ ਤੇ ਹਾਰਮੋਨਾਈਜ਼ਡ ਸੇਲ ਟੈਕਸ ਲਗਾਇਆ ਜਾਂਦਾ। ਹੁਣ ਉਹਦਾ ਜਿਹੜਾ ਇੰਪੈਕਟ ਆ ਵਾਸੂ ਜੀ ਉਹਨਾਂ 5 ਸੂਬਿਆਂ ਦੇ ਵਿੱਚ ਜ਼ਿਆਦਾ ਹੋਣ ਕਰਕੇ, ਜਿਨ੍ਹਾਂ 'ਚ ਓਨਟੈਰੀਓ ਇਜ਼ ਵਨ ਆਫ ਦੋਜ਼ ਪ੍ਰੋਵਿੰਸਿਸ ਬਾਏ ਦ ਵੇ, ਤੇ ਉਹਦਾ ਫਿਰ ਜਿਹੜਾ ਇਫੈਕਟ ਹੈਗਾ ਉਹ ਦੇਖਣ ਨੂੰ ਮਿਲਦਾ ਪਿਆ। ਇਸ ਕਰਕੇ ਜਿਹੜਾ ਹੈਡਲਾਈਨ ਨੰਬਰ ਆ ਉਹ ਕਾਫ਼ੀ ਜ਼ਿਆਦਾ ਹੇਠਾਂ ਆ ਗਿਆ। GST ਬ੍ਰੇਕ ਦਾ ਇਫੈਕਟ, ਕਿਉਂਕਿ ਦਸੰਬਰ ਤਾਂ ਅੱਧਾ ਮਹੀਨਾ ਹੀ ਹਜੇ, ਇਹ ਨੰਬਰ ਸਦੇ ਅੱਧੇ ਨਾ, GST ਬ੍ਰੇਕ ਦਸੰਬਰ ਸਿਰਫ ਹਾਫ ਅ ਮੰਥ ਨੂੰ ਹੀ ਉਹਨੇ ਇੰਪੈਕਟ ਕੀਤਾ, ਕਿਉਂਕਿ ਇਹ ਲਾਗੂ ਹੋਈ ਸੀ 14 ਦਸੰਬਰ ਤੋਂ, ਇਹ ਚੱਲਦੀ ਰਹਿਣੀ ਆ 15 ਫਰਵਰੀ ਤੱਕ। ਸੋ ਆ ਜਨਵਰੀ ਦਾ ਪੂਰਾ ਮਹੀਨਾ, ਜਿਹੜੇ ਨੰਬਰਸ ਹੋਣਗੇ ਜਿਹੜੇ ਅਗਲੇ ਮਹੀਨੇ ਫੋਰ ਦ ਮੰਥ ਆਫ ਜਨਵਰੀ ਇਨਫਲੇਸ਼ਨ ਨੰਬਰਸ ਹੋਣਗੇ, ਉਹ ਪੂਰਾ ਮਹੀਨਾ GST HST ਬ੍ਰੇਕ ਨੂੰ ਫੈਕਟਰ ਇਨ ਕਰਨਗੇ। ਸੋ ਵੇਖਦੇ ਹਾਂ ਨੰਬਰ ਕਿੱਧਰ ਜਾਂਦੇ ਨੇ।
ਤੇ ਜਿਹੜੇ ਬੱਚਿਆਂ ਦੇ ਖਿਡੌਣੇ ਤੇ ਹੋਰ ਸਮਾਨ ਉਹ ਵੀ 7.2% ਕਹਿੰਦੇ ਸਸਤਾ ਹੋਇਆ, ਬੱਚਿਆਂ ਦੇ ਕੱਪੜੇ 10.6% ਸਸਤੇ ਹੋਏ। ਸੋ ਸਾਰੀਆਂ ਚੀਜ਼ਾਂ ਪ੍ਰਭਾਵਿਤ ਹੋਈਆਂ, ਪਰ ਉਹਨਾਂ ਦਾ ਵਾਲਿਊਮ ਇੰਨਾ ਜ਼ਿਆਦਾ ਨਹੀਂ ਸੇਲਸ ਦਾ ਕਿ ਉਹ ਓਵਰਆਲ ਇਨਫਲੇਸ਼ਨ ਨੂੰ ਇਫੈਕਟ ਕਰੇ। ਜ਼ਿਆਦਾ ਇਫੈਕਟ ਜਿਹੜਾ ਪਿਆ ਇਨਫਲੇਸ਼ਨ ਦੇ ਉੱਤੇ ਉਹ ਫੂਡ ਪ੍ਰਾਈਸਿਸ ਦਾ, ਰੈਸਟੋਰੈਂਟ ਫੂਡ ਦਾ ਖਾਸ ਤੌਰ 'ਤੇ, ਅਤੇ ਨਾਲ ਸ਼ਰਾਬ ਦੇ ਨਾਲ ਸੰਬੰਧਿਤ ਅਤੇ ਨਸ਼ੇ ਨਾਲ ਸੰਬੰਧਿਤ ਸਮਾਨ ਹੈ।
ਵਾਸੂ ਜੀ, ਸ਼ੈਲਟਰ ਪ੍ਰਾਈਸਿਸ ਦਸੰਬਰ ਦੇ ਵਿੱਚ 4% ਵਧੀਆਂ ਨੇ ਈਅਰ ਓਵਰ ਈਅਰ, ਜਿਹਦੇ ਵਿੱਚੋਂ ਕਿਰਾਇਆ ਦਸੰਬਰ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 7.1% ਵਧਿਆ। ਪਰ ਜੇ ਵਾਸੂ ਜੀ ਰੈਂਟ ਨੂੰ ਕੰਪੇਅਰ ਕਰੀਏ ਦਸੰਬਰ 2021 ਦੇ ਨਾਲ, ਸੋ ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਐਵਰੇਜ ਕਿਰਾਇਆ 22.1% ਵੱਧ ਗਿਆ ਹੈ। ਸੋ ਦਸੰਬਰ 2021 ਤੋਂ ਦਸੰਬਰ 2024 ਤੱਕ ਇਨ 3 ਈਅਰਸ ਐਵਰੇਜ ਕਿਰਾਇਆ ਕੈਨੇਡਾ ਦੇ ਵਿੱਚ 22% ਤੋਂ ਵੀ ਜ਼ਿਆਦਾ ਵਾਧਾ ਦਰਜ ਕੀਤਾ ਗਿਆ
ਜੀ। ਅਤੇ ਇਸੇ ਤਰ੍ਹਾਂ ਮੌਰਗੇਜ ਇੰਟਰਸਟ ਕੋਸਟ ਜਿਹੜੀ ਆ ਉਹ 11.7% ਵਧੀ ਆ। ਕਹਿੰਦੇ ਇਹ ਅਕਤੂਬਰ 2022 ਤੋਂ ਬਾਅਦ ਹੁਣ ਤੱਕ ਦਾ, ਮਤਲਬ ਦਸੰਬਰ 2024 ਤੱਕ ਦਾ ਇਹ ਸਭ ਤੋਂ ਛੋਟਾ ਵਾਧਾ ਸੀ
ਜੀ,
11.7%। ਇਸ ਤੋਂ ਪਹਿਲਾਂ 11.4% ਮੇਰੇ ਖਿਆਲ ਵਾਧਾ ਹੋਇਆ ਸੀ ਦਸੰਬਰ 2022 ਵਿੱਚ,
ਕਿਉਂਕਿ ਹੁਣ ਇੰਟਰਸਟ ਰੇਟਸ ਘਟਣ ਕਰਕੇ ਜਿਹੜਾ ਮੌਰਗੇਜ ਦੇ ਵਿੱਚ ਤੁਹਾਡਾ ਵਿਆਜ ਵਾਲਾ ਪੋਰਸ਼ਨ ਆ ਉਹ ਜਦੋਂ ਜਿਉਂ ਜਿਉਂ ਘਟਣਾ ਸ਼ੁਰੂ ਹੋਇਆ, ਇਸ ਕਰਕੇ ਜਿਹੜੀ ਮੌਰਗੇਜ ਮੌਰਗੇਜ ਇੰਡੈਕਸ ਆ ਉਹ ਵੀ ਹੁਣ ਉਹਦੇ ਵਿੱਚ ਵੀ ਡਿਸੈਲਰੇਸ਼ਨ ਦੇਖਣ ਨੂੰ ਮਿਲਦੀ ਪਈ ਆ।
ਤੇ ਜਿਹੜੀ ਗੱਲ ਗੈਸੋਲੀਨ ਦੀਆਂ ਕੀਮਤਾਂ ਦੀ, ਉਹ ਕਹਿੰਦੇ 3.5% ਈਅਰ ਓਵਰ ਈਅਰ ਵਧੀਆਂ ਕੀਮਤਾਂ, ਤੇ ਮੰਥ ਓਵਰ ਮੰਥ 0.6% ਘਟੀਆਂ। ਜਿਹੜੀ ਈਅਰ ਓਵਰ ਈਅਰ ਵਾਧੇ ਦੀ ਗੱਲ ਹੈ ਕਿ 3.5% ਵਧੀਆਂ ਨੇ ਕੀਮਤਾਂ, ਉਹਦੇ ਵਿੱਚ ਕਹਿੰਦੇ ਬੇਸ ਈਅਰ ਇਫੈਕਟ ਹੈ, ਕਿਉਂਕਿ ਪਿਛਲੇ ਸਾਲ ਦਸੰਬਰ ਦੇ ਵਿੱਚ, ਮਤਲਬ ਦਸੰਬਰ 2023 ਦੇ ਵਿੱਚ ਕੀਮਤਾਂ ਮੰਥ ਓਵਰ ਮੰਥ 4.4% ਘੱਟ ਗਈਆਂ ਸਨ, ਇੱਕਦਮ ਗਿਰਾਵਟ ਆਈ ਸੀ। ਸੋ ਜਦੋਂ ਉਹਦੇ ਨਾਲ ਕੰਪੇਅਰ ਕਰਦੇ ਹਾਂ ਤਾਂ ਕੀਮਤਾਂ ਵਧੀਆਂ ਹੋਈਆਂ ਲੱਗੀਆਂ ਦਸੰਬਰ 2024 ਦੇ ਵਿੱਚ।
ਵਾਸੂ ਜੀ, ਜੇ ਟਰੈਵਲ ਸਰਵਿਸਿਜ਼ ਦੀ ਗੱਲ ਕਰੀਏ ਦਸੰਬਰ ਦੇ ਵਿੱਚ, ਦਸੰਬਰ 2024 ਦੇ ਵਿੱਚ ਟਰੈਵਲ ਸਰਵਿਸਿਜ਼ ਦੇ ਲਾਗਤ 'ਚ ਲਗਭਗ 8% ਦਾ ਵਾਧਾ ਹੋਇਆ। ਟੂਰ ਪ੍ਰਾਈਸਿਸ ਦੇ ਵਿੱਚ 5.7% ਦਾ ਵਾਧਾ ਦਰਜ ਕੀਤਾ ਗਿਆ ਦਸੰਬਰ 'ਚ, ਟਰੈਵਲਰ ਅਕੋਮੋਡੇਸ਼ਨ 'ਚ 13.6% ਦਾ, ਤੇ ਇਹਨਾਂ ਸਾਰੀਆਂ ਚੀਜ਼ਾਂ 'ਚ ਸਭ ਤੋਂ ਵੱਧ ਜੇ ਕਿਸੇ ਨੇ ਅਪਵਰਡ ਪ੍ਰੈਸ਼ਰ ਪਾਇਆ ਤਾਂ ਉਹ ਬ੍ਰਿਟਿਸ਼ ਕੋਲੰਬੀਆ ਸੀ ਵਾਸੂ ਜੀ, ਕਿਉਂਕਿ ਦਸੰਬਰ 'ਚ BC ਦੇ ਵਿੱਚ ਸ਼ੁਰੂਆਤੀ ਦਿਨਾਂ 'ਚ ਟੇਲਰ ਸਵਿਫਟ ਵੈਨਕੂਵਰ ਆਏ ਹੋਏ ਸੀ।
ਤੇ ਦਸੰਬਰ ਸੋਰੀ BC ਦੇ ਵਿੱਚ ਇਨਫਲੇਸ਼ਨ 2.6% ਰਹੀ ਵਿਜੇ ਦੀ ਓਵਰਆਲ
ਜੀ,
ਤੇ ਓਨਟੈਰੀਓ ਦੇ ਵਿੱਚ 1.7%। ਸੋ ਇਹ ਸਾਰੇ ਨੰਬਰਸ ਨੇ ਇਨਫਲੇਸ਼ਨ ਨਾਲ ਜੁੜੇ ਹੋਏ। ਮੇਨ ਜਿਹੜਾ ਸਵਾਲ ਹੈ ਜਿਹੜਾ ਗਿੱਲ ਸਾਹਿਬ ਨੇ ਵੀ ਪੁੱਛਿਆ ਸੀ
ਕਿ
ਬੈਂਕ ਆਫ ਕੈਨੇਡਾ ਕੀ ਕਰੇਗਾ, ਹੁਣ ਮਨੀ ਮਾਰਕੀਟਸ ਦੇ ਵਿੱਚ ਕਿਹਾ ਜਾ ਰਿਹਾ ਕਿ ਤਕਰੀਬਨ 80% ਚਾਂਸ ਹੈ ਕਿ 29 ਜਨਵਰੀ ਨੂੰ ਬੈਂਕ ਆਫ ਕੈਨੇਡਾ 25 ਪੁਆਇੰਟਸ ਦਾ ਕੱਟ ਕਰੇਗਾ।
ਬਸ ਜੀ, ਦੂਜਾ ਪਹਿਲੂ ਇੱਕ ਇਹ ਵੀ ਹੋ ਸਕਦਾ ਕਿਉਂਕਿ ਜਿਹੜੀ ਹੁਣ ਇਹ ਨੰਬਰ ਘਟਿਆ, ਆਮ ਤੌਰ 'ਤੇ ਹੁੰਦਾ ਕੀ ਹੈ ਜੇ ਇਨਫਲੇਸ਼ਨ ਦਾ ਨੰਬਰ 2% ਤੋਂ ਥੱਲੇ ਆ, ਅਸੀਂ ਪਹਿਲਾਂ ਦੇਖੋ ਇਹ ਗੱਲ ਹੁਣ ਤਕਰੀਬਨ 3 ਸਾਲ ਤੋਂ ਕਰਦੇ ਆ ਰਹੇ ਹਾਂ ਰੈਗੂਲਰਲੀ, ਕਿ ਫਿਰ ਇਕੋਨਮੀ ਨੂੰ ਥੋੜ੍ਹਾ ਬੂਸਟ ਦੇਣ ਦੇ ਵਾਸਤੇ ਤਾਂ ਕਿ ਇਨਫਲੇਸ਼ਨ ਉਹ ਹੈਲਥੀ 2% ਦੇ ਨੇੜੇ ਰਹੇ, ਤਾਂ ਫਿਰ ਇੰਟਰਸਟ ਰੇਟ ਦੇ ਵਿੱਚ ਕਟੌਤੀ ਕੀਤੀ ਜਾਂਦੀ ਹੈ ਤਾਂ ਕਿ ਡਿਮਾਂਡ ਨੂੰ ਸਪਰ ਅਪ ਕੀਤਾ ਜਾ ਸਕੇ। ਪਰ ਹੁਣ ਇਨਫਲੇਸ਼ਨ ਦਾ ਨੰਬਰ ਘਟਿਆ ਹੋਇਆ ਆਉਣ ਦਾ ਰੀਜ਼ਨ ਤਾਂ ਇਹ ਆ ਕਿ ਜਿਹੜੀ GST ਰਿਬੇਟ ਦਿੱਤੀ ਹੋਈ ਹੈ ਸਰਕਾਰ ਨੇ ਕੁਝ ਆਈਟਮਸ 'ਤੇ ਬ੍ਰੇਕ ਦਿੱਤੀ ਹੋਈ ਹੈ 2 ਮਹੀਨੇ ਦੀ, ਜਦੋਂ ਜੇ ਉਹ GST ਰਿਬੇਟ ਨਾ ਹੁੰਦੀ ਤਾਂ ਫਿਰ ਉਹ ਜਿਹੜਾ ਇਨਫਲੇਸ਼ਨ ਦਾ ਨੰਬਰ ਆ 2% ਤੋਂ ਉੱਪਰ ਹੀ ਆਉਣਾ ਸੀ। ਸੋ ਕੀ ਹੁਣ ਉਸ ਚੀਜ਼ ਨੂੰ ਫੈਕਟਰ ਇਨ ਕਰਕੇ ਬੈਂਕ ਆਫ ਕੈਨੇਡਾ ਪੌਜ਼ ਵੀ ਲੈ ਸਕਦਾ? ਦੂਜੀ ਗੱਲ, ਡੋਨਲਡ ਟਰੰਪ ਨੇ ਕਿਹੋ ਜਿਹੀ ਪਾਲਿਸੀ ਇਖਤਿਆਰ ਕਰਨੀ ਆ? ਦੇਖੋ, ਜੇ ਟਰੰਪ ਸੱਚਮੁੱਚ ਕੈਨੇਡਾ ਦੇ ਉੱਪਰ ਟੈਰਿਫ ਠੋਕ ਦਿੰਦੇ ਨੇ, ਫਿਰ ਬੈਂਕ ਆਫ ਕੈਨੇਡਾ ਨੂੰ ਬਹੁਤ ਜ਼ਿਆਦਾ ਕਟੌਤੀਆਂ ਕਰਨੀਆਂ ਪੈਣਗੀਆਂ ਵਿਆਜ ਦਰ ਦੇ ਵਿੱਚ, ਕਿਉਂਕਿ ਟਰੰਪ ਦੇ ਟੈਰਿਫਸ ਕਰਕੇ ਕੈਨੇਡੀਅਨ ਇਕਨੋਮੀ ਦੇ ਉੱਪਰ ਜਿਹੜਾ ਮਾੜਾ ਅਸਰ ਪੈਣਾ ਉਹਨੂੰ ਨਿਊਟਰਲਾਈਜ਼ ਕਰਨ ਲਈ, ਜਿੱਥੇ ਕੈਨੇਡਾ ਨੂੰ ਆਪਣਾ ਟ੍ਰੇਡ ਡਾਇਵਰਸੀਫਾਈ ਕਰਨਾ ਪੈਣਾ, ਬੇਸਿਕਲੀ ਨਵੇਂ ਗਾਹਕ ਲੱਭਣੇ ਪੈਣਗੇ ਕਿ ਜੀ ਆਹ ਗਾਹਕ ਤਾਂ ਹੁਣ ਸਾਡੇ ਸਮਾਨ ਨੂੰ ਉਹਦੇ ਉੱਪਰ ਟੈਰਿਫ ਲਾਉਂਦਾ, ਨਵੇਂ ਗਾਹਕ ਲੱਭਣੇ ਰਾਤੋ ਰਾਤ ਸੌਖੇ ਨਹੀਂ, ਉਹ ਸਾਰੀਆਂ ਸਪਲਾਈ ਚੇਨ ਅਸਟੈਬਲਿਸ਼ ਕਰਨੀਆਂ ਵਕਤ ਲੱਗਦਾ। ਫਿਰ ਹੈਗੀ ਗੱਲ ਡੋਮੈਸਟਿਕ ਡਿਮਾਂਡ, ਵੀ ਡੋਮੈਸਟਿਕ ਡਿਮਾਂਡ ਨੂੰ ਬੂਸਟ ਕੀਤਾ ਜਾਵੇ। ਡੋਮੈਸਟਿਕ ਡਿਮਾਂਡ ਨੂੰ ਬੂਸਟ ਕਰਨ ਲਈ ਹੋ ਸਕਦਾ ਟਰੰਪ ਦੇ ਟੈਰਿਫਸ ਦੇ ਨਤੀਜੇ ਵਜੋਂ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਦੇ ਵਿੱਚ ਹੋਰ ਐਗਰੈਸਿਵ ਕੱਟਸ ਕਰਨੇ ਪੈ ਸਕਦੇ ਨੇ।
ਵਿਜੇ ਜੀ, ਜੇ ਸ਼ਾਮ ਨੂੰ ਡੋਨਲਡ ਟਰੰਪ ਨਾਲ ਫੋਨ ਤੇ ਗੱਲ ਹੋਵੇ ਤੇ ਉਹਨੂੰ 2 ਬੇਨਤੀਆਂ ਕਰਨੀਆਂ। ਪਹਿਲੀ ਤਾਂ ਇਹ ਕਿ ਵੀ ਭਾਈ ਬਣਿਆ ਸਾਡਾ ਤੂੰ ਟੈਰਿਫ ਨਾ ਲਗਾਈ, ਤੇ ਜੇ ਟੈਰਿਫ ਲਾਉਣਾ ਹੀ ਆ ਫਿਰ 1 ਫਰਵਰੀ ਨੂੰ, ਫਿਰ 27 ਜਨਵਰੀ ਨੂੰ ਲਾ ਦੀ,
28
ਨੂੰ ਲਾ ਦੀ,
ਕਿਉਂਕਿ
29 ਤਰੀਕ ਨੂੰ ਸਾਡੇ ਇੱਥੇ ਬੈਂਕ ਆਫ ਕੈਨੇਡਾ ਦੀ ਇੰਟਰਸਟ ਰੇਟ ਅਨਾਊਂਸਮੈਂਟ ਆ, ਤੇ ਵੀ ਸਾਡਾ ਵਿਆਜ ਦਰ ਘੱਟ ਜਾਏ ਥੋੜਾ ਜਿਹਾ, ਬਚਾ ਉਧਰੋਂ ਪਾਸੇ ਤਾਂ ਹੋਵੇ, ਬੜਾ ਸੁੱਖ ਦਾ ਸਾਹ ਹੋਵੇ,
ਕਿਉਂਕਿ 29 ਤਾਰੀਖ ਨੂੰ ਇਹ ਗੱਲ ਕਲੀਅਰ ਹੋਣ ਦੇ ਚਾਂਸਿਸ ਘੱਟ ਹੀ ਨੇ ਕਿ ਟਰੰਪ ਪਹਿਲੀ ਨੂੰ ਕੀ ਕਰਨਗੇ। ਯੂ ਨੈਵਰ ਨੋ, ਉਹ ਜਿਹੜੀ ਅਨਪ੍ਰਡਿਕਟੇਬਿਲਿਟੀ ਆ, ਅਨਪ੍ਰਡਿਕਟੇਬਿਲਿਟੀ ਨੇ ਜਿਹੜੀ ਸਥਿਤੀ ਆ ਉਹ ਹੋਰ ਜ਼ਿਆਦਾ ਗੁੰਝਲਦਾਰ ਕਰ ਦਿੱਤੀ ਹੋਈ।
ਪਰ ਮਨੀ ਮਾਰਕੀਟਸ ਦੇ ਵਿੱਚ 80% ਚਾਂਸ ਦੱਸਿਆ ਜਾ ਰਿਹਾ
ਜੀ
ਕਿ 25 ਪੁਆਇੰਟਸ ਦਾ ਕੱਟ ਹੋ ਸਕਦਾ ਹੈ 29 ਜਨਵਰੀ ਨੂੰ।
ਵਾਸੂ ਜੀ, ਕੱਲ੍ਹ ਜਿਹੜੇ ਸਾਡੇ ਸੂਬੇ ਦੇ ਹਾਊਸਿੰਗ ਮਿਨਿਸਟਰ ਨੇ ਰਵੀ ਕਾਲੋਂ, ਉਹਨਾਂ ਨੇ ਸ਼ਾਰਟ ਟਰਮ ਰੈਂਟਲ ਦੀ ਰਜਿਸਟਰੀ ਸੰਬੰਧੀ ਗੱਲ ਸਾਂਝੀ ਕੀਤੀ ਆ। ਪਹਿਲਾਂ ਜਦੋਂ ਸਰਕਾਰ ਨੇ ਆਪਣੇ ਵੱਖੋ ਵੱਖਰੇ ਰੂਲਸ ਬਣਾਏ ਸੀਗੇ ਜਿਹਦੇ ਵਿੱਚ ਪਿਛਲੇ ਸਾਲ ਤੋਂ ਹੀ ਇਹ ਐਲਾਨ ਕਰ ਦਿੱਤਾ ਗਿਆ ਸੀ ਜਿਹੜੀਆਂ ਸ਼ਾਰਟ ਟਰਮ ਰੈਂਟਲ ਰੈਸਟ੍ਰਿਕਸ਼ਨਸ ਦਾ, ਕਿ 10,000 ਤੋਂ ਵੱਧ ਆਬਾਦੀ ਵਾਲੇ ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ ਦੇ ਵਿੱਚ ਉਹੀ ਵਿਅਕਤੀ ਸ਼ਾਰਟ ਟਰਮ ਰੈਂਟਲ ਓਪਰੇਟ ਕਰ ਸਕਦਾ, ਉਸੇ ਪ੍ਰੋਪਰਟੀ ਦੇ ਵਿੱਚ ਸ਼ਾਰਟ ਟਰਮ ਰੈਂਟਲ ਓਪਰੇਟ ਕੀਤਾ ਜਾ ਸਕਦਾ ਜਿਸ ਪ੍ਰੋਪਰਟੀ 'ਤੇ ਸ਼ਾਰਟ ਟਰਮ ਰੈਂਟਲ ਓਪਰੇਟਰ ਖੁਦ ਰਹਿੰਦਾ ਵੀ ਹੈ, ਤੁਸੀਂ ਆਪਣੇ ਪ੍ਰਾਇਮਰੀ ਰੈਜੀਡੈਂਸ ਤੋਂ ਹੀ ਉਹਨੂੰ ਓਪਰੇਟ ਕਰ ਸਕਦੇ ਹੋ। ਕਿਉਂਕਿ ਅਸੀਂ ਦੇਖਿਆ ਕਿ ਨਹੀਂ ਤਾਂ ਹੋਇਆ ਕੀ ਸੀ ਕਿ ਲੋਕਾਂ ਨੇ ਪੂਰੇ ਦੇ ਪੂਰੇ ਅਪਾਰਟਮੈਂਟ ਦੇ ਅਪਾਰਟਮੈਂਟ ਖਰੀਦ ਕੇ ਜਾਂ ਪੂਰਾ ਇੱਕ ਸਿੰਗਲ ਫੈਮਿਲੀ ਹੋਮ ਖਰੀਦ ਕੇ ਉਹ ਸਾਰਾ ਦਾ ਸਾਰਾ ਏਅਰਬੀਐਨਬੀ ਜਾਂ ਸ਼ਾਰਟ ਟਰਮ ਰੈਂਟਲ ਕਿਸੇ ਪਲੇਟਫਾਰਮ 'ਤੇ ਉਹਨੂੰ ਮੁਹੱਈਆ ਕਰਾ ਦਿੱਤਾ, ਜਿਹਦੇ ਨਾਲ ਜਿਹੜੇ ਲੌਂਗ ਟਰਮ ਰੈਂਟਰ ਸੀਗੇ ਉਹਨਾਂ ਵਾਸਤੇ ਹਾਊਸਿੰਗ ਸ਼ੋਰਟੇਜ ਹੋ ਗਈ, ਕਿਰਾਏ ਵਧੇ। ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ 2021 ਤੋਂ ਲੈ ਕੇ 2024 ਤੱਕ ਓਵਰਆਲ ਕੈਨੇਡਾ 'ਚ ਤਕਰੀਬਨ 22% ਰੈਂਟਸ ਦੇ ਵਿੱਚ ਵਾਧਾ ਹੋਇਆ। ਸੋ ਇੱਕ ਰੀਜ਼ਨ ਉਹਦੇ ਪਿੱਛੇ ਇਹ ਵੀ ਸੀ। ਹਵਾਲਾ ਇਹ ਵੀ ਦਿੰਦੇ ਨੇ, ਕਹਿੰਦੇ ਜਦੋਂ ਦੇ ਅਸੀਂ ਇਹ ਰੂਲਸ ਲਾਗੂ ਕੀਤੇ ਨੇ ਉਦੋਂ ਤੋਂ ਸ਼ਾਰਟ ਟਰਮ ਰੈਂਟਲ ਦੇ ਉੱਪਰ ਜਿਹੜੇ ਐਂਟਾਇਰ ਹੋਮਸ ਦੀ ਲਿਸਟਿੰਗ ਸੀਗੀਆਂ ਉਹਨਾਂ ਦੇ ਵਿੱਚ 10% ਗਿਰਾਵਟ ਹੋਈ ਆ। ਪਿਛਲੇ ਸਾਲ ਲਾਗੂ ਕੀਤੇ ਰੂਲਸ ਦੇ ਵਿੱਚ ਇਹ ਗੱਲ ਵੀ ਆਖੀ ਗਈ ਸੀ ਵੀ ਪ੍ਰੋਵਿੰਸ਼ੀਅਲ ਸਰਕਾਰ ਆਪਣੀ ਇੱਕ ਰਜਿਸਟਰੀ ਸ਼ੁਰੂ ਕਰੇਗੀ ਜਿਹਦੇ ਵਿੱਚ ਸ਼ਾਰਟ ਟਰਮ ਰੈਂਟਲ ਜਿਹੜੇ ਓਪਰੇਟ ਕਰਦੇ ਨੇ ਉਹਨਾਂ ਨੂੰ ਉਸ ਰਜਿਸਟਰੀ ਦੇ ਉੱਪਰ ਆਪਣੇ ਆਪ ਨੂੰ ਆਫਕੋਰਸ ਤੁਹਾਨੂੰ ਆਪਣਾ ਪੰਜੀਕਰਨ ਕਰਵਾਉਣਾ ਪਏਗਾ, ਤੁਹਾਨੂੰ ਰਜਿਸਟਰ ਕਰਨਾ ਪੈਣਾ, ਉਹਦੀ ਵਾਸਤੇ ਹੁਣ ਫੀਸ ਲੱਗਣੀ, ਪੈਸੇ ਦੇਣੇ ਪੈਣੇ ਉਹਦੇ।
ਸੋ ਜਿਹੜਾ ਉਹ ਰਜਿਸਟ੍ਰੇਸ਼ਨ ਪੋਰਟਲ ਆ ਕਹਿੰਦੇ ਉਹ ਲਾਈਵ ਹੋ ਗਿਆ
ਜੀ,
ਤੇ 1 ਮਈ ਤੱਕ ਜੇ ਤੁਸੀਂ ਰਜਿਸਟਰ ਨਹੀਂ ਕਰਾਇਆ ਤੇ ਫਿਰ ਤੁਹਾਡੀ ਜਿਹੜੀ ਲਿਸਟਿੰਗ ਆ ਉਹਨੂੰ ਹਟਾ ਦਿੱਤਾ ਜਾਏਗਾ। ਸੋ ਜਿਹੜੇ ਪਲੇਟਫਾਰਮਸ ਨੇ ਦੇ ਵਿਲ ਬੀ ਰਿਕੁਆਇਰਡ ਟੂ ਪੁੱਲ ਡਾਊਨ ਅਨਰਜਿਸਟਰਡ ਲਿਸਟਿੰਗ ਜਿਹਨਾਂ ਦੇ ਕੋਲ ਰਜਿਸਟ੍ਰੇਸ਼ਨ ਨੰਬਰ ਨਹੀਂ ਹੈ, ਤੇ ਫਿਰ ਜੇ 1 ਜੂਨ ਤੱਕ ਕੋਈ ਤੁਸੀਂ ਰਜਿਸਟ੍ਰੇਸ਼ਨ ਨਾ ਕਰਾਈ
31 ਮਈ ਅਗਲਾ ਦਿਨ,
ਹਾਂ ਸੋ ਉਸ ਤੋਂ ਸੁਣੀ 1 ਮਈ ਤੇ ਫਿਰ ਉਸ ਤੋਂ ਬਾਅਦ 1 ਜੂਨ।
ਅੱਛਾ, ਪੂਰਾ ਮਹੀਨਾ ਹੈਗਾ, ਰਾਈਟ ਰਾਈਟ, ਇਟਸ ਅ ਹੋਲ ਮੰਥ ਐਂਟਾਇਰ ਮੰਥ ਇਨ ਬਿਟਵੀਨ।
1 ਜੂਨ ਤੋਂ ਬਾਅਦ ਫਿਰ ਕਹਿੰਦੇ ਜਿਹੜੀਆਂ ਕੋਈ ਫਿਊਚਰ ਬੁਕਿੰਗਸ ਵਗੈਰਾ ਨੇ ਤੁਹਾਡੀਆਂ ਉਹ ਕੈਂਸਲ ਕਰ ਦਿੱਤੀਆਂ ਜਾਣਗੀਆਂ ਜੇ ਤੁਸੀਂ ਰਜਿਸਟ੍ਰੇਸ਼ਨ ਨੰਬਰ ਨਾ ਲਿਆ ਹੋਇਆ। ਤੇ ਜੇ ਵਿਜੇ ਜੀ ਤੁਸੀਂ ਰਜਿਸਟਰ ਕਰਾਉਣਾ ਉਹਦੇ ਵਾਸਤੇ ਫੀਸ ਲੱਗਣੀ ਐਜ਼ ਯੂ ਮੈਂਸ਼ਨ। ਸੋ ਜੇ ਤਾਂ ਤੁਸੀਂ ਆਈ ਡੋਂਟ ਨੋ ਇਹ ਕਿੱਦਾਂ ਹੋਏਗਾ ਵੀ ਜੇ ਤੁਸੀਂ ਆਪ ਕਹਿੰਦੇ ਉੱਥੇ ਹੀ ਰਹਿੰਦੇ ਹੋ ਤੇ ਉਸੇ ਹੀ ਜਗ੍ਹਾ ਨੂੰ ਉਸੇ ਹੀ ਯੂਨਿਟ ਨੂੰ ਤੁਸੀਂ ਕਿਰਾਏ ਤੇ ਦਿੰਦੇ ਹੋ ਤੇ ਫਿਰ ਤੁਹਾਨੂੰ ਕਹਿੰਦੇ $100 ਫੀਸ ਲੱਗਣੀ ਰਜਿਸਟ੍ਰੇਸ਼ਨ ਸਾਲ ਦੀ।
ਵਾਸੂ ਜੀ, ਕਈਆਂ ਨੇ ਕੀ ਕੀਤਾ ਹੋਇਆ ਸ਼ਾਰਟ ਟਰਮ ਰੈਂਟਲਸ ਤੇ ਨਾ, ਕਿ ਜਿਹੜੇ ਘਰ ਦੇ ਵਿੱਚੋਂ ਰਹਿੰਦੇ ਨੇ, ਮੰਨ ਲਓ
ਉਹਦਾ ਇੱਕ ਕਮਰਾ ਜਿਹੜਾ
ਕਮਰਾ ਦੇਤਾ, ਜਾਂ ਫਿਰ ਜਿਹੜਾ ਹੋਮ ਓਨਰ ਆ ਉਹ ਕਹਿੰਦਾ ਵੀ ਮੈਂ ਨਾ ਮਹੀਨੇ ਵਾਸਤੇ ਚੱਲਾਂ ਛੁੱਟੀਆਂ
ਤੇ
ਵਾਈਲ ਆਈ ਐਮ ਅਵੇ ਮੈਂ ਆਪਣੇ ਘਰ ਨੂੰ ਏਅਰਬੀਐਨਬੀ ਤੇ ਜਾਂ ਵਰਬੋ ਜਿਹੜੀਆਂ ਹੋਰ ਵੈਬਸਾਈਟਸ ਨੇ ਵੀ ਮੈਂ ਉਹਦੇ ਰਾਹੀਂ ਸ਼ਾਰਟ ਟਰਮ ਰੈਂਟਲ ਤੇ ਦੇ ਰਿਹਾ। ਸੋ ਜਿਹੜਾ ਤੁਹਾਡਾ ਹੀ ਤੁਹਾਡਾ ਆਪਣਾ ਡਵੈਲਿੰਗ ਯੂਨਿਟ ਆ ਜੇ ਤੁਸੀਂ ਉਹਨੂੰ ਰੈਂਟ ਆਊਟ ਕਰਦੇ ਹੋ ਸ਼ਾਰਟ ਟਰਮ ਰੈਂਟਲ ਤੇ,
ਉਹਦੇ ਕੁਝ ਹਿੱਸੇ ਨੂੰ ਫਿਰ ਉਹ $100 ਸਾਲ ਦੀ ਰਜਿਸਟ੍ਰੇਸ਼ਨ ਫੀਸ ਆ,
$100 ਪਰ ਈਅਰ।
ਪਰ ਜੇ ਤੁਸੀਂ ਆਪਣਾ ਕੋਈ ਸੈਕੰਡਰੀ ਸਵੀਟ, ਕੋਈ ਲੇਨਵੇ ਹੋਮ, ਕੋਈ ਕਾਟੇਜ ਤੁਸੀਂ ਆਪਣੀ ਸ਼ਾਰਟ ਟਰਮ ਰੈਂਟਲ ਤੇ ਪਾਉਣੀ ਆ ਏਅਰਬੀਐਨਬੀ ਵਰਬੋ ਤੇ, ਤਾਂ ਫਿਰ ਸਾਲ ਦੀ $450 ਫੀਸ ਦੇਣੀ ਪੈਣੀ।
ਸੋ ਜੇ ਘਰ ਦੇ ਵਿੱਚ ਬੇਸਮੈਂਟ ਆ, ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਹੁਣ ਸਰੀ ਵਰਗੇ ਸ਼ਹਿਰ 'ਚ ਜਾਂ ਈਵਨ ਮੈਟਰੋ ਵੈਨਕੂਵਰ ਦੇ ਜਿੰਨੇ ਵੀ ਸ਼ਹਿਰ ਨੇ ਉਹਦੇ ਵਿੱਚ ਤੁਸੀਂ ਉਹਨਾਂ ਘਰਾਂ ਨੂੰ ਹੀ ਸ਼ਾਰਟ ਟਰਮ ਰੈਂਟਲ 'ਤੇ ਪਾ ਸਕਦੇ ਹੋ ਜਿਹੜੇ ਘਰ 'ਚ ਤੁਸੀਂ ਆਪ ਵੀ ਰਹਿੰਦੇ ਹੋ। ਸੋ ਪੂਰਾ ਦਾ ਪੂਰਾ ਘਰ ਖਰੀਦ ਕੇ ਜਿੱਥੇ ਆਬਾਦੀ 10,000 ਤੋਂ ਜ਼ਿਆਦਾ ਹੈ ਤੁਸੀਂ ਵੈਸੇ ਉਹਨੂੰ ਸ਼ਾਰਟ ਟਰਮ ਰੈਂਟਲ ਕਰ ਨਹੀਂ ਸਕਦੇ। ਸੋ ਜਿਹੜੇ ਜ਼ਿਆਦਾਤਰ ਸ਼ਾਰਟ ਟਰਮ ਰੈਂਟਲ ਓਪਰੇਟਰਸ ਨੇ ਵਾਸੂ ਜੀ, ਉਹਨਾਂ ਦੇ ਉੱਪਰ ਆ $450 ਸਾਲਾਨਾ ਵਾਲੀ ਜਿਹੜੀ ਫੀਸ ਆ ਉਹ ਲਾਗੂ ਹੋਣੀ ਆ। ਜਿਹੜੇ ਕੋਈ ਸਟਰਾਟਾ ਹੋਟਲ ਓਨਰਸ ਨੇ, ਜਿਹੜੇ ਪੂਰਾ ਦਾ ਪੂਰਾ ਸਟਰਾਟਾ ਅਤੇ ਉਹਦਾ ਅੱਗੇ ਹੋਟਲ ਕਨਵਰਟ ਕੀਤਾ ਹੋਇਆ, ਉਹਨਾਂ ਨੂੰ $600 ਪਰ ਈਅਰ ਇਹ ਫੀ ਅਦਾ ਕਰਨੀ ਪਏਗੀ। ਦੈਟ ਹੈਜ਼ ਟੂ ਬੀ ਆਈ ਗੈਸ $600 ਪਰ ਯੂਨਿਟ, ਇਟ ਕੈਨੋਟ ਬੀ ਫੋਰ ਦੀ ਹੋਲ ਸਟਰਾਟਾ।
ਹੁਣ ਇਹਦੇ 'ਚ ਸਰਕਾਰ ਨੇ, ਮੇਰੇ ਖਿਆਲ ਫੋਰ ਐਂਟਾਇਰ ਹੋਟਲ ਆ ਸ਼ਾਇਦ, ਤੇ ਇਹਦੇ ਵਿੱਚ ਸਰਕਾਰ ਨੇ ਧਿਆਨ ਵੀ ਰੱਖਿਆ ਲੋਕਾਂ ਦਾ, ਅਰਲੀ ਬਰਡ ਡਿਸਕਾਊਂਟਸ ਵੀ ਨੇ। ਸੋ ਜੇ ਤੁਸੀਂ 28 ਫਰਵਰੀ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਾ ਲੈਂਦੇ ਹੋ, ਕਿਉਂਕਿ ਜਿਹੜਾ ਰਜਿਸਟ੍ਰੇਸ਼ਨ ਪੋਰਟਲ ਆ ਉਹ ਲਾਈਵ ਆ ਇਸ ਵੇਲੇ।
ਸੋ ਰਜਿਸਟ੍ਰੇਸ਼ਨ ਪੋਰਟਲ ਹੈਗਾ gov.bc.ca/str registry। ਸੋ 2 R ਆਉਂਦੇ ਨੇ ਕਿਉਂਕਿ ਸ਼ਾਰਟ ਟਰਮ ਰੈਂਟਲ ਦਾ STR। ਸੋ gov.bc.ca/str registry ਤੇ ਜਾ ਕੇ ਜੇ ਤੁਸੀਂ ਰਜਿਸਟ੍ਰੇਸ਼ਨ ਕਰਦੇ ਹੋ 28 ਫਰਵਰੀ ਤੋਂ ਪਹਿਲਾਂ, ਤਾਂ ਫਿਰ ਕੀ ਫਾਇਦਾ ਹੋਏਗਾ ਬਸ ਜੀ?
50% ਡਿਸਕਾਊਂਟ ਮਿਲੇਗੀ।
ਅੱਛਾ,
ਤੇ ਤੁਹਾਨੂੰ $450 ਨਹੀਂ ਦੇਣੇ ਪੈਣਗੇ, ਫਿਰ 225 ਚ ਕੰਮ ਸਰ ਜਾਣਾ।
100 ਵਾਲਿਆਂ ਦਾ 50 ਸਰ ਜੂ, 600 ਵਾਲਿਆਂ ਦਾ 300 ਸਰ।
ਆਈ ਐਮ ਅਸਿਊਮਿੰਗ ਕਿ ਸਿਰਫ ਪਹਿਲੇ ਸਾਲ ਵਾਸਤੇ ਹੀ ਆ।
ਓ,
ਕਿਉਂਕਿ ਲਿਖਿਆ ਨਾ ਕਿ 28 ਫਰਵਰੀ 2025।
ਯਾ ਰਾਈਟ,
ਜੋ ਨਾ 2025 ਲਿਖਦਾ ਮਤਲਬ ਇਸੇ ਸਾਲ ਤੇ ਅਗਲੇ ਸਾਲ ਦੀ ਨਹੀਂ। ਸੋ ਫਿਰ ਜੇ ਤੁਸੀਂ 31 ਮਾਰਚ ਤੋਂ ਪਹਿਲਾਂ ਮਤਲਬ 28 ਫਰਵਰੀ ਤੋਂ ਬਾਅਦ ਮਤਲਬ ਮਾਰਚ ਮਹੀਨੇ ਜੇ ਤੁਸੀਂ ਕਰਦੇ ਹੋ ਰਜਿਸਟਰ, ਫਿਰ ਤੁਹਾਨੂੰ 25% ਡਿਸਕਾਊਂਟ ਮਿਲ ਜਾਏਗਾ
ਜੇ।
ਪਰ ਜੇ ਰਜਿਸਟ੍ਰੇਸ਼ਨ ਨਾ ਕਰਾਈ ਤਾਂ ਜੁਰਮਾਨੇ ਵੀ ਹੋਣਗੇ।
ਸੋ ਜੇ ਤੁਸੀਂ 1 ਮਈ ਤੱਕ ਰਜਿਸਟ੍ਰੇਸ਼ਨ ਨਹੀਂ ਕਰਦੇ ਲਾਈਕ ਯੂ ਸੈਡ, ਫਿਰ 1 ਜੂਨ ਤੋਂ ਜਿਹੜੀ ਲਿਸਟਿੰਗ ਹੈਗੀ ਆ ਦੈਟ ਵਿਲ ਬੀ ਟੇਕਨ ਅਵੇ। ਰਜਿਸਟਰ ਕਰਕੇ ਜਿਹੜਾ ਨੰਬਰ ਦੇਣਾ ਸਰਕਾਰ ਨੇ, ਪ੍ਰੋਵਿੰਸ਼ਨਲ ਗਵਰਨਮੈਂਟ ਨੇ, ਰਜਿਸਟ੍ਰੇਸ਼ਨ ਨੰਬਰ, ਉਹ ਤੁਹਾਡੀ ਆਨਲਾਈਨ ਜਿਹੜੀ ਲਿਸਟਿੰਗ ਕੀਤੀ ਹੋਈ ਆ ਜਿਹੜੇ ਵੀ ਪਲੇਟਫਾਰਮ 'ਤੇ, ਉਹਦੇ ਉੱਪਰ ਤੁਹਾਨੂੰ ਉਹ ਨੰਬਰ ਵੀ ਮੈਨਸ਼ਨ ਕਰਨਾ ਪੈਣਾ। ਅਤੇ ਨਾਲ ਹੀ ਵਾਸੂ ਜੀ, ਦੇਖੋ ਹੁਣ ਸਵਾਲ ਇਹ ਆ, ਜਿਹੜਾ ਕੋਈ ਵਿਅਕਤੀ ਸ਼ਾਰਟ ਟਰਮ ਰੈਂਟਲ ਓਪਰੇਟ ਕਰਦਾ, ਆਲਰੇਡੀ ਵੱਖੋ ਵੱਖਰੀਆਂ ਮਿਊਨਸਪੈਲਿਟੀਜ਼ ਨੇ ਆਪੋ ਆਪਣੇ ਬਾਇਲੋਜ਼ ਬਣਾਏ ਹੋਏ ਨੇ, ਤੁਹਾਨੂੰ ਬਿਜ਼ਨਸ ਲਾਇਸੈਂਸ ਲੈਣਾ ਪੈਂਦਾ। ਹੁਣ ਜਿਹੜਾ ਵਿਅਕਤੀ ਪ੍ਰੋਵਿੰਸ ਨਾਲ ਰਜਿਸਟਰ ਕਰੇਗਾ ਉਹ ਲੀਗਲ ਓਪਰੇਟ ਕਰਦਾ ਪਿਆ, ਉਹਨੇ ਬਿਜ਼ਨਸ ਲਾਇਸੈਂਸ ਵੀ ਸਿਟੀ ਤੋਂ ਲਿਆ ਹੋਇਆ ਜਿਹੜੀ ਸਿਟੀ 'ਚ ਉਹਨਾਂ ਦਾ ਸ਼ੋਰਟ ਟਰਮ ਰੈਂਟਲ ਆ, ਉਹ ਉੱਥੇ ਉਹ ਵੀ ਫੀਸ ਅਦਾ ਕਰਦੇ ਨੇ ਜਿਹੜੀ ਕਿ ਬਿਜ਼ਨਸ ਲਾਇਸੈਂਸ ਦੀ ਫੀਸ ਹੈ ਸਾਲਾਨਾ। ਅੱਛਾ ਫਿਰ ਜਿਹੜੀ ਬੁਕਿੰਗ ਹੁੰਦੀ ਹੈ, ਇੱਦਾਂ ਨਹੀਂ ਹੈ ਵੀ ਪ੍ਰੋਵਿੰਸ਼ਲ ਸਰਕਾਰ ਨੂੰ ਉਹ ਪੈਸੇ ਨਹੀਂ ਜਾਂਦੇ, ਜਿਹੜੀ ਵੀ ਸ਼ੋਰਟ ਟਰਮ ਰੈਂਟਲ ਦੀ ਬੁਕਿੰਗ ਆ ਉਹ 'ਚੋਂ ਓਕਿਊਪੈਂਸੀ ਟੈਕਸਿਸ ਵੀ ਸਰਕਾਰ ਚੰਗੇ ਖਾਸੇ ਹੁੰਝ ਕੇ ਲੈ ਜਾਂਦੀ ਆ। ਫਿਰ ਸਵਾਲ ਇਹ ਪੁੱਛਿਆ ਗਿਆ ਵੀ ਆਹ ਪੈਸੇ ਜਿਹੜੇ ਤੁਸੀਂ ਲੈ ਰਹੇ ਹੋ ਇਹ ਤਾਂ ਲੋਕਾਂ ਦੇ ਸਿਰ ਭਾਰ ਪਾਉਣ ਵਾਲੀ ਗੱਲ ਆ। ਰਵੀ ਕਾਲੋ ਨੇ ਇਸ ਗੱਲ ਨੂੰ ਐਕਨੋਲੇਜ ਕੀਤਾ ਵੀ ਸਰਕਾਰ ਦਾ ਇਸ ਵੇਲੇ ਡੈਫੀਸਿਟ ਇੰਨਾ ਜ਼ਿਆਦਾ ਆ ਵੀ ਸਾਨੂੰ ਇਸ ਕਰਕੇ ਫੀਸ ਲਾਉਣੀ ਪਈ, ਪਰ ਜਿਹੜੀ ਇਹ ਫੀਸ ਹੈ ਇਹ ਇਸ ਕਰਕੇ ਲਗਾਈ ਗਈ ਹੈ ਤਾਂ ਕਿ ਜਿਹੜਾ ਸ਼ੋਰਟ ਟਰਮ ਰੈਂਟਲ ਦਾ ਪੂਰਾ ਪੋਰਟਲ ਬਣਾਇਆ ਜਾ ਰਿਹਾ ਉਹਨੂੰ ਉਹਦਾ ਸੰਚਾਲਨ ਕਰਨਾ, ਉਹਨੂੰ ਮੈਨੇਜ ਕਰਨਾ, ਕਹਿੰਦੇ ਆ ਉਹ ਪੈਸੇ ਬਸ ਇਹਦੇ ਵਿੱਚੋਂ ਅਸੀਂ ਭਰਪਾਈ ਕਰ ਲੈਣੀ ਆ।
ਯਾ ਅਤੇ ਬੜਾ ਕਲੀਅਰ ਕੀਤਾ ਉਹਨਾਂ ਨੇ ਕਿ ਜਿਹੜੇ ਮਿਊਨਿਸਪਲ ਰੂਲਸ ਵਗੈਰਾ ਨੇ, ਲਾਇਸੈਂਸਿੰਗ ਹੈ ਅਤੇ ਹੋਰ ਜਿਹੜਾ ਸਾਰਾ ਕੁਝ ਹੈ ਉਹ ਕਰਨਾ ਹੀ ਪੈਣਾ। ਦਿਸ ਇਜ਼ ਓਵਰ ਐਂਡ ਅਬਵ,
ਕਿਉਂਕਿ ਵਾਸੂ ਜੀ ਜਦ ਤੁਸੀਂ ਆਈ ਐਮ ਸ਼ੋਰ ਮੈਂ ਹਜੇ ਮਤਲਬ ਹੈਵ ਲੁਕਡ ਇਨ ਟੂ ਦ ਪੋਰਟਲ, ਜਿਹੜਾ ਕੋਈ ਵਿਅਕਤੀ ਇੱਥੇ ਰਜਿਸਟਰ ਕਰਨ ਜਾਊ ਉਹਨਾਂ ਨੇ ਕਹਿਣਾ ਸਿਟੀ ਦਾ ਬਿਜ਼ਨਸ ਲਾਇਸੈਂਸ ਦਿਓ ਪਹਿਲਾਂ, ਤੇ ਉਹ ਸਿਟੀ ਦੇ ਬਿਜ਼ਨਸ ਲਾਇਸੈਂਸ ਦੀ ਤੁਹਾਨੂੰ ਉੱਥੇ ਪੈਸੇ ਖਰਚਣੇ ਪੈਣੇ।
ਆਮ ਧਾਰਨਾ ਹੀ ਬਣ ਸਕਦੀ ਵੀ ਜੇ ਹੁਣ ਤੁਸੀਂ ਉਹਨੂੰ ਸੈਂਟਰਲਾਈਜ਼ ਕਰ ਰਹੇ ਹੋ ਵੀ ਹੁਣ ਬਸ ਸਿਰਫ ਤੁਸੀਂ ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ ਹੀ ਰਜਿਸਟਰ ਕਰਨਾ ਤੇ ਬਾਕੀ ਸਾਰੇ ਜਿਹੜੇ ਤੁਹਾਡੇ ਜਿਹੜੇ ਉਹ ਹੂਪਸ ਨੇ ਯੂ ਡੋਂਟ ਹੈਵ ਟੂ ਜੰਪ ਥਰੂ ਦੈਮ। ਪਰ ਰਵੀ ਕਾਲੋ ਨੇ, ਹਾਊਸਿੰਗ ਮਿਨਿਸਟਰ ਨੇ ਸਪਸ਼ਟ ਕੀਤਾ ਕੱਲ ਕਿ ਮਿਊਨਿਸਪਲ ਰੂਲਸ ਵਗੈਰਾ ਤਾਂ ਰਹਿਣਗੇ, ਉਹ ਸਾਰੀਆਂ ਕੰਡੀਸ਼ਨਸ ਤਾਂ ਤੁਹਾਨੂੰ ਫਾਲੋ ਕਰਨੀਆਂ ਹੀ ਪੈਣੀਆਂ। ਦਿਸ ਇਜ਼ ਓਵਰ ਐਂਡ ਅਬਵ ਔਨ ਟਾਪ ਆਫ ਦੈਟ।
ਵਸੂ ਜੀ ਇਸ ਗੱਲ ਨੂੰ ਲੈ ਕੇ ਕ੍ਰਿਟਿਸਿਜ਼ਮ ਵੀ ਹੁੰਦਾ ਪਿਆ ਜਿਹੜੇ
ਜੇ ਰਜਿਸਟ੍ਰੇਸ਼ਨ ਨਾ ਕਰਾਈ ਜੁਰਮਾਨੇ ਹੋਣੇ ਨੇ। ਸੋ ਇੰਡੀਵਿਜੁਅਲਸ ਨੂੰ $500 ਤੋਂ ਲੈ ਕੇ $5,000 ਤੱਕ ਦਾ ਜੁਰਮਾਨਾ ਹੋ ਸਕਦਾ, ਤੇ ਜਿਹੜੇ ਕੋਈ ਕਾਰਪੋਰੇਸ਼ਨਸ ਨੇ ਉਹਨਾਂ ਨੂੰ ਜਾਂ ਪਲੇਟਫਾਰਮ ਜਿਹੜੇ Airbnb ਵਰਗੇ ਜੇਕਰ ਲਿਸਟਿੰਗਸ ਨਹੀਂ ਹਟਾਉਂਦੇ ਇਹਨਾਂ ਨੂੰ $10,000 ਪਰ ਡੇ ਤੱਕ ਦਾ ਜੁਰਮਾਨਾ ਹੋ ਸਕਦਾ
ਜੀ। ਸੋ ਇਹ ਹੁਣ ਲਾਗੂ ਹੋਣ ਜਾ ਰਹੀ ਹੈ ਜੀ ਪਾਲਿਸੀ, ਜਿਹਨੂੰ ਲੈ ਕੇ ਹੁਣ ਇੱਕ ਕ੍ਰਿਟਿਸਿਜ਼ਮ ਇਹ ਵੀ ਹੁੰਦਾ ਪਿਆ ਕਿ ਟੈਕਸ ਲਗਾ ਕੇ ਨਹੀਂ ਹਾਊਸਿੰਗ ਸਪਲਾਈ ਵਧਣੀ, ਟੈਕਸ ਲਗਾ ਕੇ ਨਹੀਂ ਰੈਂਟਲ ਯੂਨਿਟਸ ਵਧਣੇ, ਉਹਦੇ ਲਈ ਤਾਂ ਉਸਾਰੀ ਕਰਨੀ ਪਊਗੀ, ਘਰ ਬਣਾਉਣੇ ਪੈਣਗੇ। ਪਰ ਰਵੀ ਕਾਲੋਂ ਦਾ ਇਹ ਕਹਿਣਾ ਵੀ ਜਦੋਂ ਤੋਂ ਸ਼ਾਰਟ ਟਰਮ ਰਿਸਟ੍ਰਿਕਸ਼ਨ ਸਰਕਾਰ ਨੇ ਪ੍ਰੋਵਿੰਸ਼ਲ ਗਵਰਨਮੈਂਟ ਨੇ ਲੈ ਕੇ ਆਉਂਦੀਆਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਐਂਟਾਇਰ ਹੋਮਸ ਦੀਆਂ ਲਿਸਟਿੰਗਸ ਕਿ ਪੂਰਾ ਦਾ ਪੂਰਾ ਘਰ ਹੀ ਸ਼ਾਰਟ ਟਰਮ ਰੈਂਟਲ ਲਈ ਅਵੇਲੇਬਲ ਜਿਹੜਾ ਕਰਵਾਇਆ ਜਾਂਦਾ ਸੀ ਉਹ ਲਿਸਟਿੰਗ ਦੇ ਵਿੱਚ 10% ਗਿਰਾਵਟ ਆ ਚੁੱਕੀ ਹੋਈ ਆ।
ਪੂਰੇ ਦੇ ਪੂਰੇ ਘਰ ਦੀ ਵੀ ਗੱਲ ਕਰ ਲਈਏ ਵਿਜੇ ਜੀ, ਸਿਟੀ ਆਫ ਸਰੀ ਨੇ ਨੋਟਿਸ ਜਾਰੀ ਕੀਤਾ।
ਵਾਸੂ ਜੀ ਆਲਰੇਡੀ ਦੇਖੋ ਸਰਕਾਰ ਨੇ ਜਿਹੜੀ ਆਪਣੀ ਸਿਟੀ ਆ ਜਿਹੜੇ ਉਹਨਾਂ ਨੇ ਵੱਖੋ ਵੱਖਰੇ ਬਾਇਲੋਜ਼ ਤਹਿਤ ਕੰਸਟਰਕਸ਼ਨ, ਇਲੀਗਲ ਕੰਸਟਰਕਸ਼ਨ ਬਹੁਤ ਵੱਡੀ ਸਮੱਸਿਆ ਰਹੀ ਸਪੈਸ਼ਲੀ ਡਿਊਰਿੰਗ ਦ ਪੈਂਡੈਮਿਕ। ਸਾਨੂੰ ਪਤਾ ਕਿ ਕਈ ਲੋਕਾਂ ਨੇ ਬਗੈਰ ਪ੍ਰੋਪਰ ਪਰਮਿਸ਼ਨ ਤੋਂ ਘਰਾਂ ਨੂੰ ਕਿਵੇਂ ਐਕਸਟੈਂਡ ਕੀਤਾ, ਜਿਹੜੀ ਹਾਊਸਿੰਗ ਦੀ ਸ਼ੋਰਟੇਜ ਸੀ, ਜਿਹੜੇ ਕਿਰਾਏਦਾਰਾਂ ਦੀ ਗਿਣਤੀ ਜ਼ਿਆਦਾ ਅਤੇ ਕਿਰਾਏ ਵਾਸਤੇ ਯੂਨਿਟਸ ਦੀ ਗਿਣਤੀ ਘੱਟ, ਉਹਦੇ ਕਰਕੇ ਕਿਰਾਏ ਵੀ ਵਧੇ। ਹੁਣ ਤੱਕ ਸਿਟੀ ਆਫ ਸਰੀ ਵੱਲੋਂ 4 ਪ੍ਰੋਪਰਟੀਜ਼ ਦੇ ਖਿਲਾਫ ਇਸ ਤਰ੍ਹਾਂ ਦੇ ਜਿਹੜੇ ਨੋਟਿਸ ਔਨ ਟਾਈਟਲ ਨੇ ਉਹ ਦਰਜ ਕਰਵਾਏ ਜਾ ਚੁੱਕੇ ਨੇ
ਸਿੰਸ ਜੁਲਾਈ ਆਫ ਲਾਸਟ ਈਅਰ।
ਇਹ ਚੌਥੀ ਪ੍ਰੋਪਰਟੀ ਬੇਸਿਕਲੀ ਜਿਹੜੀ ਜਿਹੜਾ ਕੱਲ੍ਹ ਡਿਸੀਜਨ ਲਿਆ ਗਿਆ ਉਹ ਬਣੀ ਆ, ਜਿਹੜੀ ਕਿ 94 ਐਵਨਿਊ ਅਤੇ 132 ਸਟਰੀਟ 'ਤੇ ਐਗਜ਼ਿਸਟ ਕਰਦੀ ਆ। ਵਾਸੂ ਜੀ ਇਹਦੇ ਵਿੱਚ 10 ਇਲੀਗਲ ਬੈੱਡਰੂਮ ਬਣਾਏ ਗਏ ਨੇ, 7 ਇਲੀਗਲ ਡਵੈਲਿੰਗ ਯੂਨਿਟਸ ਨੇ, ਮਤਲਬ ਕਿ 7 ਵੱਖੋ ਵੱਖਰੀਆਂ ਸਵੀਟਸ ਬਣਾ ਦਿੱਤੀਆਂ ਗਈਆਂ ਇੱਕ ਘਰ ਦੇ ਵਿੱਚ ਵਿਦਆਊਟ ਐਨੀ ਪ੍ਰੋਪਰ ਪਰਮਿਟਸ, ਵਿਦਆਊਟ ਐਨੀ ਪ੍ਰੋਪਰ ਪਰਮਿਸ਼ਨਸ, ਅਤੇ ਜਦੋਂ ਇਹਨਾਂ ਨੂੰ ਸਟੋਪ ਵਰਕ ਆਰਡਰ ਵੀ ਦਿੱਤੇ ਜਾਂਦੇ ਰਹੇ ਤਾਂ ਜਿਹੜੇ ਹੋਮ ਓਨਰਸ ਨੇ ਉਹ ਦਰਕਿਨਾਰ ਕਰਦੇ ਰਹੇ, ਇਗਨੋਰ ਕਰਦੇ ਰਹੇ ਉਹਨਾਂ ਨੂੰ।
ਸੋ ਕਹਿੰਦੇ ਕਿ ਅਸੀਂ ਬੜੀ ਕੋਸ਼ਿਸ਼ ਕੀਤੀ, ਸਟੋਪ ਵਰਕ ਆਰਡਰਸ ਜਾਰੀ ਕੀਤੇ, ਕਹਿੰਦੇ ਇਹਨਾਂ ਨੇ ਉਲੰਘਣਾ ਕੀਤੀ, ਉਹਨੂੰ ਗੋਲਿਆ ਨਹੀਂ, ਅਤੇ ਜਿਹੜੀ ਇਲੀਗਲ ਕੰਸਟਰਕਸ਼ਨ ਸੀ ਉਹਨੂੰ ਜਾਰੀ ਰੱਖਿਆ। ਸਟਾਫ ਨੇ ਕਹਿੰਦੇ ਬੜੀ ਮੁਸ਼ਕਤ ਵੀ ਕੀਤੀ ਉਹਨਾਂ ਨੂੰ ਰੋਕਣ ਦੀ, ਇਸ ਕਰਕੇ ਕਹਿੰਦੇ ਹੁਣ ਸਿਟੀ ਨੇ ਕੱਲ੍ਹ ਇੱਕ ਸਪੈਸ਼ਲ ਕਾਊਂਸਲ ਮੀਟਿੰਗ ਸੱਦੀ ਸੀ ਅਤੇ ਉਹਦੇ ਵਿੱਚ ਕਾਊਂਸਲ ਨੇ ਯੂਨੈਨੀਮਸਲੀ ਇਹ ਡਿਸਾਈਡ ਕੀਤਾ ਕਿ ਜਿਹੜਾ ਟਾਈਟਲ ਦੇ ਉੱਤੇ, ਸੋ ਨੋਟਿਸ ਔਨ ਟਾਈਟਲ ਜਿਹਨੂੰ ਰੈੱਡ ਫਲੈਗ ਨੋਟਿਸ ਵੀ ਕਹਿੰਦੇ,
ਰੈੱਡ ਫਲੈਗ ਨੋਟਿਸ,
ਸੋ ਨੋਟਿਸ ਔਨ ਟਾਈਟਲ ਅੰਡਰ ਦ ਸੈਕਸ਼ਨ 57 ਆਫ ਕਮਿਊਨਿਟੀ ਚਾਰਟਰ, ਕਹਿੰਦੇ ਉਹ ਹੁਣ ਇਸ ਪ੍ਰੋਪਰਟੀ ਨੂੰ ਜਾਰੀ ਕਰ ਦਿੱਤਾ ਗਿਆ। ਮਤਲਬ ਇਹ ਹੋਏਗਾ ਕਿ ਜੇ ਕੱਲ੍ਹ ਨੂੰ ਇਹ ਪ੍ਰੋਪਰਟੀ ਆਪਣੀ ਵੇਚਦੇ ਨੇ ਜਾਂ ਕੱਲ੍ਹ ਨੂੰ ਕੋਈ ਮੋਰਗੇਜ ਲੈਣ ਲਈ ਜਾਂਦੇ ਨੇ, ਕੋਈ ਲੋਨ ਵਗੈਰਾ ਲੈਂਦੇ ਨੇ, ਇੰਸ਼ੋਰੈਂਸ ਖਰੀਦਦੇ ਨੇ, ਤਾਂ ਫਿਰ ਉਸ ਪ੍ਰੋਪਰਟੀ ਦੇ ਟਾਈਟਲ 'ਤੇ ਚੀਜ਼ ਬੋਲੇਗੀ ਕਿ ਜੀ ਇੱਥੇ ਇਲੀਗਲ ਕੰਸਟਰਕਸ਼ਨ ਹੋਈ ਹੋਈ ਹੈ ਅਤੇ ਜਿਹੜਾ ਕੋਈ ਰਿਸਕ ਹੋਏਗਾ ਅਤੇ ਉਹ ਤੁਹਾਡਾ ਫਿਰ ਆਪਣਾ ਹੋਏਗਾ।
ਸੋ ਰੀਫਾਈਨੈਂਸਿੰਗ ਦੇ ਵਿੱਚ, ਮੋਰਗੇਜ ਲੈਣ ਦੇ ਵਿੱਚ ਦਿੱਕਤ ਆ ਸਕਦੀ ਹੈ, ਵੇਚਣ ਦੇ ਵਿੱਚ ਤਾਂ ਸਮੱਸਿਆ ਆਏਗੀ। ਅੱਛਾ ਹੁਣ ਵਾਸੂ ਜੀ ਦੂਜਾ ਪਹਿਲੂ ਇੱਕ ਇਹ ਵੀ ਆ ਕਿ ਜਿਹੜੇ ਵਿਅਕਤੀ ਨੇ ਇਸ ਤਰ੍ਹਾਂ ਦੀ ਇਲੀਗਲ ਕੰਸਟਰਕਸ਼ਨ ਕੀਤੀ ਜਿਹਦੇ ਵਿੱਚ ਹੁਣ 7 ਬੇਸਿਕਲੀ ਵੱਖੋ ਵੱਖਰੇ ਡਵੈਲਿੰਗ ਯੂਨਿਟਸ ਨੇ, ਵੀ ਉਹਨਾਂ ਨੇ ਤਾਂ ਆਪਣੇ ਕੈਸ਼ ਫਲੋ ਦਾ ਇੱਕ ਵਸੀਲਾ ਬਣਾਇਆ ਹੋਇਆ ਇਹਨੂੰ,
ਇਹ ਤਾਂ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਬਣਾ ਲਈ ਉਹਨਾਂ ਨੇ,
ਉਹਨੂੰ ਮਾਰਨਗੇ ਕਿਉਂ? ਐਗਜੈਕਟਲੀ, ਪ੍ਰੀਸਾਈਜ਼ਲੀ, ਇਟਸ ਅ ਵੈਰੀ ਗੁੱਡ ਪੁਆਇੰਟ ਕਿ ਯਾ ਤਾਂ ਸਿਟੀ ਦਾ ਕੋਈ ਨਹੀਂ, ਦੈਟ ਐਸੈਂਸ਼ਲੀ ਵਾਟ ਇਟ ਇਜ਼, ਦੈਟਸ ਅ ਗੁੱਡ ਕੰਪੈਰੀਜ਼ਨ।
ਥੈਂਕ ਯੂ ਵਿਜੇ,
ਦੈਟਸ ਅ ਗੁੱਡ ਕੰਪੈਰੀਜ਼ਨ ਯਾਰ, ਕਮਾਲ ਆ, ਹੱਸੀ ਜਾਂਦੇ ਯਾਰ ਤੁਸੀਂ।
ਅੱਛਾ ਥੈਂਕ ਯੂ ਵਿਜੇ, ਬਹੁਤ ਬਹੁਤ ਮਿਹਰਬਾਨੀ।
ਸੋ ਇਹ ਤਾਂ ਕੈਸ਼ ਫਲੋ ਦਾ ਇੱਕ ਸਾਧਨ ਬਣ ਗਿਆ ਹੋਇਆ, ਤੇ ਜਾਂ ਤਾਂ ਸਿਟੀ ਦਾ ਕੋਈ ਇਸ ਤਰ੍ਹਾਂ ਦਾ ਰੂਲ ਹੋਵੇ, ਅਗਲਾ ਕਹਿੰਦਾ ਪ੍ਰੋਪਰਟੀ ਨਹੀਂ ਵੇਚਦਾ, ਇਫ ਦੇ ਨਾਟ ਗੋਇੰਗ ਟੂ ਸੈਲ ਇਟ ਐਂਡ ਦੇ ਕੰਟੀਨਿਊ ਟੂ ਗੈਟ ਦ ਕੈਸ਼ ਫਲੋ, ਕਹਿੰਦੇ ਠੀਕ ਹੈ ਕਰ ਲਓ ਤੁਸੀਂ ਮੇਰੇ ਤੇ ਰੈੱਡ ਫਲੈਗ ਨੋਟਿਸ ਪਾ ਲਓ, ਜਾਂ ਤੇ ਫਿਰ ਉਹੀ ਗੱਲ ਹੋਵੇ ਕਿ ਜਿਵੇਂ ਪ੍ਰੋਵਿੰਸ਼ਲ ਸਰਕਾਰ ਨੇ ਕਿਹਾ ਕਿ ਜਿਹੜਾ ਉਲੰਘਣਾ ਕਰਦਾ ਇਸ ਚੀਜ਼ ਦੀ ਵੀ ਜੀ $10,000 ਰੋਜ਼ਾਨਾ ਤੱਕ ਦਾ ਜੁਰਮਾਨਾ, ਜਾਂ ਤੇ ਪੈਨਲਟੀਜ਼ ਉਸ ਹਿਸਾਬ ਦੀਆਂ ਹੋਣ। ਪਰ ਜੇ ਪੈਨਲਟੀਜ਼ ਉਸ ਹਿਸਾਬ ਦੀਆਂ ਨਹੀਂ, ਜੇ ਸਿਰਫ ਇਹੀ ਆ ਕਿ ਜੀ ਲੋਟ ਦੇ ਉੱਪਰ ਰੈੱਡ ਫਲੈਗ ਨੋਟਿਸ ਆ, ਤੁਸੀਂ ਹੁਣ ਦੇਖੋ ਇਮੈਜਿਨ ਕਰੋ ਲੋਟ ਤੇ ਰੈੱਡ ਫਲੈਗ, ਇੱਥੇ ਪ੍ਰੋਪਰਟੀ ਤੇ ਰੈੱਡ ਫਲੈਗ ਨੋਟਿਸ ਪਾ ਤਾ, 10 ਸਾਲ ਨੋਟਿਸ ਪਿਆ ਰਿਹਾ, 15 ਸਾਲ 20 ਸਾਲ ਨੋਟਿਸ ਪਿਆ ਰਹਿੰਦਾ, ਉਹ ਪ੍ਰੋਪਰਟੀ ਨਾ ਰੀਫਾਈਨੈਂਸ ਕਰਾਉਂਦੇ ਨੇ, ਮੇ ਬੀ ਅਗਲਿਆਂ ਦੀ ਪ੍ਰੋਪਰਟੀ ਪੇਡ ਆਫ ਹੋਵੇ, ਵਟ ਐਵਰ ਦਾ ਸਿਚੁਏਸ਼ਨ ਇਸ, ਕਿਸੇ ਹੋਰ ਪ੍ਰੋਪਰਟੀ ਦੀ ਲਾਈਨ ਆਫ ਕ੍ਰੈਡਿਟ ਤੋਂ ਇਹਨੂੰ ਪੇ ਆਫ ਕਰ ਦਿੰਦੇ, ਵਟ ਐਵਰ ਉਹਨਾਂ ਦਾ ਫਾਈਨੈਂਸ਼ੀਅਲ ਅਰੇਂਜਮੈਂਟ ਆ, ਵੀ ਆਰ ਜਸਟ ਗੈਸਿੰਗ। 10 ਸਾਲ ਬਾਅਦ 15 ਸਾਲ ਬਾਅਦ ਉਹ ਕਹਿੰਦੇ ਹੁਣ ਠੀਕ ਹੈ ਜੀ ਘਰ ਇਹ ਕਾਫੀ ਖਸਤਾ ਹਾਲਤ 'ਚ ਹੋ ਗਿਆ, ਢਾ ਕੇ ਆਪਾਂ ਨਵਾਂ ਘਰ ਬਣਾਉਣਾ ਇੱਥੇ, ਉਹ ਘਰ ਗਿਆ ਉਹਦੇ ਨਾਲ ਬਣੀ ਇਲੀਗਲ ਕੰਸਟਰਕਸ਼ਨ ਗਈ, ਉਹ ਰੈੱਡ ਫਲੈਗ ਨੋਟਿਸ ਵੀ ਜਾਂਦਾ ਲੱਗਾ। ਸੋ ਡਿਟਰੈਂਟ ਕੀ ਹੈ ਇੱਥੇ, ਇਜ਼ ਇਟ ਰੀਅਲੀ ਦੈਟ ਬਿਗ ਆਫ ਅ ਡਿਟਰੈਂਟ? ਸੋ ਇਹ ਵੀ ਸਵਾਲ ਨਾਲ ਬਣਿਆ ਹੋਇਆ।
ਸਿਟੀ ਨੇ ਇੱਕ ਤਰੀਕਾ ਐਡਵਰਟਾਈਜ਼ ਕਰਤਾ ਹੋਰ ਲੋਕਾਂ ਵਾਸਤੇ ਵੀ ਕਿ ਇਦਾਂ ਵੀ ਕੀਤਾ ਜਾ ਸਕਦਾ,
ਜਾਂ ਫਿਰ ਇਹ ਕਹਿ ਲਓ ਕਿ ਇਹ ਸਮੱਸਿਆ ਇੰਨੀ ਜ਼ਿਆਦਾ ਵੱਧ ਚੁੱਕੀ ਹੋਈ ਆ ਕਿ ਇਹਨੂੰ ਇਫੈਕਟਿਵਲੀ ਖਤਮ ਕਰਨਾ ਤਾਂ ਮੁਸ਼ਕਲ ਆ, ਪਰ ਇਸ ਤਰ੍ਹਾਂ ਦਾ ਜਿਹੜਾ ਇੱਕ ਤਾਂ ਐਡਵਰਟੀਜ਼ਮੈਂਟ ਬਣ ਜਾਂਦੀ ਹੈ ਨਾ ਵੀ ਦੇਖੋ ਜੀ ਸਿਟੀ ਨੇ ਆਹ ਫੈਸਲਾ ਲੈ ਲਿਆ ਵੀ ਹੁਣ ਤੱਕ 4 ਪ੍ਰੋਪਰਟੀਜ਼ ਦੇ ਉੱਪਰ ਅਤੇ 7 ਓਨਰਸ ਜਿਹੜੇ ਉਸ ਪ੍ਰੋਪਰਟੀਜ਼ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਇਹਨਾਂ ਰੈੱਡ ਫਲੈਗ ਨੋਟਿਸ ਦਾ ਸਾਹਮਣਾ ਕਰਨਾ ਪਿਆ। ਸੋ 2 ਪਹਿਲੂ ਨੇ ਇਹਦੇ,
ਉਹ ਠੀਕ ਆ, ਪਰ ਕਈ ਲੋਕਾਂ ਨੂੰ ਵੀ ਆਈਡੀਆ ਵੀ ਤਾਂ ਆ ਗਿਆ ਹੋਣਾ ਨਾ
ਕਿ
ਇੱਦਾਂ ਵੀ ਕੀਤਾ ਜਾ ਸਕਦਾ।
ਦੂਜਾ ਪਹਿਲੂ
ਲਓ ਪੁਰਾਣਾ ਜਿਹਾ ਇਲੀਗਲ ਕੰਸਟਰਕਸ਼ਨ ਕਰੋ ਤੇ ਉਹਦੇ ਵਿੱਚ 7-7 ਜਿਹੜੇ ਯੂਨਿਟ ਬਣਾ ਲਓ, 10-10 ਬੈਡਰੂਮ ਬਣਾ ਲਓ ਤੇ ਕਿਰਾਏ ਤੇ ਚੜਾ ਦਿਓ,
ਕਿਰਾਏ ਤੇ ਚੜਾ ਦਿਓ ਤੇ ਰੈੱਡ ਫਲੈਗ ਨੋਟਿਸ ਪੈ ਗਿਆ। ਜਦੋਂ 10 ਸਾਲਾਂ ਮਗਰੋਂ ਤੁਸੀਂ ਉਹਨੂੰ ਕੰਸਟਰਕਟ ਕਰਨਾ, ਉਦੋਂ ਡਿਮੋਲਿਸ਼ਨ ਪਰਮਿਟ ਲੈ ਕੇ ਤੇ ਕਹੋ ਵੀ ਠੀਕ ਹੈ ਜੀ ਹੁਣ ਡਨ।
ਇਟਸ ਰੀਲੀ ਅਨਫੋਰਚੂਨੇਟ,
ਜਾਂ ਤਾਂ
ਜਿਹੜੇ ਸਾਡੇ ਬਾਏ ਲਾਜ਼ ਨੇ, ਜਿਹੜੇ ਸਾਡੇ ਲਾਜ਼ ਨੇ, ਉਹਨਾਂ ਦੀ ਸ਼ਰੇਆਮ ਜਿਸ ਤਰ੍ਹਾਂ ਉਲੰਘਣਾ ਹੋ ਰਹੀ ਆ,
ਉਹ ਕਿਵੇਂ ਪਿੱਛੇ ਰਹਿ ਜਾਂਦੇ
ਨੇ, ਹੋਏ ਨੇ ਸਾਰਿਆਂ ਨੇ, ਕੋਈ ਪਰਵਾਹ ਨਹੀਂ ਕਰਦਾ,
ਪਛੜ ਜਾਂਦੇ ਨੇ ਇਹ ਲਾਜ਼,
ਚਾਹੇ ਉਹ ਸਾਡੇ ਬਾਏ ਲਾਜ਼ ਹੋਣ, ਮਿਊਨਿਸਪਲ, ਚਾਹੇ ਉਹ ਪ੍ਰੋਵਿੰਸ਼ੀਅਲ ਕਾਨੂੰਨ ਹੋਵੇ, ਚਾਹੇ ਫੈਡਰਲ। ਅਸੀਂ ਮਲਟੀਪਲ ਲੈਵਲਸ 'ਤੇ ਦੇਖਿਆ ਕਿ ਸਾਡਾ ਜਿਹੜਾ ਕਾਨੂੰਨੀ, ਜਿਹੜਾ ਕਾਨੂੰਨ ਦਾ ਕਹਿ ਲਓ ਵੀ ਜਿਹੜਾ ਤੰਤਰ ਆ, ਉਹ ਕਿਵੇਂ ਇਟਸ ਯੂ ਨੋ
ਦੰਦ ਖੁੰਡੇ ਨੇ,
ਦੰਦ ਖੁੰਡੇ, ਦੰਦ ਹੈ ਹੀ ਨਹੀਂ, ਮੈਨੂੰ ਦੰਦ ਬੋੜਾ,
ਦੰਦ ਬੋੜਾ ਕਾਨੂੰਨ। ਵਾਸੂ ਜੀ, ਜਾਂ ਤਾਂ ਇਹਦੇ 'ਚ ਇਹ ਹੋਵੇ ਕਿ ਜਦੋਂ ਫਿਰ ਅੱਗੇ ਫਰਦਰ ਕਦੇ ਡੈਮੋਲਿਸ਼ਨ ਪਰਮਿਟ ਵੀ ਜੇ ਅਪਲਾਈ ਕਰਨਾ ਵੀ ਉਹ ਵੀ ਨਹੀਂ ਮਿਲਣਾ, ਜਾਂ ਉਹਦੇ ਨਾਲ ਸੰਬੰਧਿਤ ਕੋਈ ਫਾਈਨੈਂਸ਼ੀਅਲ ਪੈਨਲਟੀ ਕੁਝ ਨਾ ਕੁਝ ਹੋਰ ਚਾਹੀਦਾ, ਜਾਂ ਫਿਰ ਦੂਜਾ ਪਹਿਲੂ ਇਹਦਾ ਇੱਕ ਇਹ ਵੀ ਆ, ਦੇਖੋ ਇਹ ਵੀ ਇੱਥੇ ਹਾਈਲਾਈਟ ਕਰਨਾ ਜ਼ਰੂਰੀ ਆ ਕਿ ਜੇ ਵਾਸੂ ਜੀ ਇਹ ਜਿਹੜਾ ਕਾਨੂੰਨ ਹੈਗਾ ਸਿੰਸ ਜੁਲਾਈ ਆਫ 2024, ਜੇ ਸਰਕਾਰ ਨੇ ਅਜੇ ਤੱਕ ਸਿਰਫ 4 ਪ੍ਰੋਪਰਟੀਜ਼ ਦੇ ਉੱਪਰ ਹੀ ਇਸ ਤਰ੍ਹਾਂ ਦੇ ਰੈੱਡ ਫਲੈਗ ਨੋਟਿਸ ਪਵਾਏ ਨੇ ਸਰੀ 'ਚ, ਤਾਂ ਕੀ ਇਹਦਾ ਦੂਜਾ ਐਸਪੈਕਟ ਇਹ ਵੀ ਆ, ਇੱਦਾਂ ਤਾਂ ਹੈ ਨਹੀਂ ਵੀ 4-5 ਘਰਾਂ ਨੇ ਇਸ ਤਰ੍ਹਾਂ ਦੀ ਇਲੀਗਲ ਕੰਸਟਰਕਸ਼ਨ ਕੀਤੀ ਸੀ, ਉਹ ਗਿਣਤੀ ਕਾਫੀ ਵੱਡੀ ਆ। ਸੋ ਕੀ ਇਹਦਾ ਦੂਜਾ ਪਹਿਲੂ ਇਹ ਵੀ ਆ ਵੀ ਕਈ ਫਿਰ ਇਸ ਕਾਨੂੰਨ ਤੋਂ ਡਰਦੇ ਕੰਪਲਾਇੰਟ ਹੋ ਵੀ ਗਏ ਹੋਣਗੇ, ਇਜ਼ ਦੈਟ ਆਲਸੋ ਪੋਸੀਬਿਲਿਟੀ? ਉਹ ਨੰਬਰ ਨਹੀਂ ਪਤਾ ਵੀ ਕਿੰਨਿਆਂ ਨੇ ਜਿਨ੍ਹਾਂ ਨੇ ਇਲੀਗਲ ਕੰਸਟਰਕਸ਼ਨ ਕੀਤੀ ਸੀ ਉਹਨਾਂ ਨੇ ਫਿਰ ਸਿਟੀ ਦੇ ਨਾਲ ਕੋਲੈਬੋਰੇਟ ਕਰਕੇ ਆਪਣੀ ਉਸ ਇਲੀਗਲ ਕੰਸਟਰਕਸ਼ਨ ਨੂੰ ਅਪ ਟੂ ਕੋਡ ਲਿਆਂਦਾ, ਜਾਂ ਤਾਂ ਉਹ ਨੰਬਰ ਵੀ ਆਉਣ। ਪਰ ਜੇ ਸਿਰਫ 4 ਪ੍ਰੋਪਰਟੀਜ਼ 'ਤੇ ਹੀ ਹੋਇਆ ਤਾਂ ਫਿਰ ਕੀ ਇਹ ਦੰਦ ਬੋੜਾ ਕਾਨੂੰਨ ਆ, ਇਹ ਜ਼ਿਆਦਾ ਹੀ ਐਫੀਸ਼ੀਐਂਟ ਕਾਨੂੰਨ ਆ ਕਿ ਬਾਕੀ ਸਾਰੇ ਕੰਪਲਾਇੰਟ ਹੋ ਗਏ, ਹਜੇ ਤੱਕ 4 ਹੀ ਨੇ ਜਿਹੜੇ ਨਹੀਂ ਹੋਏ ਸੀ।
ਪਰਮ ਢਿੱਲੋਂ ਜੀ ਦਾ ਮੈਸੇਜ ਆਇਆ, ਕਹਿੰਦੇ ਇਨ ਕੇਸ ਆਫ ਫਾਇਰ ਇੰਸ਼ੋਰੈਂਸ ਵਿਲ ਨਾਟ ਕਵਰ,
ਕਰੈਕਟ?
ਡੂ ਯੂ ਥਿੰਕ ਦੇ ਕੇਅਰ?
ਯਾ, ਦੈਟਸ ਰਾਈਟ,
ਡੂ ਯੂ ਥਿੰਕ ਦੇ ਕੇਅਰ?
ਡੂ ਯੂ ਥਿੰਕ ਦੇ ਕੇਅਰ? ਵਾਸੂ ਜੀ, ਇੰਸ਼ੋਰੈਂਸ ਦੇ ਬਹੁਤ ਸਾਰੇ ਪਹਿਲੂਆਂ 'ਚ ਕਵਰ ਨਹੀਂ ਕਰਦੀ। ਤੁਸੀਂ ਜਦੋਂ ਕਿਰਾਏਦਾਰ ਰੱਖਦੇ ਹੋ, ਜੇ ਉਹ ਕਿਰਾਏਦਾਰ ਆਪਸ ਦੇ ਵਿੱਚ ਬਲੱਡ ਰਿਲੇਸ਼ਨ ਨਾ ਹੋਵੇ, ਐਂਡ ਇਫ ਦੇਅਰ ਨੰਬਰ ਇਜ਼ ਮੋਰ ਦੈਨ ਆਈ ਥਿੰਕ 2 or 3, ਉਹ ਤਾਂ ਵੀ ਕਹਿ ਸਕਦੇ ਨੇ ਵੀ ਇਮੀਡੀਏਟ ਫੈਮਿਲੀ ਮੈਂਬਰ ਨਹੀਂ ਰਹਿੰਦੇ ਇਹ, ਉਹ ਬੜਾ ਉਹਦੇ ਬੜੀਆਂ ਕੁੰਡੀਆਂ ਨੇ ਇੰਸ਼ੋਰੈਂਸ ਦੇ ਵਿੱਚ। ਸੋ ਜਦੋਂ ਕਦੇ ਵੀ ਤੁਸੀਂ ਘਰ ਦੀ ਇੰਸ਼ੋਰੈਂਸ ਵਗੈਰਾ ਪਾਲਿਸੀ ਲੈਣੀ ਆ ਤਾਂ ਇਹਨਾਂ ਚੀਜ਼ਾਂ ਦੀ ਜ਼ਰੂਰ ਬਾਰੀਕੀ ਨਾਲ ਪਤਾ ਕਰਿਆ ਕਰੋ। ਤਾਂ ਉਹ AMC ਇੰਸ਼ੋਰੈਂਸ ਵਾਲੇ ਇਹ ਸੁਨੇਹਾ ਦਿੰਦੇ ਰਹਿੰਦੇ ਨੇ ਵੀ ਭਾਈ ਪਾਲਿਸੀ ਜਦੋਂ ਕਰਾਉਂਦੇ ਹੋ ਇੱਕ ਵਾਰੀ ਕੰਪੈਰੀਜ਼ਨ ਵਗੈਰਾ ਕਰਾਉਣ ਲਈ ਕਵਰੇਜ ਦਾ ਰੇਟਸ ਦਾ ਉਹਨਾਂ ਨੂੰ ਫੋਨ ਜ਼ਰੂਰ ਕਰ ਲਓ, ਕਿਉਂਕਿ ਆਹ ਸਾਰੀਆਂ ਬਾਰੀਕੀਆਂ ਉਹਨਾਂ ਨੇ ਤੁਹਾਨੂੰ ਪੁੱਛ ਕੇ ਫਿਰ ਉਹਦੇ ਮੁਤਾਬਕ ਕਵਰੇਜ ਲੈ ਕੇ ਦੇਣੀ ਆ। ਬਸ, ਵੀ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।